ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਕੈਲੰਡਰਾਂ ਦੇ ਉੱਤੇ ਤਰੀਕ 24 ਜੇਠ ਸੰਮਤ 558 ਦਰਜ ਹੋ ਚੁੱਕੀ ਹੈ। ਦਿਨ ਐਤਵਾਰ ਚੜ੍ਹ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ 7 ਜੂਨ 2026 ਸਵੇਰ ਦਾ 8:01 ਹੋ ਗਿਆ ਕਲੋਕ ਦੇ ਉੱਤੇ। ਔਰ ਆਸਟ੍ਰੇਲੀਆ ਦੇ 3 ਟਾਈਮ ਜ਼ੋਨ ਨੇ, ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਟਾਈਮ। ਅੱਧਾ ਘੰਟਾ ਐਡਰੇਡ ਪਿੱਛੇ ਆ, 3 ਘੰਟੇ ਸਾਡੇ ਨਾਲੋਂ ਪਰਥ ਪਿੱਛੇ ਆ। ਭਾਰਤ ਦੇ ਵਿੱਚ ਵੱਡਾ ਤੜਕਾ ਅਤੇ ਪਿਛਲੀ ਤਰੀਕ ਜਾਣੀ ਕਿ ਸ਼ਨਿਚਰਵਾਰ ਚੱਲ ਰਿਹਾ ਇੰਗਲੈਂਡ ਤੋਂ ਲੈ ਕੇ ਵੈਸਟ ਵੱਲ ਨੂੰ, ਕਨੇਡਾ, ਅਮਰੀਕਾ, ਸਾਊਥ ਅਮਰੀਕਾ। ਸੋ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਜੀ, ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਹੈ। ਅਤੇ ਆਓ ਫਿਰ ਅਸੀਂ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਸਿਡਨੀ ਤੋਂ, ਜੀ ਐਸ ਚਾਲ ਵੀ ਸਿਡਨੀ ਤੋਂ ਜੁੜਨਗੇ, ਔਰ ਗ੍ਰਿਫਿਥ ਤੋਂ ਅੱਜ ਅਸੀਂ ਬਹੁਤ ਤੁਹਾਨੂੰ ਲਾਈਵ ਵੀ ਦਿਖਾ ਲਾਂਗੇ। ਕੁਛ ਕੱਲ੍ਹ ਦੀਆਂ ਰਿਕਾਰਡਿੰਗਸ ਵੀ ਸੋਹੀ ਸਾਹਿਬ ਨੇ ਭੇਜੀਆਂ ਨੇ, ਉਹ ਵੀ ਦਿਖਾ ਲਾਂਗੇ। ਤੁਹਾਡੇ ਸੁਨੇਹੇ ਵੀ ਆਏ ਪਏ ਨੇ, ਬਹੁਤ ਸਾਰੀਆਂ ਤਸਵੀਰਾਂ ਆਈਆਂ ਪਈਆਂ ਨੇ, ਬਹੁਤ ਸਾਰੇ ਵੀਡੀਓ ਪਏ ਨੇ, ਅਤੇ ਉਹ ਵੀ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਮਸਲੇ ਜਿਹੜੇ ਨੇ ਉਹਨਾਂ 'ਤੇ ਅਸੀਂ ਚਿੰਤਨ ਕਰਾਂਗੇ, ਕੀ ਵਾਪਰ ਰਿਹਾ ਸਾਡੇ ਆਸ ਪਾਸ ਉਸ ਦੇ ਬਾਰੇ ਅਸੀਂ ਗੱਲਾਂ ਕਰਾਂਗੇ। ਅਤੇ ਉਮੀਦ ਰੱਖਦੇ ਹਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਉੱਤੇ ਖਰੇ ਉਤਰ ਰਹੇ ਹੋਵਾਂਗੇ। ਔਰ ਇਹ ਜਿਹੜਾ ਪ੍ਰੋਗਰਾਮ ਹੈ, ਇਸ ਦੇ ਰਾਹੀਂ ਜੋ ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲਦਾ ਆ ਉਹ ਚੱਲੇਗਾ, ਅਤੇ ਅਸੀਂ ਗਿਆਨ ਲਵਾਂਗੇ ਵੀ, ਗਿਆਨ ਦੇਵਾਂਗੇ ਵੀ, ਵੰਡਾਂਗੇ ਵੀ, ਅਤੇ ਅਸੀਂ ਸੋਸ ਵੀ ਕਰਾਂਗੇ ਗਿਆਨ। ਸੋ ਪਿਆਰਿਓ, ਸ਼ੁਰੂਆਤ ਦੇ ਵਿੱਚ ਜਿਵੇਂ ਤੁਹਾਨੂੰ ਦੱਸਦੇ ਹੁੰਦੇ ਹਾਂ ਕਿ ਅਸੀਂ ਇੱਕ ਵਿਚਾਰ ਸਾਂਝਾ ਕਰਦੇ ਹੁੰਦੇ ਹਾਂ, ਵਿਚਾਰ ਸਾਂਝਾ ਕਰਨ ਤੋਂ ਪਹਿਲਾਂ ਆਪਾਂ ਵੈਦਰ ਜਾਣੀ ਕਿ ਮੌਸਮ 'ਤੇ ਝਾਤੀ ਮਾਰ ਲਈਏ। ਮੌਸਮ ਕੌਫ਼ ਸਾਰਬਰ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ, ਧੁੱਪ ਖਿੜੀ ਹੋਈ ਆ ਅਤੇ ਬਾਹਰ ਤਕਰੀਬਨ 10-11 ਡਿਗਰੀ ਤਾਪਮਾਨ ਸੀਗਾ ਸਵੇਰੇ, ਅਤੇ ਹੁਣ ਹਲਕਾ ਹਲਕਾ ਨਿੱਘ ਆ ਰਿਹਾ ਆ। ਗੰਨਿਆਂ ਦੇ ਪੱਤੇ ਮੈਨੂੰ ਹਜੇ ਵੀ ਝੂਮਦੇ ਦਿਖਾਈ ਦੇ ਰਹੇ ਨੇ। ਸੋ ਹਲਕੀ ਹਲਕੀ ਬਰੀਜ਼ ਵੀ ਚੱਲ ਰਹੀ ਹੈ। ਸਿਡਨੀ ਦੇ ਵਿੱਚ 9.8 ਡਿਗਰੀ ਤਾਪਮਾਨ ਸੀਗਾ ਇੱਕ ਘੰਟਾ ਪਹਿਲਾਂ, ਅਤੇ ਦਿਨ ਉੱਥੇ ਤਕਰੀਬਨ ਸਾਫ਼ ਹੀ ਰਹੇਗਾ। ਮੈਲਬਨ ਦੇ ਵਿੱਚ ਹਲਕਾ ਮੀਂਹ ਦੱਸਿਆ ਜਾ ਰਿਹਾ 11.1 ਡਿਗਰੀ। ਬ੍ਰਿਸਬਨ ਦੇ ਵਿੱਚ 10.4 ਅਤੇ ਪਰਥ ਦੇ ਵਿੱਚ 9 ਡਿਗਰੀ ਹਲਕਾ ਮੀਂਹ। ਐਡਲੇਡ ਦੇ ਵਿੱਚ ਹਲਕੇ ਬੱਦਲ 8.6, ਕੈਨਬਰਾ ਦੇ ਵਿੱਚ ਕੋਹਰਾ ਪੈਣ ਦੀ ਸੰਭਾਵਨਾ 3.3, ਹੋਬਰਟ ਦੇ ਵਿੱਚ 14.4, ਅਤੇ ਡਾਰਵਿਨ ਦੇ ਵਿੱਚ ਸਿਆਲ ਚੱਲ ਰਿਹਾ ਪਰ 30 ਡਿਗਰੀ ਤੱਕ ਉੱਥੇ ਵੀ ਪਹੁੰਚੇਗਾ। ਨਕਸ਼ੇ 'ਤੇ ਝਾਤੀ ਮਾਰੀਏ ਤਾਂ ਇਹ ਜਿਹੜੀ ਲਾਲ ਕੀਰ ਸਮੁੰਦਰ 'ਚ ਪਾਈ ਬਣਾਈ ਹੋਈ ਹੈ, ਇਹਦੇ ਇਹ ਜਿਹੜੀਆਂ ਹਵਾਵਾਂ ਨੇ ਸਾਊਥ ਤੋਂ ਇਹ ਕੋਸਟ 'ਤੇ ਆ ਰਹੀਆਂ, ਜਿਹਦੇ ਕਰਕੇ ਠੰਡ ਹੋ ਰਹੀ ਹੈ ਥੋੜ੍ਹੀ ਜ਼ਿਆਦਾ ਇੱਧਰ ਨੂੰ। ਪਰ ਤਕਰੀਬਨ ਅੱਧਾ ਆਸਟ੍ਰੇਲੀਆ ਜਿਹੜਾ ਆ ਉਹ ਠੰਡ ਦੇ ਗੇੜ ਦੇ ਵਿੱਚ ਹੈ। ਕੁਈਨਜ਼ਲੈਂਡ ਦੇ ਵਿੱਚ ਕੱਲ੍ਹ 3.3, 2 ਡਿਗਰੀ, 1 ਡਿਗਰੀ ਰਿਹਾ ਅਤੇ ਸੁੱਕੀ ਠੰਡ ਪਈ ਕਹਿੰਦੇ ਜੀ, ਅਤੇ ਕੁਈਨਜ਼ਲੈਂਡ ਵਾਲਿਆਂ ਨੇ ਦੀਆਂ ਕੋਟੀਆਂ ਰਜਾਈਆਂ ਬਾਹਰ ਆ ਗਈਆਂ। ਅਤੇ ਚਲੋ ਐਕਸਟ੍ਰੀਮ ਤਾਪਮਾਨ ਵੀ ਦੇਖ ਲੈਂਦੇ ਹਾਂ ਕਿ ਕਿੱਥੇ ਕਿੱਥੇ ਰਿਹਾ। ਕੋਕੋਜ਼ ਆਈਲੈਂਡ ਵੈਸਟ ਆਸਟ੍ਰੇਲੀਆ 'ਚ 27.9 ਡਿਗਰੀ ਤਾਪਮਾਨ ਰਿਹਾ ਸਵੇਰੇ ਤੜਕੇ 3 ਵਜੇ, ਅਤੇ ਯੈਂਪੀ ਸਾਊਂਡ ਡਿਫੈਂਸ ਏਰੀਆ ਵੈਸਟ ਆਸਟ੍ਰੇਲੀਆ ਦੇ ਵਿੱਚ ਹੀ ਉੱਥੇ 33.1 ਰਿਹਾ ਕੱਲ੍ਹ ਦੁਪਹਿਰੇ 12:23 'ਤੇ। ਘੱਟ ਤੋਂ ਘੱਟ ਤਾਪਮਾਨ ਨਿਊ ਸਾਊਥ ਵੇਲਸ ਦੇ ਪੈਰੀਸ਼ਰ ਵੈਲੀ ਜਿੱਥੇ ਕਿ ਸਨੋ ਰਿਜ਼ੋਰਟ ਨੇ ਉੱਥੇ -4.18 ਡਿਗਰੀ ਰਿਹਾ ਸਵੇਰੇ 6:36 'ਤੇ, ਔਰ 8:20 'ਤੇ ਕੱਲ੍ਹ ਰਿਹਾ ਆ ਜੀ -6.4। ਅਤੇ ਵੱਧ ਤੋਂ ਵੱਧ ਟਸਮੇਨੀਆ 'ਚ ਮੀਂਹ ਪਿਆ ਆ ਮਾਊਂਟ ਰੀਡ ਦੇ 11.2 mm। ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਤਿੰਨਾਂ ਨੂੰ 42 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਆ। ਹਿਊਮਸ ਵੱਧ ਰਹੀ ਆ ਅਤੇ ਏਅਰ ਕੁਆਲਿਟੀ ਘੱਟ ਰਹੀ ਹੈ, ਅਤੇ ਆਪਣਾ ਰੱਖਿਓ ਖਿਆਲ ਅਗਰ ਤੁਸੀਂ ਭਾਰਤ ਦੇ ਵਿੱਚੋਂ। ਗਰਮੀ ਬਹੁਤ ਪੈ ਰਹੀ ਹੈ, ਹੋਰ ਵੀ ਕਈ ਜਿਹੜੇ ਘਟਨਾਵਾਂ ਉੱਥੇ ਵਾਪਰ ਰਹੀਆਂ ਨੇ, ਕਈ ਅੰਦੋਲਨ ਸ਼ੁਰੂ ਹੋ ਜਾਂਦੇ ਨੇ, ਇਲੈਕਸ਼ਨਾਂ ਦਾ ਖੌਫ, ਸਾਰੀ ਜ਼ਿੰਦਗੀ ਖਰਾਬ, ਅਤੇ ਇੰਨੀ ਗਰਮੀ ਦੇ ਵਿੱਚ ਵੀ ਲੋਕ ਇਕੱਠੇ ਹੋ ਕੇ ਇਹ ਕੰਮ ਕਰੀ ਜਾਂਦੇ ਨੇ। ਖੈਰ ਇੱਥੇ ਟਿੱਪਣੀਆਂ ਬਾਅਦ 'ਚੋਂ ਕਰਾਂਗੇ, ਅਤੇ ਪਹਿਲਾਂ ਕੰਮਾਂ ਦੀਆਂ ਗੱਲਾਂ ਆਪਾਂ ਕਰ ਲਈਏ। ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰ ਲੈਂਦੇ ਹਾਂ, ਜਿਹੜੇ ਨਵੇਂ ਨਵੇਂ ਸਰੋਤੇ ਹੁਣੇ ਜੁੜੇ ਨੇ ਵੀਡੀਓ ਰਾਹੀਂ ਆਡੀਓ ਰਾਹੀਂ। ਅਤੇ ਮੈਂ ਦੱਸਦਾ ਕਿ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ, ਟੈਲੀਗ੍ਰਾਮ ਰਾਹੀਂ, ਵਟਸਐਪ ਦੋਨੋਂ ਚੱਲਦੇ ਨੇ, ਈਮੇਲ ਰਾਹੀਂ, ਯੂਟਿਊਬ, ਫੇਸਬੁੱਕ ਦੇ ਕਮੈਂਟਸ ਦੇ ਰਾਹੀਂ। ਸੋ ਜ਼ਰੂਰ ਕਮੈਂਟ ਕਰਿਆ ਕਰੋ ਜਾਂ ਮੈਸੇਜ ਪਾਇਆ ਕਰੋ, ਸਾਨੂੰ ਹੌਸਲਾ ਹੋ ਜਾਂਦਾ। ਪਰ ਇੱਕ ਸ਼ਰਤ ਹੈ ਕਿ ਅਗਰ ਕੰਮ ਤੁਹਾਡਾ ਅਲਾਊਡ ਨਹੀਂ ਕਰ ਰਿਹਾ ਜਾਂ ਤੁਸੀਂ ਡਰਾਈਵਿੰਗ ਕਰ ਰਹੇ ਹੋ, ਫਿਰ ਕੋਈ ਗੱਲ ਨਹੀਂ। ਅਗਰ ਤੁਸੀਂ ਬਾਅਦ ਦੇ ਵਿੱਚੋਂ ਵੀ ਪ੍ਰੋਗਰਾਮ ਦੇਖ ਰਹੇ, ਸੁਣ ਰਹੇ ਹੋ, ਤਾਂ ਉੱਥੇ ਵੀ ਤੁਸੀਂ ਮੈਸੇਜ ਛੱਡ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਦੂਜੀ ਗੱਲ ਵੱਡੀ ਕਿ ਸਾਡੀ ਆਪਣੀ ਐਂਡਰੋਇਡ ਤੇ ਐਪ ਆ ਚੁੱਕੀ ਹੈ, ਸੋ ਤੁਸੀਂ ਉਸ ਨੂੰ ਅਪਡੇਟ ਕਰ ਲਓ, ਇੰਸਟਾਲ ਕਰ ਲਓ, ਸਾਈਨ ਅਪ ਕਰ ਲਓ। ਬਿਨਾਂ ਸਾਈਨ ਅਪ ਤੋਂ ਵੀ ਚੱਲਦੇ ਸਾਰੇ ਫੰਕਸ਼ਨ, ਪਰ ਥੋੜੇ ਐਕਸਟਰਾ ਫੰਕਸ਼ਨ ਸਾਈਨ ਅਪ ਕਰਕੇ ਹੈ ਕਿ ਤੁਹਾਨੂੰ ਜਿਹੜੇ ਪਰਸਨਲਾਈਜ਼ ਮੈਸੇਜ ਜਾਂ ਤੁਹਾਡੇ ਪ੍ਰੈਫਰੈਂਸ, ਕਿਹੜਾ ਤੁਸੀਂ ਰੇਡੀਓ ਸਟੇਸ਼ਨ ਸੁਣਨਾ ਆ, ਕਿਹੜਾ ਪੇਜ ਖੋਲ੍ਹਣਾ ਆ, ਉਹ ਸੇਵ ਹੋ ਜਾਂਦੇ ਨੇ। ਅਤੇ ਤੁਸੀਂ ਉਸ ਦੇ ਵਿੱਚੋਂ ਹੀ ਸਾਨੂੰ ਟੈਲੀਗ੍ਰਾਮ, ਈਮੇਲ, ਵਟਸਐਪ ਦਾ ਮੈਸੇਜ ਕਰ ਸਕਦੇ ਹੋ। ਉੱਥੋਂ ਤੁਹਾਡਾ ਨਾਮ ਆਪਣੇ ਆਪ ਹੀ ਉਹਦੇ ਵਿੱਚ ਐਡ ਹੋ ਜਾਵੇਗਾ, ਤੁਹਾਡਾ ਯੂਜ਼ਰ ਨੇਮ। ਸੋ ਪੂਰੀ ਪ੍ਰਾਈਵੇਸੀ, ਅਸੀਂ ਕੋਈ ਡਾਟਾ ਰੱਖਦੇ ਨਹੀਂ ਹੈਗੇ, ਤੁਹਾਡੀ ਐਪ ਦੇ ਵਿੱਚ ਹੀ ਉਹ ਰਹਿੰਦਾ ਆ। ਸੋ ਪਿਆਰਿਓ, ਜ਼ਰੂਰ ਇੰਸਟਾਲ ਕਰੋ। ਆਈਫੋਨ ਦੀ ਐਪ ਬੜੀ ਛੇਤੀ ਆ ਰਹੀ ਹੈ, ਜਿਹੜੀ ਕਿ ਇੱਕ ਦੋ ਹਫ਼ਤਿਆਂ 'ਤੇ ਹੋ ਜਾਏਗੀ। ਅਤੇ ਇੱਕ ਅਪਡੇਟ ਅੱਜ ਸ਼ਾਮ ਨੂੰ ਮੈਂ ਦੇਣੀ ਹੈ ਐਪ ਸਟੋਰ 'ਤੇ, ਉਹ ਤੋਂ ਬਾਅਦ ਫਿਰ ਆਈ ਸਟੋਰ 'ਤੇ ਵੀ ਆਪਾਂ ਉਹ ਸਬਮਿਟ ਕਰ ਦੇਣੀ ਹੈ। ਅਤੇ ਸ਼ਹੀਦੀ ਦਿਨ ਚੱਲ ਰਹੇ ਨੇ, ਘੱਲੂਘਾਰੇ ਵਾਲੇ, ਤੀਜੇ ਘੱਲੂਘਾਰੇ ਵਾਲੇ ਦਿਨ ਚੱਲ ਰਹੇ ਨੇ, ਅਤੇ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ। ਗ੍ਰਿਫਿਥ ਦੇ ਵਿੱਚ ਸ਼ਹੀਦੀ ਟੂਰਨਾਮੈਂਟ ਚੱਲ ਰਿਹਾ, ਅਤੇ ਬਹੁਤ ਹੀ ਸਾਡੇ ਉਹ ਵਧੀਆ ਕਵੀ, ਉੱਘੇ ਕਵੀ ਹੋਏ ਨੇ, ਕਰਤਾਰ ਸਿੰਘ ਬਲੱਗਣ। ਉਹਨਾਂ ਨੇ ਕਿਹਾ ਕਿ ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਾਂ ਘਾਲਦੇ ਨੇ, ਛੰਨੇ ਖੋਪੜੀਆਂ ਦੇ ਫਾੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਸੋ ਇਹ ਸਮਰੀ ਆ ਕੌਮਾਂ ਦੀ, ਸਾਡੀ ਕੌਮ ਦੀ, ਅੱਜ ਵੀ ਹੈਗੇ ਨੇ, ਐਸੀ ਗੱਲ ਨਹੀਂ, ਹੈਨ ਵਿਰਲੇ ਨਾ ਹੀ ਕਣੇ, ਫੈਲ ਫੱਕੜ ਸੰਸਾਰ, ਖੜੇ ਨੇ ਬੰਦੇ ਅੱਜ ਵੀ, ਖੜਦੇ ਨੇ, ਖੜੂਗੇ ਵੀ, ਕਿਉਂਕਿ ਇੱਕ ਬੈਕਗਰਾਉਂਡ ਬਹੁਤ ਤਕੜੀ ਆ। ਸਾਡੇ ਗੁਰੂ ਦਾ ਥਾਪੜਾ ਹੈ, ਸਾਡੇ ਇੱਕ ਨਹੀਂ ਸਾਰੇ ਗੁਰੂਆਂ ਦਾ, ਗੁਰਬਾਣੀ ਦਾ ਸਾਡੇ ਕੋਲ ਸੋਮਾ ਆ ਅੰਮ੍ਰਿਤ ਦਾ, ਔਰ ਸ਼ਹੀਦੀਆਂ ਦੀ ਲੜੀਆਂ ਲੱਗੀਆਂ ਹੋਈਆਂ ਨੇ, ਗੁਰੂਆਂ ਤੋਂ ਲੈ ਕੇ ਸਿੱਖਾਂ ਤੱਕ। ਅਤੇ ਚਲੋ, ਪੰਜਾਬੀਆਂ ਜਿਹੜੀ ਤਸੀਰ ਹੈ ਉਹ ਸ਼ੁਰੂ ਤੋਂ ਹੀ, ਕਿਉਂਕਿ ਹਮਲੇ ਬਹੁਤ ਹੋਏ, ਬੜੀ ਅਮੀਰ ਧਰਤੀ ਹੈ ਇਹ, ਔਰ ਬੜੇ ਖੁੱਲ੍ਹੇ ਦਿਲ ਦੇ ਲੋਕ ਨੇ ਪੰਜਾਬੀ, ਕਿਸੇ ਦੀ ਈਨ ਨਹੀਂ ਮੰਨਦੇ, ਓਪਨ ਇੰਡੀਪੈਂਡੈਂਟ ਬੰਦੇ ਨੇ, ਗੁਲਾਮੀ ਦੇ ਬਿਲਕੁਲ ਬਰਖਿਲਾਫ ਹੈ ਹਜ਼ਾਰਾਂ ਲੱਖਾਂ ਸਾਲਾਂ ਤੋਂ। ਸੋ ਇਸੇ ਕਰਕੇ ਇੱਥੇ ਵਿਦਰੋਹ ਆਉਂਦੇ ਰਹੇ ਆ, ਇਸੇ ਕਰਕੇ ਤਕਰੀਬਨ ਤਕਰੀਬਨ ਸਾਰੇ ਹੀ ਅਵਤਾਰ ਜਿਹੜੇ ਨੇ, ਪਿੱਛੇ ਆਪਾਂ ਪੜ੍ਹਦੇ ਹਾਂ, ਪੁਰਾਣ ਪੜ੍ਹਦੇ ਹਾਂ, ਹੋਰ ਪੋਥੀਆਂ ਪੜ੍ਹਦੇ ਨੇ, ਉਹ ਤਕਰੀਬਨ ਤਕਰੀਬਨ ਇਸੇ ਧਰਤੀ 'ਤੇ ਆਏ ਨੇ, ਇੱਥੇ ਹੀ ਜੰਗਾਂ ਲੱਗੀਆਂ ਨੇ, ਇੱਥੇ ਹੀ ਵਿਦਰੋਹ ਹੋਏ ਨੇ। ਬੜੀ ਪੁਰਾਣੀ ਧਰਤੀ ਹੈ ਸਾਡੀ, ਬੜਾ ਪੁਰਾਣਾ ਇਤਿਹਾਸ ਹੈ। ਕਹਿੰਦੇ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ। ਰਚਿਆ ਕਿਤੇ ਸਵੰਬਰ ਜਾਂ ਵਿਧ ਮਾਤਾ, ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਕਿਤੇ ਆਈ ਗੋਲੀ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਪੰਜਾਂ ਨਦੀਆਂ ਦੀ ਹੈ ਧਰਤ ਜੱਗ ਉੱਤੇ, ਜਿਹੜੀ ਮੌਤ ਤੇ ਹਿੱਕ ਤੇ ਵੱਸਦੀ ਏ, ਇੱਕੋ ਮਾਂ ਪੰਜਾਬਣ ਇਹ ਅਣਖ ਬਦਲੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇਹ ਤਸੀਰ ਹੈ ਸਾਡੇ ਪੰਜਾਬ ਦੀ, ਇਹ ਤਸੀਰ ਹੈ ਸਾਡੇ ਪੰਜਾਬੀਆਂ ਦੀ, ਜਿਹੜੇ ਟਰੂ ਪੰਜਾਬੀ ਨੇ, ਜਿਹੜੇ ਪੰਜਾਬ ਨੂੰ ਸਮਰਪਿਤ ਨੇ। ਪੰਜਾਬ ਨੂੰ ਸਮਰਪਿਤ ਹੋਣ ਦੇ ਲਈ ਕੀ ਕਰਨਾ ਪੈਂਦਾ ਹੈ? ਪਹਿਲਾਂ ਆਪਣਾ ਧਰਮ, ਪੰਜਾਬ ਦੇ ਕਿੰਨੇ ਧਰਮ ਨੇ? ਬਹੁਤ ਧਰਮ ਨੇ ਪੰਜਾਬ ਦੇ ਵਿੱਚ ਹੀ ਜਿਹੜੇ ਪੈਦਾ ਹੋਏ ਨੇ, ਔਰ ਜਿਹੜਾ ਲੇਟੈਸਟ ਧਰਮ ਹੈ ਉਹ ਸਿੱਖ ਧਰਮ ਹੈ। ਹਿੰਦੂ ਧਰਮ ਦੇ ਵੀ ਬਹੁਤ ਜਿਹੜੇ ਅਵਤਾਰ ਨੇ ਉਹ ਪੰਜਾਬ ਤੋਂ ਹੋਏ ਨੇ। ਸੋ ਹਿੰਦੂ ਸਿੱਖ ਜਿਹੜਾ ਆ ਉਹ ਸਾਡਾ ਆਪਣਾ ਧਰਮ ਹੈ, ਅਤੇ ਬਾਕੀ ਚਲੋ ਹੋਰ ਧਰਮ ਵੀ ਹੈਗੇ ਨੇ, ਪਰ ਜਿਹੜੇ ਆਪਣੇ ਮਿੱਟੀ ਦੇ ਵਿੱਚੋਂ ਬੀਜ ਹੋ ਕੇ ਨਿਕਲੇ ਨੇ, ਪੁੰਗਰੇ ਨੇ, ਪਾਣੀ ਪਿਆ, ਫਲ ਲੱਗੇ ਨੇ, ਉਹ ਪੰਜਾਬੀ ਨੇ। ਫਿਰ ਆਪਣੀ ਗੁਰਮੁਖੀ ਲਿਪੀ ਹੈ, ਆਪਣੀ ਗੁਰਮੁਖੀ 'ਚ ਅਸੀਂ ਲਿਖਦੇ ਹਾਂ, ਸਾਡੇ ਗ੍ਰੰਥ ਨੇ, ਸਾਡੀ ਬੋਲੀ ਪੰਜਾਬੀ ਹੈ, ਬੋਲਦੇ ਹਾਂ, ਸਾਡੇ ਆਪਣੇ ਪਹਿਰਾਵੇ ਆ, ਸਾਡੇ ਆਪਣੇ ਖਾਣੇ ਆ, ਸਾਡੀ ਆਪਣੀ ਤਹਿਜ਼ੀਬ ਆ, ਸਾਡਾ ਵਿਰਸਾ ਆ, ਸਾਡੇ ਆਪਣੇ ਲੋਕ ਗੀਤ ਨੇ, ਲੋਕ ਗ੍ਰੰਥ ਨੇ, ਸਾਡੇ ਕਿੰਨੇ ਐਟਰੀਬਿਊਟ ਨੇ, ਇਹ ਆ ਪੰਜਾਬੀ। ਜੇ ਹੁਣ ਅਸੀਂ ਮਤਲਬ ਹੁਣ ਅਸੀਂ ਆਸਟ੍ਰੇਲੀਆ 'ਚ ਆਏ ਹਾਂ ਜਾਂ ਕਨੇਡਾ ਅਮਰੀਕਾ 'ਚ ਆਏ ਹਾਂ, ਅਤੇ ਇਹ ਸਾਨੂੰ ਨਹੀਂ ਮੰਨਦੇ ਕਿ ਇਹ ਆਸਟ੍ਰੇਲੀਅਨ ਨਹੀਂ ਹੈਗੇ, ਕੈਨੇਡੀਅਨ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਇਹਨਾਂ ਦਾ ਪਹਿਰਾਵਾ ਐਗਜੈਕਟਲੀ ਨਹੀਂ ਪਹਿਨਦੇ, ਅਸੀਂ ਇਹਨਾਂ ਦਾ ਲਾਈਫ ਸਟਾਈਲ ਨਹੀਂ ਅਪਣਾਉਂਦੇ, ਅਸੀਂ ਵਿਆਹ ਸ਼ਾਦੀਆਂ ਇਹਨਾਂ ਦੇ ਮੁਤਾਬਕ ਨਹੀਂ ਕਰਦੇ। ਸੋ ਅਸੀਂ ਆਸਟ੍ਰੇਲੀਆ ਵਿੱਚ ਰਹਿ ਕੇ ਆਸਟ੍ਰੇਲੀਅਨ ਚੰਗੀ ਤਰ੍ਹਾਂ ਨਹੀਂ ਕਹਾ ਸਕਦੇ, ਕਿਉਂਕਿ ਅਸੀਂ ਇੱਥੋਂ ਦੇ ਜੋ ਇਹਨਾਂ ਦੀ ਰਵਾਇਤ ਹੈ ਉਸ ਹਿਸਾਬ ਨਾਲ ਨਹੀਂ ਰਹਿੰਦੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਵੀ ਜਿਹੜੇ ਕਹਿੰਦੇ ਅਸੀਂ ਪੰਜਾਬੀ ਹਾਂ ਪਰ ਪੰਜਾਬੀ ਵਾਲਾ ਕੰਮ ਉਹਨਾਂ ਨੇ ਇੱਕ ਵੀ ਨਹੀਂ ਕਰਨਾ ਨਾ ਅਡੋਪਟ ਕੀਤਾ ਹੋਇਆ, ਉਹ ਪੰਜਾਬੀ ਕਹਿਲਾਉਣ ਦੇ ਹੱਕਦਾਰ ਹੈ ਹੀ ਨਹੀਂ, ਅਤੇ ਉਹਨਾਂ ਦੇ ਅੰਦਰ ਉਹ ਸਪਿਰਿਟ ਹੈ ਹੀ ਨਹੀਂ ਅਤੇ ਨਾ ਹੀ ਆ ਸਕਦੀ ਹੈ, ਜਿਹੜੀ ਮੈਂ ਹੁਣ ਕਵਿਤਾਵਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਚੁੱਕਾ। ਸੋ ਜੇ ਅਸੀਂ ਆਪਣਾ ਪੁਰਖਿਆਂ ਦਾ, ਦਾਦੇ ਪੜਦਾਦਿਆਂ ਦਾ ਖਜ਼ਾਨਾ ਲੈਣਾ ਆ, ਉਹਦੇ ਉੱਤੇ ਚੱਲਣਾ ਆ, ਮਾਣ ਮਹਿਸੂਸ ਕਰਨਾ ਆ, ਤਾਂ ਸਾਨੂੰ ਇਹ ਅਡੋਪਟ ਕਰਨੀਆਂ ਪੈਣੀਆਂ, ਇਹ ਜੋ ਚੀਜ਼ਾਂ ਨੇ ਜਿਹੜੀਆਂ ਮੈਂ ਗਿਣਾ ਕੇ ਹਟਿਆ, ਧਰਮ, ਗੁਰਮੁਖੀ ਲਿਪੀ, ਬੋਲੀ, ਆਪਣੀ ਮਾਣ ਹੋਣਾ ਚਾਹੀਦਾ, ਆਪਣੇ ਗ੍ਰੰਥ, ਆਪਣੇ ਲੋਕ ਗੀਤ, ਆਪਣਾ ਵਿਰਸਾ, ਹੈ ਨਾ, ਆਪਣਾ ਸੱਭਿਆਚਾਰ, ਇਹ ਸਾਰੇ ਸਾਨੂੰ ਕਲੈਕਟਿਵਲੀ ਅਪਣਾਉਣੇ ਪੈਣੇ ਆ। ਇੱਦਾਂ ਨਹੀਂ ਵੀ ਅਸੀਂ ਰਹਿ ਰਹੇ ਹਾਂ ਪੰਜਾਬ ਦੇ ਵਿੱਚ ਤਾਂ ਬੋਲੀਆਂ ਅਸੀਂ ਹੋਰ ਬੋਲ ਰਹੇ ਹਾਂ ਜਾਂ ਆਪਾਂ ਸਪੋਰਟ ਆਪਾਂ ਹੋਰ ਕਰ ਰਹੇ ਹਾਂ। ਚਲੋ ਐਨੀਵੇ, ਬੋਲੀਆਂ ਬੋਲਣੀਆਂ ਚਾਹੀਦੀਆਂ, ਸਿੱਖਣੀਆਂ ਚਾਹੀਦੀਆਂ, ਪਰ ਆਪਣੀ ਨਹੀਂ ਛੱਡਣੀ ਚਾਹੀਦੀ। ਇੱਕ ਕਵਿਤਾ ਸ਼ਹੀਦ ਨੂੰ ਸਮਰਪਿਤ ਬਲੱਗਣ ਜੀ ਨੇ ਲਿਖੀ ਸੀ ਅਤੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ, ਮੇਰੇ ਦਿਲ ਦੇ ਬਹੁਤ ਕਰੀਬ ਨੇ ਇਹ ਕਵਿਤਾਵਾਂ। ਉਹਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ, ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ, ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਨਹੀਂ ਉਹ ਹਾਰ ਰੱਖੀ, ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਉਹਨਾਂ ਦੇ ਨਹੀਂ ਹਾਰ ਦੇਖੀ, ਝੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੇ ਬਾਗੀ ਬਹਾਰ ਦੇਖੀ। ਕਿਆ ਬਾਤ ਹੈ, ਹੁੰਦੇ ਕਦੀ ਮੁਹਤਾਜ ਨਹੀਂ ਦੀਵਿਆਂ ਦੇ, ਹਰ ਇੱਕ ਮੱਸਿਆ ਉਹਨਾਂ ਦੀ ਚਾਨਣੀ ਹੈ, ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ ਸੇਜ ਸ਼ਮਾਂ ਦੀ ਲਾਟ 'ਤੇ ਮੰਨਣੀ ਹੈ। ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੋਂ, ਸੁਣਨ ਵਾਲੀ ਗੱਲ ਹੈ, ਬਣਦੇ ਕਦੇ ਨਹੀਂ ਇਤਿਹਾਸ ਇਸ ਗੱਲੋਂ ਕਿ ਅਸਾਂ ਰਾਜਿਆਂ ਦੇ ਇੰਨੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ, ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਰਾਜੇ ਨਹੀਂ ਗਿਣਦੇ ਕਦੇ ਵੀ ਵੀ ਸਾਡੇ ਇੰਨੇ ਰਾਜੇ ਆ, ਅਸੀਂ ਇੰਨੇ ਜੰਮੇ ਹਾਂ, ਇਹ ਹੈ ਵੀ ਸ਼ਹੀਦੀਆਂ ਪਾਉਣ ਵਾਲੇ ਕਿੰਨੇ ਲੋਕ ਸੀ ਤੁਹਾਡੀ ਕੌਮ ਦੇ ਵਿੱਚ। ਬੇਗੁਨਾਹ ਮਸੂਮਾਂ ਦੀ ਰੱਤ ਪਾ ਪਾ ਵਰਕੇ ਜਿਨ੍ਹਾਂ ਇਤਿਹਾਸ ਦੇ ਰੰਗ ਲਏ ਨੇ, ਅੰਤ ਉਹਨਾਂ ਹੀ ਅਧਰੇ ਸਮੇਂ ਕੋਲੋਂ, ਅੰਤ ਉਹਨਾਂ ਨੇ ਅਥਰੇ ਸਮੇਂ ਕੋਲੋਂ ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ। ਧਵੇ ਮੰਨ ਕੇ ਸਮੇਂ ਦੇ ਝੱਖੜਾਂ ਨੇ, ਉਸੇ ਕੌਮ ਦੀਆਂ ਹਿੱਕਾਂ ਕੂਲੀਆਂ ਨੇ, ਧਵੇ ਮੰਨ ਕੇ ਮੰਨ ਲੈ ਸਮੇਂ ਦੇ ਝੱਖੜਾਂ ਨੇ, ਉਸੇ ਕੌਮ ਦੀਆਂ ਹਿੱਕਾਂ ਕੂਲੀਆਂ ਦੇ, ਕਈ ਸਦੀਆਂ ਤੋਂ ਛਾਤੀ 'ਤੇ ਧਰੀ ਫਿਰਦੇ ਜੋ ਨਿਸ਼ਾਨ ਸਲੀਬਾਂ ਅਤੇ ਸੂਲੀਆਂ ਦੇ, ਕੌਮ ਮੇਰੀਏ ਸਮੇਂ ਦੇ ਢੋਲ ਮਾਰੇ, ਕੌਮ ਮੇਰੀਏ ਸਮੇਂ ਦੇ ਢੋਲ ਮਾਰੇ, ਭਾਵੇਂ ਉਹਨਾਂ ਵਿੱਚ ਤੇਰੀ ਆਵਾਜ਼ ਕੋਈ ਨਹੀਂ, ਢੋਲ ਵੱਜ ਰਹੇ ਨੇ ਸਮੇਂ ਦੇ, ਤੇਰੀ ਆਵਾਜ਼ ਉਹਨਾਂ 'ਚ ਕੋਈ ਨਹੀਂ ਜਿਹਦੇ ਮੁਰਦਿਆਂ ਤਾਈਂ ਨਚਾ ਸਕੇ, ਜਿਹੜਾ ਮੁਰਦਿਆਂ ਤਾਈਂ ਨਜਾ ਸਕੇ, ਕਿਸੇ ਕੋਲ ਤੇਰੇ ਵਰਗਾ ਸਾਜ਼ ਕੋਈ ਨਹੀਂ। ਮਰ ਕੇ ਵੀ ਜਿਹੜੇ ਨੱਚਦੇ ਨੇ ਉਹ ਸਾਜ਼ ਹੈ ਸਾਡੀ ਕੌਮ ਕੋਲ, ਝੱਖੜ ਲੱਖ ਝੁੱਲੇ ਇਨਕਲਾਬ ਆਵੇ, ਅਰਸ਼ ਫਰਸ਼ ਦੀ ਮਿੱਠੀ ਉਡਾਉਣ ਵਾਲਾ, ਤੇਰੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਕੋਈ ਨਹੀਂ ਜੰਮਿਆ ਧੂੜ ਵੀ ਪਾਉਣ ਵਾਲਾ। ਸੋ ਇਹ ਸੀ ਕਵਿਤਾ ਸਰਦਾਰ ਕਰਤਾਰ ਸਿੰਘ ਬਲੱਗਣ ਦੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਤੁਹਾਡੇ ਵੀ ਕੋਈ ਵਲਵਲੇ ਨੇ, ਵਿਚਾਰ ਨੇ, ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਅੱਜ ਦਿਨ ਹੈਗਾ ਜੀ ਐਤਵਾਰ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜਨਗੇ। ਕੱਲ੍ਹ ਵੀ ਜੁੜੇ ਸੀ, ਕੱਲ੍ਹ ਵੀਡੀਓ ਵੀ ਭੇਜੇ ਸੀ, ਸੁਨੇਹੇ ਵੀ ਭੇਜੇ ਸੀ। ਸੋ ਇਹ ਪ੍ਰੋਗਰਾਮ ਹੈ ਦਿਲ ਵਾਲੀ ਗੱਲ, ਤੇ ਅਸੀਂ ਸਾਰਿਆਂ ਦੀਆਂ ਦਿਲ ਵਾਲੀਆਂ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਸਾਂਝੀਆਂ ਕਰਦੇ ਹਾਂ, ਆਦਾਨ ਪ੍ਰਦਾਨ ਕਰਦੇ ਹਾਂ। ਸਾਡੇ ਸੁਖਦੇਵ ਪੰਗੂ ਭਾਅ ਜੀ ਕੱਲ੍ਹ ਸਾਡੇ ਨਾਲ ਜੁੜੇ ਸੀ, ਤੇ ਉਹਨਾਂ ਨੇ ਇਹ ਵੀਡੀਓ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਸੀ, ਤੇ ਕਹਿੰਦੇ ਗੁੱਡ ਮਾਰਨਿੰਗ, ਪੀਸਫੁੱਲ ਐਂਡ ਕੁਆਇਟ ਮਾਰਨਿੰਗ, ਹੈ ਨਾ। ਤੇ ਪੀਸਫੁੱਲ ਹੁਣ ਤੁਸੀਂ ਦੇਖ ਲਓ ਵੀ ਕਿੰਨੀ ਕਹਿ ਕੇ ਜਹਾਜ਼ ਜਾ ਰਿਹਾ, ਤੇ ਮੈਂ ਆਵਾਜ਼ ਵੀ ਥੋੜ੍ਹੀ ਜਿਹੀ ਕਰ ਲਾਂ ਦੇਖ ਕਿ ਕਿੰਨੀ ਆਵਾਜ਼ ਦੇ ਰਿਹਾ, ਤੇ ਪੀਸਫੁੱਲ ਤਾਂ ਹੈ ਨਹੀਂ, ਪਰ ਪੀਸਫੁੱਲ ਸੀ ਜਹਾਜ਼ ਨੇ ਉਹ ਖਰਾਬ ਕਰਤੀ। ਸੋ ਸੁਖਦੇਵ ਪੰਗੂ ਭਾਅ ਜੀ ਸਾਡੇ ਨਾਲ ਮਿਲਦੇ ਵੀ ਨੇ, ਜੁੜਦੇ ਵੀ ਨੇ, ਤੇ ਇਹ ਵੀ ਬਹੁਤ ਸ਼ੌਂਕ ਰੱਖਦੇ ਨੇ, ਬਲੌਗ ਬਣਾਉਂਦੇ ਨੇ ਆਪਣੇ ਤੇ ਸਾਂਝਾਂ ਪਾਉਂਦੇ ਨੇ। ਸੋ ਇਹਨਾਂ ਦਾ ਵੀ ਯੂਟਿਊਬ ਚੈਨਲ ਜ਼ਰੂਰ ਤੁਸੀਂ ਸਬਸਕ੍ਰਾਈਬ ਕਰੋ, ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਇਹ ਦੱਸਦੇ ਨੇ। ਤੇ ਸਾਡੇ ਨਾਲ ਕੇਂਜ ਵਾਲੇ ਦਲਜੀਤ ਸਿੰਘ, ਉਹਨਾਂ ਨੇ ਵੀ ਕਿਆ ਬਾਤ ਹੈ। ਹਾਂ ਚਲੋ ਮੈਂ ਆਵਾਜ਼ ਥੋੜ੍ਹੀ ਕਰਦਾ ਕਿਉਂਕਿ ਟਰੈਕਟਰ ਦੀ ਆਵਾਜ਼ ਬਹੁਤ ਹੈ ਅਤੇ ਡਿਸਟਰਬ ਕਰਦੀ ਹੈ, ਅਤੇ ਇਸੇ ਕਰਕੇ ਕਿਸਾਨ ਜਿਹੜੇ ਨੇ ਉਹ ਵੱਡਾ ਸਪੀਕਰ ਲਵਾਉਂਦੇ ਨੇ ਆਪਣੇ ਟਰੈਕਟਰਾਂ ਦੇ ਉੱਤੇ। ਆਵਾਜ਼ ਮੈਂ ਥੋੜ੍ਹੀ ਹੋਰ ਹੀ ਘਟਾ ਦਾਂ ਕਿਉਂਕਿ ਮੈਨੂੰ ਵੀ ਸੁਣਾਈ ਨਹੀਂ ਦੇ ਰਹੀ, ਅਤੇ ਚਲੋ। ਹਾਂਜੀ ਇਹ ਫਾਰਮ ਜਿਹੜਾ ਹੈ ਇਹ ਕੇਨਸ ਦਾ ਹੈ ਜੀ, ਅਤੇ ਕੇਲਿਆਂ ਦਾ। ਕੌਫ ਸਰਵਰ ਦੇ ਵਿੱਚ ਕੇਲੇ ਜਿਹੜੇ ਆ ਉਹ ਹੋਰ ਤਰ੍ਹਾਂ ਉਗਾਏ ਜਾਂਦੇ ਨੇ, ਪਹਾੜੀਆਂ 'ਤੇ ਟਰੈਕਟਰ ਵਰਕ ਬਹੁਤ ਘੱਟ ਹੁੰਦਾ ਆ, ਅਤੇ ਕੇਨਸ ਕੁਈਨਜ਼ਲੈਂਡ ਇਲਾਕੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਉਹ ਬੈਗ ਚੜ੍ਹੇ ਹੋਏ ਨੇ, ਝੋਲੇ 'ਚ ਪਲਾਸਟਿਕ ਦੇ ਚੜ੍ਹਾਏ ਹੋਏ ਨੇ ਕੇਲਿਆਂ ਦੇ ਉੱਤੇ, ਉਹ ਟਰੈਕਟਰ ਵਿੱਚੋਂ ਘਾਹ ਕੱਟ ਰਿਹਾ, ਇੱਦਾਂ ਹੀ ਬਨਾਨਾ ਕੱਟਦੇ ਨੇ। ਸੋ ਬਹੁਤ ਸੋਹਣਾ ਸੈਟਅਪ ਤੁਸੀਂ ਦੇਖ ਰਹੇ ਹੋ ਫਾਰਮ ਦਾ, ਅਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀਡੀਓ ਭੇਜਣ ਦੀ, ਤਾਂ ਇਹਨਾਂ ਨੇ ਭੇਜੀ ਆ। ਹੋਰ ਕੰਮਾਂ ਦੇ ਵੀ ਭੇਜਿਓ ਬਾਈ ਜੀ, ਭੇਜਦੇ ਰਹੋ, ਗੰਨਿਆਂ ਗੁੰਨਿਆਂ ਦਾ ਵੀ ਭੇਜਿਓ, ਜਦੋਂ ਪ੍ਰੋਸੈਸਿੰਗ ਚੱਲਦੀ ਹੈ ਉਹਨਾਂ ਦੀ ਤਾਂ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੀ ਸਾਂਝ ਪਾਉਣ ਦੇ ਲਈ। ਸੋ ਖੇਤੀਬਾੜੀ ਇਲਾਕੇ ਦੇ ਵਿੱਚੋਂ ਸਾਡੇ ਮਿੱਤਰ ਪਿਆਰੇ ਜੁੜਦੇ ਨੇ, ਅਤੇ ਸਾਡੇ ਨਾਲ ਨਗਿੰਦਰ ਸਿੰਘ ਨਿਮਾਣਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ, ਅਤੇ ਵੀਡੀਓ ਭੇਜੀ ਆ। ਵੀਡੀਓ ਹੁਣ ਮੈਂ ਅਗਲੇ ਹਫ਼ਤੇ ਚਲਾਵਾਂਗਾ ਕਿਉਂਕਿ ਤੁਸੀਂ ਥੋੜ੍ਹੀ ਲੇਟ ਭੇਜੀ ਆ, ਅਤੇ ਪਰ ਉਹਨਾਂ ਨੇ ਐਤਵਾਰ ਦੀਆਂ ਅਸੀਸਾਂ ਦਿੱਤੀਆਂ ਨੇ ਕਿ ਸੁੱਖਾਂ ਨਾਲ ਬਤੀਤ ਹੋਵੇ, ਅਤੇ ਸੱਚਾਈ ਨੂੰ ਝੂਠ ਬਿਆਨ ਕਰਨ ਵਾਲੇ ਕਿੰਨੇ ਹੀ ਬਰਬਾਦ ਹੋ ਗਏ, ਆਪੇ ਵੀ ਸੰਸਾਰ ਤੋਂ ਵੀ ਤੁਰ ਗਏ, ਅਤੇ ਰਾਜ ਵੀ ਗਿਆ ਜੀ ਝੂਠ ਬੋਲਣ ਵਾਲਿਆਂ ਦਾ। ਬਹੁਤ ਬਹੁਤ ਧੰਨਵਾਦ ਨਿਮਾਣਾ ਜੀ, ਅਤੇ ਵੀਡੀਓ ਮੈਂ ਦੇਖਾਂਗਾ ਅਤੇ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਕਰਾਂਗਾ ਸਾਂਝੀ ਕਰਨ ਦੇ। ਨਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਕਹਿੰਦੇ ਨੇ ਕਿ ਜੀ ਐਪ ਨੋਟ ਵਰਕਿੰਗ ਔਰ ਇਟਸ ਮਾਈ ਫੋਨ ਹੈਵਿੰਗ ਅ ਨੈਟਵਰਕ ਇਸ਼ੂ, ਕੈਨ ਸੀ ਯੂ ਔਨ ਫੇਸਬੁੱਕ ਬਟ ਨੋਟ ਹਾਰਮਨ ਰੇਡੀਓ ਐਪਲ ਇਨ ਆਈ ਐਪਲ। ਹਾਂਜੀ ਐਪਲ ਦੇ ਵਿੱਚ ਐਪ ਨਵੀਂ ਆ ਰਹੀ ਹੈ ਪਰ ਚੱਲਦੀਆਂ ਨੇ, ਸ਼ਾਇਦ ਤੁਹਾਡਾ ਨੈਟਵਰਕ ਇਸ਼ੂ ਹੋਵੇ। ਨਵੀਂ ਐਪ 2 ਹਫ਼ਤੇ ਤੱਕ ਆ ਜਾਏਗੀ ਅਤੇ ਤੁਸੀਂ ਤੁਹਾਨੂੰ ਮੈਸੇਜ ਆ ਜਾਏਗਾ, ਤੁਸੀਂ ਅਪਡੇਟ ਜ਼ਰੂਰ ਕਰ ਲੈਣਾ। ਅਤੇ ਸਾਡੇ ਨਾਲ ਜੀ ਐਸ ਚਾਹਲ ਜੀ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਦਿਲ ਵਾਲੀ ਪੜਾਸ ਦੇ ਵਿੱਚ, ਅਤੇ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ। ਅਤੇ ਚੈਟ ਦੇ ਰਾਹੀਂ ਜਾਣੀ ਕਿ ਮੈਸੇਜ ਦੇ ਰਾਹੀਂ ਲਖਵੀਰ ਸਿੰਘ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਜੀ ਆਇਆਂ ਨੂੰ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ, ਔਰ ਨਰਵਿੰਦਰ ਬਾਸੀ ਜੀ ਗੋਲਡ ਕੋਸਟ ਤੋਂ ਸ਼ਾਮਿਲ ਹੋ ਗਏ ਨੇ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਔਰ ਸੁਰਜੀਤ ਸਿੰਘ ਬਾਜਾ ਖਾਨਾ ਸਾਡੇ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਵੀਰ ਸਿੰਘ ਧਾਲੀਵਾਲ ਜੁੜ ਗਏ ਨੇ ਜੀ ਸਾਡੇ ਨਾਲ ਐਲਿਸ ਸਪ੍ਰਿੰਗ ਤੋਂ, ਇਹਨਾਂ ਦਾ ਵੀ ਹਾਰਦਿਕ ਸਵਾਗਤ ਹੈ। ਇਹਨਾਂ ਨੇ ਸਾਡੇ ਸਾਨੂੰ ਜਾਣਕਾਰੀ ਭੇਜਣੀ ਹੈ, ਚੇਤਾ ਰੱਖਿਓ ਜੀ, ਉਹ ਜਿਹੜੀ ਤੁਸੀਂ ਮੇਲਾ ਕਹਿ ਰਹੇ ਸੀ ਕੱਲ੍ਹ ਵੀ 25,000 ਕਹਿੰਦੇ ਡੈਜ਼ਰਟ ਰੇਸ ਦੇ ਵਿੱਚ ਬੰਦਾ ਹੋਏਗਾ, ਅਤੇ ਉਹਦੀ ਥੋੜ੍ਹੀ ਜਾਣਕਾਰੀ ਭੇਜਿਓ ਅਗਲੇ ਪ੍ਰੋਗਰਾਮ ਵਾਸਤੇ। ਔਰ ਗੁਰਫਤਿਹ ਜਸਕਰਨ ਸ਼ੀਨ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਸਾਡੇ ਸਤਿਕਾਰਤ ਅੰਕਲ ਗੁਰਦੇਵ ਸਿੱਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਕਹਿੰਦੇ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਸ਼ਹੀਦਾਂ ਦੀਆਂ ਕਵਿਤਾਵਾਂ ਰਾਹੀਂ ਬਹੁਤ ਵਧੀਆ ਸ਼ਰਧਾਂਜਲੀਆਂ ਭੇਟ ਕੀਤੀਆਂ ਨੇ, ਬਹੁਤ ਬਹੁਤ ਧੰਨਵਾਦ ਅੰਕਲ ਜੀ। ਅਤੇ ਮੈਂ ਅੰਕਲ ਦੇ ਬਾਰੇ ਵੀ ਦੱਸਦਾ, ਇਹ ਵੀ ਲਿਖਾਰੀ ਨੇ, ਅਤੇ ਗੀਤ ਵੀ ਇਹਨਾਂ ਨੇ ਗਾਏ ਨੇ, ਬੜੇ ਅਸੀਂ ਰਿਕਾਰਡ ਵੀ ਕੀਤੇ ਹੋਏ ਨੇ, ਕਿਤੇ ਤੁਹਾਨੂੰ ਲਾ ਕੇ ਸੁਣਾਵਾਂਗੇ। ਅਤੇ ਹੁਣ ਆਪਾਂ ਇੱਕ ਝਾਤੀ ਮਾਰੀਏ ਕਿ ਗ੍ਰਿਫਿਥ ਦਾ, ਗ੍ਰਿਫਿਥ ਦਾ ਤੁਹਾਨੂੰ ਨਜ਼ਾਰੇ ਦਿਖਾਲਦੇ ਹਾਂ ਕੱਲ੍ਹ ਦੇ। ਸਾਡੇ ਨਾਲ ਸਾਂਝ ਲਗਾਤਾਰ ਪਾ ਰੱਖੀ ਸੀਗੀ ਜੀ ਜੋਗਿੰਦਰ ਸੋਹੀ ਭਾਅ ਜੀ ਨੇ, ਜਿਹੜੇ ਕਿ ਸਾਡੇ ਨਾਲ ਹੁਣ ਵੀ ਪ੍ਰੋਗਰਾਮ 'ਚ ਜੁੜ ਗਏ ਨੇ ਜੀ ਆਇਆਂ ਨੂੰ ਇਹਨਾਂ ਦਾ, ਅਤੇ ਸਾਡੇ ਨਾਲ ਦੀਪ ਮਹਿਤਾ, ਦੀਪਕ ਮਹਿਤਾ ਜੀ ਵੀ ਪ੍ਰੋਗਰਾਮ 'ਚ ਆ ਰਹੇ ਨੇ। ਕਹਿੰਦੇ ਆਈਫੋਨ 'ਤੇ ਚੱਲ ਨਹੀਂ ਰਹੀ ਐਪ ਜੀ, ਹੋ ਸਕਦਾ ਹੈ ਜੀ ਕਿਉਂਕਿ ਬਹੁਤ ਪੁਰਾਣੀ ਹੋ ਗਈ ਹੈ ਅਤੇ ਅਸੀਂ ਅਪਡੇਟ ਕਰ ਦੇਣੀ ਹੈ ਐਪ ਸਟੋਰ ਦੇ ਵਿੱਚ ਮੰਡੇ ਨੂੰ ਯਾਨੀ ਕਿ ਕੱਲ੍ਹ ਨੂੰ, ਅਤੇ ਹੁਣ ਉਹਨਾਂ 'ਤੇ ਡਿਪੈਂਡ ਕਰਦਾ ਉਹਨੀ ਕਦੋਂ ਰਿਲੀਜ਼ ਕਰਨੀ ਹੈ, ਪਰ ਐਂਡਰਾਇਡ ਦੇ ਉੱਤੇ ਬਿਲਕੁਲ ਜ਼ਬਰਦਸਤ ਚੱਲ ਰਹੀ ਹੈ। ਸੋ ਕੱਲ੍ਹ ਦੇ ਕਬੱਡੀ ਦੇ ਮੈਚ ਦਾ ਤੁਹਾਨੂੰ ਇੱਕ ਨਜ਼ਾਰਾ ਦਿਖਾਲਦੇ ਹਾਂ ਜਿਹੜਾ ਸੋਹੀ ਸਾਹਿਬ ਨੇ ਰਿਕਾਰਡ ਕੀਤਾ ਸੀ। ਹਾਂਜੀ, ਤੁਸੀਂ ਦੇਖ ਰਹੇ ਹੋਗੇ ਕਿ ਆਗਿਆਕਾਰ ਭੱਜ ਵੀ ਬੈਠੇ ਨੇ, ਹੋਰ ਸੱਜਣ ਮਿੱਤਰ ਵੀ ਬੈਠੇ ਨੇ, ਅਤੇ ਗ੍ਰਿਫਿਥ ਦਾ ਜਿਹੜਾ ਸੀਨ ਹੈ। ਅਤੇ ਆਵਾਜ਼ ਦੀ ਮੈਂ ਗੱਲ ਕਰਾਂ ਕਿ ਟੈਕਨੀਕਲੀ ਥੋੜ੍ਹੀ ਸਮੱਸਿਆ ਸੀ, ਮੈਂ ਚੈੱਕ ਕੀਤੀ ਚੱਲਦੇ ਚੱਲਦੇ ਦੇ ਵਿੱਚ, ਵਾਕਈ ਆਵਾਜ਼ ਐਪ ਦੇ ਵਿੱਚ ਨਹੀਂ ਸੀ ਜਾ ਰਹੀ, ਮਾਫੀ ਚਾਹੁੰਦੇ ਹਾਂ। ਹੁਣ ਉਹ ਠੀਕ ਕਰ ਦਿੱਤੀ ਗਈ, ਹੁਣ ਮੈਨੂੰ ਦੱਸਿਓ ਕਿ ਆਵਾਜ਼ ਆ ਰਹੀ ਹੈ ਜਾਂ ਨਹੀਂ ਆ ਰਹੀ। ਸੋ ਪ੍ਰੋਗਰਾਮ ਦੇ ਵਿੱਚ ਰਾਜ ਲਾਂਬਾ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਰਾਜ ਲਾਂਬਾ ਜੀ। ਅਤੇ ਹੁਣ ਅਗਲਾ ਇੱਕ ਜਿਹੜਾ ਵੀਡੀਓ ਹੈ ਤੁਹਾਡੇ ਨਾਲ ਸਾਂਝਾ ਕਰਨਾ, ਹੁਣ ਆਪਾਂ ਗ੍ਰਿਫਿਥ ਦੇ ਨਜ਼ਾਰੇ ਦੇਖ ਰਹੇ, ਕਿਉਂਕਿ ਇਸ ਵੇਲੇ ਗ੍ਰਿਫਿਥ 8, 8:30 ਵਜੇ ਗਰਾਊਂਡਾਂ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ, ਠੰਡ ਹੁੰਦੀ ਆ, 9, 10 ਕੁ ਵਜੇ ਸ਼ੁਰੂ ਹੁੰਦਾ। ਕੱਲ੍ਹ ਵੀ ਮੇਰੀ ਕੁਲਵਿੰਦਰ ਧਾਲੀਵਾਲ ਨਾਲ ਗੱਲ ਹੋਈ ਸੀ, ਅਤੇ ਉਹ ਕਹਿ ਰਹੇ ਸੀਗੇ ਵੀ ਪਹਿਲਾਂ ਤਾਂ ਕੋਈ ਨਹੀਂ ਸੀਗਾ 9:45, 9:10 ਵਜੇ, ਪਰ 10:30 ਵਜੇ ਇੱਕਦਮ ਗਰਾਊਂਡ ਜਿਹੜਾ ਭਰ ਗਿਆ। ਅੱਜ ਵੀ ਇਸੇ ਤਰ੍ਹਾਂ ਹੀ ਹੋਏਗਾ, ਅਤੇ ਕਿਉਂਕਿ ਮੈਲਬਨ ਤੋਂ ਕਾਫੀ ਸੱਜਣ ਮਿੱਤਰ ਪਿਆਰੇ ਫੈਮਿਲੀਆਂ ਪਰਿਵਾਰਾਂ ਦੇ ਨਾਲ ਉਹ ਤੁਰੇ ਹੋਏ ਨੇ, ਅਤੇ ਉਹ 10 ਕੁ ਵਜੇ ਪਹੁੰਚਣਗੇ, 10, 11 ਵਜੇ, ਅਤੇ ਰਸ਼ ਅੱਜ ਵੀ 11 ਵਜੇ। ਪਰ ਕੱਲ੍ਹ ਇਕੱਠ ਬਹੁਤ ਸੀ, ਜਿੰਨਾ ਕਹਿੰਦੇ ਵੀ ਐਤਵਾਰ ਨੂੰ ਹੁੰਦਾ ਪਿਛਲੇ ਸਾਲਾਂ 'ਚ, ਉਨਾ ਸ਼ਨਿਚਰਵਾਰ ਨੂੰ ਸੀਗਾ, ਅਤੇ ਐਤਕੀ ਰਿਕਾਰਡ ਤੋੜ ਜਿਹੜਾ ਇਕੱਠ ਹੋਏਗਾ। ਅਤੇ ਉੱਥੇ ਕੱਲ੍ਹ ਸਵੇਰ ਦੇ ਨਜ਼ਾਰੇ ਜਿਹੜੇ ਨੇ ਉਹ ਹੁਣ ਸੋਹੀ ਸਾਹਿਬ ਦੇ ਇੱਕ ਹੋਰ ਵੀਡੀਓ ਤੋਂ ਆਪਾਂ ਅੰਦਾਜ਼ਾ ਲਾ ਲਾਂਗੇ। ਔਰ ਇਹ ਵੀਡੀਓ ਮੈਂ ਤਾਂ ਚਲਾ ਰਿਹਾ ਕਿਉਂਕਿ ਦੀਨ ਦੁਨੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਲੋਕ ਜਾ ਨਹੀਂ ਸਕਦੇ, ਪਰ ਆਪਾਂ ਇੱਕ ਥਾਂ ਬੈਠ ਕੇ ਦੇਖ ਸਕਦੇ ਹਾਂ।
ਅਸੀਂ ਅੱਜ ਸ਼ਹੀਦ ਮੇਲਾ ਬੇਬਾ ਅਤੇ ਗ੍ਰਿਫਤ ਆਏ ਹੋਏ ਹਾਂ, ਅਤੇ ਬਹੁਤ ਸੋਹਣਾ ਮੌਸਮ ਹੈ, ਅਤੇ ਅੱਜ ਤੁਹਾਨੂੰ ਸ਼ਹੀਦੀ ਮੇਲੇ ਦਾ ਸਾਰਾ ਚੀਜ਼ ਕਰਾਉਂਦੇ ਹਾਂ। ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਗ੍ਰਿਫਤ ਗਰਾਊਂਡ ਦੇ ਵਿੱਚ
ਹਾਂਜੀ, ਇੱਥੇ ਸੰਤਰਿਆਂ ਦਾ ਜੂਸ ਚਾਲੂ ਹੋ ਰਿਹਾ, 11 ਵਜੇ ਸ਼ੁਰੂ ਹੋਊਗਾ ਰੈਡੀ। ਲਓ ਜੀ, ਆ ਸਾਡੀਆਂ ਭੈਣਾਂ ਨੇ ਲੱਡੂ ਪਿੰਨੀਆਂ ਸਾਰਾ ਇੰਤਜ਼ਾਮ ਕੀਤਾ ਹੋਇਆ, ਵੈਰੀ ਨਾਈਸ। ਆ ਸਾਡੇ ਵੀਰਾਂ ਨੇ ਖੁੱਲ੍ਹੇ ਭੰਡਾਰੇ, 20 ਰੁਪਏ ਵਾਲਾ ਲੰਗਰ ਉਹ ਇੱਥੇ ਚੱਲਦਾ ਜੀ, ਦੇਖੋ ਚਿਹਰਿਆਂ 'ਤੇ ਸਮਾਈਲ ਹੈ, ਸੇਵਾ ਭਾਵਨਾ ਪੂਰੀ, ਵਧੀਆ ਵਧੀਆ ਚੀਜ਼ਾਂ ਬਣ ਰਹੇ ਆ। ਲਓ ਜੀ, ਇੱਥੇ ਟਿੱਕੀਆਂ ਦਾ ਲੰਗਰ ਲੱਗ ਰਿਹਾ, ਅਤੇ ਬਹੁਤ ਸ਼ਰਧਾ ਰੱਖਦੇ। ਇਹ ਬਾਬਾ ਬੁੱਢੀ ਚੰਦ ਦੇ ਖਾਲਸਾ ਦੀ ਸੋਹਣੀ ਵੱਲੋਂ ਆ। ਉੱਥੇ ਉੱਥੇ ਜੀ ਟਿੱਕੀਆਂ ਦਾ ਲੰਗਰ ਲੱਗ ਰਿਹਾ, ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਹੋ ਰਹੀ। ਦੇਖੋ ਜੀ ਸੰਗਤਾਂ ਲਈ ਵਾਹਿਗੁਰੂ ਜੀ ਦੀ ਫਤਿਹ ਜੀ। ਦੇਖੋ ਸੇਵਾਦਾਰਾਂ ਦੇ ਚਿਹਰੇ 'ਤੇ ਕਿੰਨੀ ਵਧੀਆ ਸਮਾਈਲ ਆ, ਕਿੰਨੀ ਸੇਵਾ ਭਾਵਨਾ ਦੇ ਨਾਲ ਇਹ ਸੰਗਤਾਂ ਦੀ ਉਡੀਕ ਕਰ ਰਹੇ ਆ ਕਿ ਆਓ ਅਤੇ ਛਕੋ ਜੀ। ਹਾਂਜੀ ਬਹੁਤ ਬਾਬੇ ਦੀ ਕਿਰਪਾ, ਬਹੁਤ ਕਿਰਪਾ ਦੇ ਨਾਲ ਇਹ ਸੇਵਾ ਕਰ ਰਹੇ ਆ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ। ਅਤੇ ਲੰਗਰ ਦਾ ਪ੍ਰਬੰਧ ਵੀ ਤੁਸੀਂ ਦੇਖਿਆ, ਅਤੇ ਸੋਹੀ ਸਾਹਿਬ ਉੱਥੇ ਪਹੁੰਚੇ ਹੋਏ ਨੇ ਅਤੇ ਹੁਣ ਵੀ ਸਾਡੇ ਨਾਲ ਜੁੜੇ ਨੇ। ਸੋ ਪਿਆਰਿਓ ਅਗਲਾ ਜਿਹੜਾ ਤੁਹਾਨੂੰ ਸੀਨ ਆ ਉਹ ਵੀ ਦਿਖਾਉਂਦੇ ਹਾਂ ਕਿ ਸੇਵਾਦਾਰ ਕਿੱਦਾਂ ਸੇਵਾ ਦੇ ਵਿੱਚ ਵਿਅਸਤ ਨੇ ਅਤੇ ਕਿਵੇਂ ਸੇਵਾ ਕਰ ਰਹੇ ਨੇ। ਸਾਨੂੰ ਇਹ ਜਿਹੜੇ ਵੀਡੀਓ ਹੈ ਇਹਨਾਂ ਨੂੰ ਦੇਖ ਕੇ ਆਪਣੇ ਅੰਦਰ ਸੇਵਾ ਭਾਵਨਾ, ਇੱਕ ਔਰਗਨਾਈਜ਼ ਸੇਵਾ ਭਾਵਨਾ ਦੀ ਲੋੜ ਹੈ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਡੀ ਜਿਹੜੀ ਸਿੱਖੀ ਹੈ, ਸਿੱਖ ਪੰਜਾਬੀ ਨੇ ਜਾਂ ਪੰਜਾਬੀ ਨੇ, ਉਹ ਸੇਵਾ ਕਰਦੇ ਨੇ, ਪਰ ਕਈ ਵਾਰੀ ਉਹਨਾਂ ਨੂੰ ਲੀਡ ਕਰਨ ਵਾਲੇ ਜਿਹੜੇ ਉਹ ਪ੍ਰੋਪਰ ਨਹੀਂ ਕਰ ਪਾ ਰਹੇ ਹੁੰਦੇ। ਹੁਣ ਗ੍ਰਿਫਿਥ ਦੀ ਗੱਲ ਇਹ ਹੈ ਕਿ ਗ੍ਰਿਫਿਥ ਵਾਲਿਆਂ ਨੇ ਸਿੱਖਿਆ ਬਹੁਤ ਹੈ, ਬਹੁਤ ਕੁਛ ਉਹ ਸਿੱਖਦੇ ਆ ਰਹੇ ਨੇ ਅਤੇ ਉਹਨੂੰ ਇੰਪਰੂਵਮੈਂਟ ਕਰਦੇ ਚਲੇ ਜਾ ਰਹੇ ਨੇ। ਅਤੇ ਔਰ ਇੱਕ ਵਨ ਆਫ ਦਾ ਬੈਸਟ ਟੂਰਨਾਮੈਂਟ ਜਾਂ ਜੋੜ ਮੇਲਾ ਉਹ ਉਹਨਾਂ ਨੇ ਬਣਾ ਲਿਆ, ਉਹਦੀ ਇੰਪਰੂਵਮੈਂਟ ਕਰ ਰਹੇ ਨੇ। ਅਤੇ ਮੈਨੂੰ ਯਾਦ ਹੈ 2015 'ਚ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਗੇਮਸ ਦਾ, ਅਤੇ ਉਹ ਤੋਂ ਬਾਅਦ ਅਸੀਂ ਕਾਫੀ ਇੰਪਰੂਵਮੈਂਟ ਕੀਤੀ ਸਿੱਖ ਖੇਡਾਂ ਦੇ ਵਿੱਚ। ਅਤੇ ਮੈਂ ਕਈ ਵਾਰੀ ਦੱਸ ਵੀ ਚੁੱਕਾ ਕਿ ਗ੍ਰਿਫਿਥ ਦੀ ਕਮੇਟੀ ਨਾਲ ਅਸੀਂ ਬਹੁਤ ਕੰਮ ਕੀਤਾ ਆਪਸ 'ਚ, ਅਤੇ ਆਈਡੀਆ ਸ਼ੇਅਰ ਕੀਤੇ, ਇੰਪਲੀਮੈਂਟ ਕੀਤੇ, ਅਤੇ ਉਹ ਗਾਂਹ 'ਤੇ ਗਾਂਹ ਤਰੱਕੀ ਕਰ ਗਏ। ਪਰ ਕਿਤੇ ਨਾ ਕਿਤੇ ਸਾਡੀ ਸਿੱਖ ਗੇਮਸ ਦਾ ਜਿਹੜਾ ਆ ਉਹ ਮਿਆਰ ਬਹੁਤ ਐਤਕੀ ਨੀਵਾਂ ਡਿੱਗਿਆ, ਔਰ ਇਸ 'ਤੇ ਚਿੰਤਨ ਚੱਲ ਰਿਹਾ, ਵਿਚਾਰਾਂ ਚੱਲ ਰਹੀਆਂ। ਵਲੰਟੀਅਰਾਂ ਦੀ ਕੋਈ ਕਮੀ ਨਹੀਂ, ਸੇਵਾਦਾਰਾਂ ਦੀ ਕੋਈ ਕਮੀ ਨਹੀਂ, ਦਾਨੀਆਂ ਦੀ ਕੋਈ ਕਮੀ ਨਹੀਂ, ਇੱਕ ਸਿਰਫ ਲੀਡਰਸ਼ਿਪ ਦੇ ਵਿੱਚ ਕਈ ਵਾਰੀ ਸਮੱਸਿਆ ਖੜੋਤ ਆ ਜਾਂਦੀ ਆ। ਖੈਰ ਉਹਨੂੰ ਐਡਰੈਸ ਹੋਏਗਾ, ਸਾਰਿਆਂ ਨੋਟ ਕੀਤੀ। ਅਤੇ ਹੁਣ ਦੇਖਦੇ ਹਾਂ ਸੇਵਾਦਾਰਾਂ ਦੀ ਇੱਕ ਹੋਰ ਰਿਪੋਰਟ ਜਿਹੜੀ
ਖਾਣ ਪੀਣ ਦਾ ਇੰਤਜ਼ਾਮ ਆ, ਇੱਥੇ ਜਲ ਵਰਤਾਉਂਦੇ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਹਾਂਜੀ ਤੁਸੀਂ ਪਹਿਲਾਂ ਵੀ ਆਏ ਹੋ ਆਸਟ੍ਰੇਲੀਆ 'ਚ, ਇੱਥੇ ਗ੍ਰਿਫਿਥ ਦੇ ਵਿੱਚ ਵਾਹ ਜੀ ਵਾਹ। ਦੇਖੋ ਬਹੁਤ ਇਹਨਾਂ ਨੇ ਰੌਣਕਾਂ ਲਾਈਆਂ, ਪੂਰੀਆਂ ਗਹਿ ਗੱਡਮੀਆਂ ਇਹ ਆਪਣੀਆਂ ਪੜ੍ਹਦੇ ਆ ਬਾਰਾਂ, ਅਤੇ ਸੰਗਤ ਬਹੁਤ ਇੰਜੋਏ ਕਰਦੀ ਆ। ਇਹਨਾਂ ਨੂੰ ਇਹਨਾਂ ਦੇ ਆਉਣ ਨਾਲ ਹੀ ਸੰਗਤਾਂ ਦਾ ਇਕੱਠ ਹੋਰ ਵੱਧ ਰਿਹਾ, ਅਤੇ ਭੈਣਾਂ ਨੂੰ ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ, ਅਤੇ ਇਸੇ ਜਸ਼ੀਲੀ ਆਵਾਜ਼ ਦੇ ਵਿੱਚ ਇਹ ਗਾਉਂਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਜੂਸ ਦਾ ਕੰਮ ਸ਼ੁਰੂ ਹੋ ਗਿਆ, ਪੂਰੇ ਜੋਰਾਂ ਸ਼ੋਰਾਂ ਜੂਸ ਨਿਕਲਦਾ ਲੱਗੇ ਹੋਏ ਆ ਸੇਵਾ 'ਤੇ। ਪਿੱਛੇ ਤਿਆਰ ਹੋ ਰਿਹਾ ਸਾਰਾ ਕੁਛ, ਬਹੁਤ ਜ਼ੋਰਾਂ ਸ਼ੋਰਾਂ 'ਤੇ ਸੇਵਾ ਹੋ ਰਹੀ ਹੈ। ਪਹਿਲੇ ਘਰ ਚੱਲਿਆ ਮੇਲਾ, ਸੰਗਤ ਬਹੁਤ ਕਾਫੀ ਆ ਗਈ ਆ। ਗੁਰਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਸੋਣੀ, ਇਹਨਾਂ ਵੱਲੋਂ ਜੋਰਾਂ ਸ਼ੋਰਾਂ 'ਤੇ ਲੰਗਰ ਰਿਹਾ। ਪਹਿਲਾਂ ਬਦਾਮਾਂ ਵਾਲਾ ਦੁੱਧ ਚੱਲਦਾ ਸੀਗਾ, ਅਤੇ ਇੱਧਰੋਂ ਬਾਬਾ
ਬੇਸਣ ਦਾ ਪ੍ਰਸ਼ਾਦ ਮਿਲ
ਰਿਹਾ
ਲੰਗਰ ਚੱਲ ਪਿਆ ਪਹਿਲੇ ਦਿਨ ਸੁੰਦਰ ਅੜਕਲ ਗਏ ਛੋਲੇ ਦਾ ਲੰਗਰ ਸ਼ੁਰੂ ਹੋ ਗਿਆ ਪਰਮੇਸ਼ਰ ਦਾ ਬਹੁਤ ਖਾਣੇ ਪੀਣੇ ਦੀਆਂ ਲੈਣਾਂ ਲੱਗੀਆਂ ਹੋਈਆਂ
ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸੋਹੀ ਸਾਹਿਬ ਨੇ ਬਹੁਤ ਵਧੀਆ
ਕਿਰਪਾ ਨਾਲ ਅਕੁੱਟ ਲੰਗਰ ਵਰਤ ਰਿਹਾ ਜੂਸ ਬਦਾਮਾਂ ਵਾਲਾ ਦੁੱਧ ਛੋਲੇ ਭਟੂਰੇ ਓਕੇ ਜੀ ਹੁਣ ਤੁਹਾਨੂੰ ਬਾਅਦ ਚ ਦੂਜੀਆਂ ਚੀਜ਼ਾਂ ਦਿਖਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗ੍ਰਿਫਟ ਗਰਾਊਂਡ ਦੇ ਵਿੱਚ
ਗੁਰਫਤਿਹ ਜੀ ਬਹੁਤ ਸੋਹਣਾ ਭਾਜੀ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਆ ਗ੍ਰਿਫਤ ਦੀ ਅਤੇ ਬਹੁਤ ਬਹੁਤ ਧੰਨਵਾਦ ਬਹੁਤ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਨੇ ਕੁਲਵਿੰਦਰ ਧਾਲੀਵਾਲ ਸਾਡੇ ਨਾਲ ਜੁੜਨਗੇ ਅੱਧੇ ਕੁ ਘੰਟੇ ਤੱਕ ਅਤੇ ਕਹਿੰਦੇ ਗ੍ਰਿਫਤ ਵਿੱਚ ਸੰਘਣੀ ਧੁੰਦ ਜੀ ਅਤੇ ਪੰਜਾਬ ਵਰਗਾ ਮਾਹੌਲ ਬਣਿਆ ਪਿਆ ਭੁਪਿੰਦਰ ਸਿੰਘ ਜੀ ਵੀ ਆ ਗਏ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ ਅਤੇ ਕੁਲਵੰਤ ਸਿੰਘ ਬ੍ਰਿਸਬਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਦੀਪਕ ਜੀ ਮਹਿਤਾ ਜੀ ਹਾਂਜੀ ਹੁਣ ਆਵਾਜ਼ ਠੀਕ ਆ ਰਹੀ ਹਾਂਜੀ ਥੋੜ੍ਹੀ ਟੈਕਨੀਕਲ ਪ੍ਰੋਬਲਮ ਇੱਧਰੋਂ ਹੀ ਸੀ ਮਾਫ਼ੀ ਚਾਹੁੰਦੇ ਹਾਂ ਅਤੇ ਹੁਣ ਆਵਾਜ਼ ਬਿਲਕੁਲ ਸਹੀ ਜਾ ਰਹੀ ਆ ਅਤੇ ਹੁਣ ਜੀ ਆਪਾਂ ਸਿਡਨੀ ਤੋਂ ਸਾਡੇ ਸਤਿਕਾਰਯੋਗ ਵੱਡੇ ਭਾਅ ਜੀ ਮਾਸਟਰ ਜੀ ਅਮਰੀਕ ਫਲੋਰਾ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਏਜੇ ਪ੍ਰਤਾਪ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਗੁੱਡ ਮੋਰਨਿੰਗ
ਗੁੱਡ ਮੋਰਨਿੰਗ ਅਮਰੀਕ ਅਤੇ ਗੁੱਡ ਮੋਰਨਿੰਗ ਸਾਡੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਚੜ੍ਹਦੇ ਸੂਰਜ ਅਤੇ ਲਹਿੰਦੇ ਸੂਰਜ ਅਤੇ ਪੱਕਦੇ ਸੂਰਜ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਹਾਰਦਿਕ ਸਵਾਗਤ ਆ ਉਹ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਸੁਣਦੇ ਆ ਬੜਾ ਚੰਗਾ ਲੱਗਦਾ ਅਮਦੀਪ ਅੱਜ ਜਿਹੜੀ ਤੁਸੀਂ ਰਿਪੋਰਟ ਦਿਖਾਈ ਆ ਨਾ ਇਹ ਰਿਪੋਰਟ ਕਦੇ ਓਲੰਪਿਕਸ ਗੇਮਸ ਜਿਹੜੀਆਂ ਹੁੰਦੀਆਂ ਹੁੰਦੀਆਂ ਸੀ ਉਹਦੇ ਵਿੱਚ ਇੱਕ ਕਮੈਂਟੇਟਰ ਹੁੰਦੇ ਸੀ ਜਸਦੇਵ ਸਿੰਘ ਇੰਡੀਆ ਦੇ ਉਹ ਦੱਸਦੇ ਹੁੰਦੇ ਸੀ ਇੱਥੇ ਇਹ ਹੋ ਰਿਹਾ ਉੱਥੇ ਇਹ ਉਹ ਹੋ ਰਿਹਾ ਏਦਾਂ ਹੀ ਸੁਹੀ ਸਾਹਿਬ ਨੇ ਜਿਹੜੀ ਅੱਜ ਕਵਰੇਜ ਦਿਖਾਈ ਆ ਗ੍ਰਿਫਤ ਖੇਡਾਂ ਦੀ ਉਹ ਦੇਖ ਕੇ ਮਨ ਬਹੁਤ ਉਤਸ਼ਾਹਿਤ ਹੋਇਆ ਤੇ ਸੁਹੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਆ ਉਹ ਵੀ ਕਾਫੀ ਲਾਜਵਾਬ ਰਹੀ ਆ ਤੇ ਵੱਖ 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 ਜਿਹੜੇ ਹਿੱਸੇ ਸੀ ਗੇਮਾਂ ਦੇ ਉਹ ਉਹਨਾਂ ਨੇ ਦਿਖਾਏ ਆ ਤੇ ਬਹੁਤ ਚੰਗਾ ਲੱਗਾ ਤੇ ਏਦਾਂ ਹੀ ਜਿਹੜੇ ਸਾਡੇ ਹਰਮਨ ਰੇਡੀਓ ਦੇ ਪ੍ਰੈਜੈਂਟਰ ਆ ਜਿਸ ਵੇਲੇ ਗਰਾਊਂਡ ਦੇ ਵਿੱਚ ਜਾਂਦੇ ਆ ਉੱਥੋਂ ਆਪਣੀ ਅਦਾਕਾਰੀ ਦਿਖਾਉਂਦੇ ਆ ਤੇ ਉੱਥੇ ਦੀ ਜਿਹੜੇ ਐਕਟੀਵਿਟੀਜ਼ ਆ ਉਹਨੂੰ ਦਿਖਾਉਂਦੇ ਆ ਉਹ ਦੇਖ ਕੇ ਬਹੁਤ ਸੋਹਣਾ ਲੱਗਦਾ ਉਹਨਾਂ ਸੁਹੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅੱਛੀ ਪ੍ਰੈਜੈਂਟੇਸ਼ਨ ਉੱਥੋਂ ਦੇ ਰਹੇ ਆ
ਸੋਹੀ ਸਾਹਿਬ ਦਾ ਤਾਂ ਹਜੇ ਮੇਨ ਤਾਂ ਆਪਾਂ ਦਿਖਾਲਿਆ ਹੀ ਨਹੀਂ ਨਾ ਜਿਹੜਾ ਉਹਨਾਂ ਨੇ ਮਤਲਬ ਸਟਾਲਾਂ ਤੇ ਜਾ ਕੇ ਕੀਤਾ ਆਪਾਂ ਨਾਲ ਨਾਲ ਉਹ ਲਾ ਲੈਂਦੇ ਹਾਂ ਬੈਕਗਰਾਊਂਡ ਦੇ ਵਿੱਚ ਹਨਾ ਤੇ ਇਹ ਜਿਹੜੇ ਸਟਾਲਾਂ ਤੇ ਤੁਸੀਂ ਦੇਖੋ ਵੀ ਇੱਥੇ ਵੀ ਜਾਣਾ ਹੈ ਸੋਹੀ ਸਾਹਿਬ ਨੇ ਪਰ ਆਪਾਂ ਗੱਲਾਂ ਵੀ ਨਾਲ ਦੀ ਨਾਲ ਕਰਾਂਗੇ ਭਾਜੀ ਮੌਸਮ ਕਿਹੋ ਜਿਹਾ ਸਿਡਨੀ ਦਾ
ਅਮਦੀਪ ਮੌਸਮ ਉਦਾਂ ਦਾ ਹੀ ਆ ਮੈਂ ਨਹੀਂ ਗਿਆ ਬਾਹਰ ਮੈਂ ਝੂਠ ਨਹੀਂ ਬੋਲਾਂ ਝੂਠ ਨਹੀਂ ਬੋਲਾਂ ਮੌਸਮ ਬਾਰੇ ਉਹਦਾ ਬੋਲਣੀ ਝੂਠ ਬੋਲ ਤੇ ਬਗੈਰ ਸਰਦਾ ਵੀ ਨਹੀਂ ਹੈ ਤੇ ਰੀਜ਼ਨੇਬਲ ਝੂਠ ਤੁਹਾਨੂੰ ਬੋਲਣਾ ਪੈਂਦਾ ਪਰ ਮੈਂ ਸੱਚ ਬੋਲਦਾ ਕਿ ਮੈਂ ਮੌਸਮ ਦੇਖਣ ਬਾਹਰ ਨਹੀਂ ਗਿਆ ਮੈਂ ਨਹੀਂ ਫੜ ਹੋਣਾ ਚਾਹੁੰਦਾ ਦੁਬਾਰਾ ਜਿੱਦਣ ਮੈਂ ਬਾਹਰ ਜਾਊਂਗਾ ਮੌਸਮ ਦੀ ਵਿਆਖਿਆ ਮੌਸਮ ਦਾ ਹਾਲ ਚਾਲ ਉਸ ਦਿਨ ਦੱਸਾਂਗੇ ਤੁਸੀਂ ਵੈਸੇ ਇੰਟਰਨੈਟ ਤੋਂ ਪੜ੍ਹ ਕੇ ਦੱਸ ਦਿਓਗੇ ਕਿਸ ਤਰ੍ਹਾਂ ਦਾ ਮੌਸਮ ਆ ਜੀ ਅਮਨਦੀਪ
ਕਿਆ ਜ਼ਮਾਨਾ ਆ ਗਿਆ ਹੈਨਾ ਤੇ ਇਹ ਤਾਂ ਉਹੀ ਗੱਲ ਹੋ ਗਈ ਕਹਿੰਦਾ ਸਰਬਜੀਤ ਕਹਿੰਦਾ ਮੈਨੂੰ ਫੋਨ ਕਰਕੇ ਕਹਿੰਦਾ ਦੱਸੀ ਯਾਰ ਪਟਿਆਲੇ 'ਚ ਮੌਸਮ ਕਿਹੋ ਜਿਹਾ ਮੈਂ ਕਿਹਾ ਤੂੰ ਪਟਿਆਲੇ ਰਹਿੰਦਾ ਕਹਿੰਦਾ ਕਹਿੰਦਾ ਮੈਂ ਤਾਂ ਅੰਦਰ ਹੀ ਰਹਿੰਦਾ ਤੜਕੇ ਉੱਠ ਕੱਢਦਾ ਰੇਡੀਓ ਕਰਕੇ ਕਹਿੰਦਾ ਕਹਿੰਦਾ ਮੈਂ ਤੈਨੂੰ ਪੁੱਛ ਲੈਂਦਾ ਕਿਉਂਕਿ ਤੈਨੂੰ ਜ਼ਿਆਦਾ ਖਬਰ ਰਹਿੰਦੀ ਆ ਦੇਸ਼ ਵਿਦੇਸ਼ ਦੀ ਰੇਡੀਓ ਵਾਲਿਆਂ ਨੂੰ ਤਾਂ ਕਰਕੇ ਭਾਜੀ ਬਹੁਤ ਸੋਹਣਾ ਮਾਹੌਲ ਸਿਰਜਿਆ ਹੋਇਆ ਗ੍ਰਿਫਤ ਵਿੱਚ ਹੈ ਨਾ ਤੇ
ਬਹੁਤ ਸੋਹਣਾ ਲੱਗਿਆ ਅਮਨਦੀਪ, ਬਹੁਤ ਸੋਹਣਾ ਲੱਗ ਰਿਹਾ। ਇਹ ਇਹ ਜਿਹੜੀਆਂ ਗੇਮਸ ਆ ਨਾ, ਇਹ ਸਿਰਫ ਗੇਮਸ ਨਹੀਂ ਹੈ, ਲੋਕਾਂ ਦਾ ਸੰਗ੍ਰਹਿ ਵੀ ਆ ਜਿੱਥੇ ਤੁਸੀਂ ਆ ਕੇ ਆਪਣੇ ਵਿਚਾਰ ਵਟਾਂਦਰਾ ਪੇਸ਼ ਕਰਦੇ ਆ। ਤੇ ਜਿਹੜੇ ਪ੍ਰਬੰਧਕ ਆ, ਖਾਸ ਤੌਰ ਤੇ ਇਸ ਮੇਲੇ ਦੇ ਪ੍ਰਬੰਧਕ ਗ੍ਰਿਫਤ ਦੇ ਪ੍ਰਬੰਧਕ ਆ, ਉਹ ਵੀ ਸ਼ਲਾਘਾਯੋਗ ਉਹਨਾਂ ਨੇ ਕੰਮ ਕੀਤਾ ਹੈ। ਪ੍ਰਬੰਧ ਉਹਨਾਂ ਦੇ ਬਹੁਤ ਸੋਹਣੇ ਹੁੰਦੇ ਆ। ਤੇ ਸੁਹੀ ਸਾਹਿਬ ਨੇ ਇਹ ਤਾਂ ਕਮਾਲੀ ਕਰ ਦਿੱਤੀ, ਜਿਹਨਾਂ ਜਿਸ ਵੇਲੇ ਉਹਨਾਂ ਨੇ ਲੰਗਰ ਦਿਖਾਇਆ। ਕਈ ਵਾਰੀ ਮਨ ਲਲਚਾ ਵੀ ਜਾਂਦਾ ਕਿ ਅਸੀਂ ਗਏ ਹੀ ਨਹੀਂ ਹੈ, ਇੰਨਾ ਵਧੀਆ ਲੰਗਰ ਉੱਥੇ ਵਰਤਾ ਰਿਹਾ ਵਰਤਾ ਹੋ ਰਿਹਾ ਆ, ਤੇ ਵਧੀਆ ਵਧੀਆ ਚੀਜ਼ਾਂ ਉੱਥੇ ਲੰਗਰ ਦੇ ਵਿੱਚ ਪਰੋਸੀਆਂ ਜਾ ਰਹੀਆਂ ਆ। ਖਾਸ ਤੌਰ ਤੇ ਟਿੱਕੀ ਦੇ ਜਿਹੜੇ ਸਟਾਲ ਆ ਉਹ ਦੇਖ ਕੇ ਮਨ ਲਲਚਾਉਂਦਾ ਸੀ। ਚਲੋ ਕੀ ਕਰ ਸਕਦੇ, ਅਗਲੇ ਸਾਲ ਜਾਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਲੇਕਿਨ ਜਾਣਾ ਇੰਨਾ ਸੌਖਾ ਨਹੀਂ ਹੈ। ਹੁਣ ਤੋਂ ਹੀ ਉੱਥੇ ਟਿਕਟਾਂ ਬੁੱਕ ਹੋਣ ਲੱਗ ਪੈਂਦੀਆਂ, ਹੋਟਲ ਬੁੱਕ ਹੋ ਜਾਂਦੇ ਆ। ਮੈਂ ਤਾਂ ਜਿਹੜੇ ਵੀ ਜਾਣ ਵਾਲੇ ਸੱਜਣ ਆ ਉਹਨਾਂ ਨੂੰ ਉਹ ਕਹੂੰਗਾ ਕਿ ਆਪਣੀਆਂ ਛੋਟੀਆਂ ਛੋਟੀਆਂ ਵੈਨਸ, ਜਿਹੜੀਆਂ ਵੈਨਸ ਨਹੀਂ ਹੁੰਦੀਆਂ ਜਿਹਦੇ ਵਿੱਚ ਤੁਸੀਂ ਸੌਂ ਵੀ ਸਕਦੇ ਆ, ਉਹ ਲਿਜਾ ਕੇ ਉੱਥੇ ਇੰਸਟਾਲ ਕਰ ਦਿਓ। ਉੱਥੇ 2-3 ਦਿਨ 4 ਦਿਨ ਰਹੋ ਤੇ ਇੰਜੋਏ ਕਰੋ, ਤੇ ਮੇਲੇ ਦੀ ਜਿਹੜੀ ਸ਼ਾਨ ਉਹਨੂੰ ਵਧਾਓ। ਜੀ ਅਮਨਦੀਪ
ਭਾਜੀ, ਉਹ ਟਿੱਕੀ ਤੋਂ ਮੈਨੂੰ ਵੀ ਖਿਆਲ ਆਇਆ ਸੀਗਾ ਵੀ ਸਾਡੇ ਤਾਇਆ ਜੀ ਟਿੱਕੀ ਠੋਕ ਸਿੰਘ, ਜਾਣੀ ਕਿ ਗਿਆਨੀ ਸੰਤੋਖ ਸਿੰਘ ਹੁਣੀ, ਉਹ ਪਹੁੰਚੇ ਹੀ ਨਹੀਂ, ਉਹ ਕੱਲ ਗੁਆਚ ਗਏ ਹਨਾ, ਤੇ ਲੱਭਦੇ ਨਹੀਂ ਸੀ, ਮੈਨੂੰ ਵੀ ਨਹੀਂ ਸੀ ਲੱਭਦੇ, ਤੇ ਮਗਰ ਉਹ ਫਿਰ ਸਾਨੂੰ ਐਡਲੇਡ ਤੋਂ ਪਤਾ ਲੱਗਾ ਵੀ ਉਹ ਐਡਲੇਡ ਪਹੁੰਚ ਚੁੱਕੇ ਨੇ, ਤੇ ਉੱਥੇ ਜਾ ਪਏ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਲਾ ਲਾਹੌਰ ਦੇ ਵਿੱਚ ਆ, ਪਹੁੰਚੇ ਉਹ ਪਿਸ਼ੌਰ ਦੇ ਵਿੱਚ, ਅਤੇ ਉਹ ਐਡਲੇਡ ਜਾ ਵੜੇ, ਸਾਰੀ ਦੁਨੀਆ ਪਹੁੰਚਦੀ ਹੈ ਗ੍ਰਿਫਿਥ। ਚਲੋ ਤਾਇਆ ਜੀ ਨੇ ਮਿਸ ਕੀਤਾ ਅਤੇ ਉਹਨਾਂ ਦਾ ਜਥਾ ਪਹੁੰਚ ਗਿਆ ਅਤੇ ਪ੍ਰਚਾਰਕ ਪਹੁੰਚੇ ਹੀ ਨਹੀਂ, ਅਤੇ ਆਪ ਮੁੱਖ। ਅਤੇ ਖੈਰ, ਤੁਸੀਂ ਦੇਖ ਰਹੇ ਹੋ ਸਕਰੀਨ 'ਤੇ ਜੀ ਗ੍ਰਿਫਿਥ ਦੀ ਸਟਾਲਾਂ ਦੀ ਜਿਹੜੀ ਫੇਰੀ ਪਾਈ ਸੀ ਸੋਹੀ ਸਾਹਿਬ ਨੇ, ਅਤੇ ਉਹਦਾ ਵੀਡੀਓ ਬਣਾ ਕੇ ਭੇਜਿਆ ਸੀ ਵੀ ਮਾਹੌਲ ਦੇਖੋ। ਕਿਤਾਬਾਂ ਦੇ ਵੀ ਭਾਜੀ ਉੱਥੇ ਸਟਾਲ ਲੱਗੇ ਹੋਏ ਨੇ 2-3, ਅਤੇ ਹਾਂ ਬਹੁਤ ਵਧੀਆ ਦੇਖੋ ਸਮਾਨ, ਬਹੁਤ ਅੱਗੇ ਨਾਲੋਂ ਬਹੁਤ ਇੰਪਰੂਵਮੈਂਟ ਹੋਈ ਆ। ਪਹਿਲਾਂ ਜਿਹੜੇ ਸਟਾਲ ਸੀ ਨਾ ਉਹ ਸਿੱਧੇ ਸਿੱਧੇ, ਤੁਹਾਨੂੰ ਪਤਾ ਜ਼ਿਆਦਾਤਰ ਸੋਲਰ ਵਾਲਿਆਂ ਦੇ ਹੁੰਦੇ ਸੀ, ਇੰਸ਼ੋਰੈਂਸ ਵਾਲਿਆਂ ਦੇ ਹੁੰਦੇ ਸੀ, ਹੈ ਨਾ, ਹੈ ਨਾ, ਇੱਦਾਂ ਦੇ ਜ਼ਿਆਦਾ ਹੁੰਦੇ ਸੀ, ਸਮਾਨ ਘੱਟ ਹੁੰਦਾ ਸੀਗਾ। ਤੇ ਹੁਣ ਤੁਸੀਂ
ਇੱਦਾਂ ਦੀਆਂ ਕਹਾਣੀਆਂ ਸੀ, ਐਡਵਰਟਾਈਜ਼ਮੈਂਟ ਜ਼ਿਆਦਾ ਹੁੰਦੀ ਸੀ, ਐਡਵਰਟਾਈਜ਼ਮੈਂਟ ਜਿਹਨੂੰ ਤੁਸੀਂ ਕਹਿੰਦੇ ਆ ਆਸਟ੍ਰੇਲੀਆ 'ਚ, ਉਹ ਜ਼ਿਆਦਾ ਹੁੰਦੀ ਸੀ ਤੇ ਸਮਾਨ ਘੱਟ ਹੁੰਦਾ ਸੀ। ਲੇਕਿਨ ਹੁਣ ਜਿਹੜੇ ਸਟਾਲ ਦੇਖਣ ਨੂੰ ਆ ਰਹੇ ਆ ਉਹਦੇ ਵਿੱਚ ਸੂਟ ਵੀ ਆ, ਸ਼ਰਟਾਂ ਵੀ ਆ, ਜਿਹੜੀਆਂ ਆਮ ਐਸੈਂਸ਼ੀਅਲ ਚੀਜ਼ਾਂ ਆ ਜ਼ਿੰਦਗੀ ਦੇ ਵਿੱਚ, ਉਹ ਡਿਸਪਲੇ ਕੀਤੀਆਂ ਜਾ ਰਹੀਆਂ। ਹੁਣ ਭਾਂਡੇ ਡਿਸਪਲੇ ਕੀਤੇ ਜਾ ਰਹੇ, ਪਿੱਛੇ ਸੈਮੀਨਾਰ ਵਗੈਰਾ ਹੈਗੇ ਆ, ਤੇ ਇਹ ਸੋਹਣਾ ਲੱਗਦਾ ਜਿਸ ਵੇਲੇ ਤੁਸੀਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਦਿੰਦੇ ਆ, ਕਿਉਂਕਿ ਔਰਤਾਂ ਨੂੰ ਬਹੁਤ ਘੱਟ ਸਮਾਂ ਮਿਲਦਾ ਸ਼ੋਪਿੰਗ ਜਾਣ ਦਾ, ਤੇ ਇੱਥੇ ਉਹ ਸ਼ੋਪਿੰਗ ਵੀ ਕਰ ਸਕਦੀਆਂ।
ਸਿਰਫ ਦਿਨ ਚ 5-6 ਘੰਟੇ ਹੀ ਮਿਲਦੇ ਨੇ,
ਠੀਕ ਹੈ ਚਲੋ ਉਹਨਾਂ ਦੀ ਮਰਜ਼ੀ ਆ, ਜ਼ਿਆਦਾ ਮਿਲਣੇ ਚਾਹੀਦੇ ਆ।
ਅੰਦੋਲਨ ਸ਼ੁਰੂ ਕਰੋ ਹੁਣ, ਕਾਕਰੋਚ ਪਾਰਟੀ ਗਈ ਹੋ ਇੰਡੀਆ, ਉਹਨਾਂ ਨੂੰ ਕਹੋ ਇਹ ਵੀ ਮੁੱਦਾ ਵਿੱਚ ਰੱਖੋ ਵੀ ਔਰਤਾਂ ਨੂੰ ਮਤਲਬ 6 ਘੰਟੇ ਡੇਲੀ ਦੇ ਘੱਟ ਸ਼ੋਪਿੰਗ ਲਈ ਇਹ ਵਧਾ ਕੇ 18 ਘੰਟੇ ਕੀਤੇ ਜਾਣ, ਨਹੀਂ ਤਾਂ ਜਿਹੜਾ ਰੋਕਦਾ ਆ, ਜਿਹੜੇ ਜਿਹੜੇ ਘਰ ਵਾਲਾ ਰੋਕਦਾ ਆ ਉਹ ਤੇ ਮੁਕੱਦਮਾ, ਮਤਲਬ ਦਰਜ
ਦੇ ਕੇ ਅੰਦਰ ਕਰੋ।
ਹਾਂ ਉੱਥੇ ਤਾਂ ਫਿਰ ਦੂਜੀ ਲੱਗਣੀ ਚਾਹੀਦੀ ਹੈ, ਨਾਸਾ ਜਿਹੜੀ ਆ ਉਹ ਜਿਹੜੀ ਅੰਮ੍ਰਿਤਪਾਲ ਤੇ ਲੱਗੀ ਉਹ ਆਸਾਮ ਜੇਲ੍ਹ 'ਚ ਹੀ ਹੋਣਾ ਚਾਹੀਦਾ ਡਿਬਰੂਗੜ੍ਹ,
ਹਾਂਜੀ
ਹੈ ਨਾ ਵੀ ਜਿਹੜਾ। ਹਾਂ ਤੇ ਚਲੋ ਦੇਖੋ, ਲੇਡੀਜ਼ ਬੜੀਆਂ ਖੁਸ਼ ਨੇ ਸ਼ੋਪਿੰਗ ਕਰਕੇ, ਅਤੇ ਬੱਚੇ ਵੀ, ਬੱਚਿਆਂ ਲਈ ਸਮਾਨ ਬਹੁਤ ਹੈ ਨਾ, ਦੇਖੋ ਬੱਚੇ ਵੀ ਕਾਫੀ ਖੁਸ਼ ਹੁੰਦੇ। ਮੈਨੂੰ ਲੱਗਦਾ ਭਾਜੀ ਵੀ ਜਿਸ ਹਿਸਾਬ ਨਾਲ ਕੁਆਲਿਟੀ ਬਹੁਤ ਵੱਧ ਰਹੀ ਹੈ ਟੂਰਨਾਮੈਂਟ ਦੀ, ਅਤੇ ਪਰਮਾਤਮਾ ਨਜ਼ਰ ਨਾ ਲਾਵੇ ਅਤੇ ਇਸ ਨੂੰ ਹੋਰ ਤਰੱਕੀਆਂ ਬਖਸ਼ੇ, ਅਤੇ ਚਲੋ ਬਹੁਤ ਵਧੀਆ ਮਾਹੌਲ ਬਣਦਾ ਆ। ਔਰ ਭਾਜੀ ਮੈਂ ਕੱਲ੍ਹ ਦੇਖਿਆ ਵੀ ਜਿਹੜੇ ਉੱਥੋਂ ਦੇ ਗ੍ਰਿਫਿਥ ਦੇ ਨਾ ਲੋਕਲ ਮੀਡੀਆ ਆ ਰਿਵਰ ਇਨਾ ਦਾ, ਜਿਹੜਾ ਮੇਨ ਸਟ੍ਰੀਮ ਮੀਡੀਆ ਆ, ਉਹ ਵੀ ਬਹੁਤ ਕਵਰ ਕਰ ਰਿਹਾ ਆ, ਉਹ ਵੀ ਵੀਡੀਓ ਬਣਾ ਬਣਾ ਕੇ ਕਬੱਡੀ ਦੇ ਸਟਾਲਾਂ ਦੇ ਲੋਕਾਂ ਦੇ ਪਾ ਰਹੇ ਨੇ, MP, MLA, ਈਵਨ ਕਿ ਨਿਊਜ਼ ਪੇਪਰਾਂ ਵਾਲੇ, ਅਤੇ ਇਹ ਇੱਕ ਵਧੀਆ ਸਾਈਨ ਹੈ ਭਾਜੀ।
ਹਾਂਜੀ ਹਾਂਜੀ,
ਅਤੇ ਬਾਕੀ ਜਿਹੜੀ ਇਕੋਨਮੀ ਨੂੰ ਤੁਹਾਨੂੰ ਪਤਾ ਹੈ 300-400 ਕਿਲੋਮੀਟਰ ਆਲੇ ਦੁਆਲੇ ਜਿਹੜੇ ਨੇ ਉਹ ਹੋਟਲ ਜਿਹੜੇ ਨੇ ਭਰੇ ਪਏ ਨੇ, ਅਤੇ ਉਹ ਐਡਵਰਟਾਈਜ਼ਮੈਂਟ ਵੀ ਕਰ ਰਿਹਾ। ਮੈਨੂੰ ਕੱਲ੍ਹ ਹੈਰਾਨੀ ਹੋਈ ਅਤੇ ਪਰਸੋਂ ਚੌਥ, ਅਤੇ ਇੱਕ ਨਾ ਪੋਸਟ ਪਾਈ ਹੋਈ ਸੀਗੀ, ਜਿਹੜਾ ਉੱਥੇ ਗ੍ਰਿਫਿਥ ਦਾ ਮੇਨ ਸ਼ੋਪਿੰਗ ਸੈਂਟਰ ਹੈ ਨਾ, ਉਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਪਾਈ ਹੋਈ ਸੀ ਕਿ ਹਾਂ ਵੀ ਤੁਸੀਂ ਸਾਡੇ ਏਰੀਏ 'ਚ ਆ ਰਹੇ ਹੋ ਅਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਸਾਡੇ ਸ਼ੋਪਿੰਗ ਸੈਂਟਰ 'ਚ ਆਓ, ਬਹੁਤ ਦੁਕਾਨਾਂ ਨੇ ਸਾਡੇ ਸ਼ੋਪਿੰਗ ਸੈਂਟਰ 'ਤੇ, ਅਤੇ ਬਹੁਤ ਬਹੁਤ ਵਧੀਆ ਮਤਲਬ ਰਿਹਾ। ਅਤੇ ਬਾਕੀ ਚਲੋ ਗਰਾਊਂਡ ਲੈਵਲ 'ਤੇ ਸਾਡੇ ਨਾਲ ਜੁੜ ਜਾਣਾ ਕੁਲਵਿੰਦਰ ਧਾਲੀਵਾਲ ਨੇ, ਅਤੇ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਉੱਥੇ ਕੀ ਚੱਲ ਰਿਹਾ, ਕਿਉਂਕਿ ਬੜੀਆਂ ਬੇਨਤੀਆਂ ਕੀਤੀਆਂ ਸੀ ਪਾਰਕਿੰਗ ਦੀਆਂ ਅਤੇ ਹੋਰ ਮਤਲਬ ਵੀ ਇੱਦਾਂ ਨਹੀਂ ਕਰਨਾ ਇੱਦਾਂ ਨਹੀਂ ਕਰਨਾ, ਦੇਖਦੇ ਹਾਂ ਵੀ ਉਹ ਕਿਸ ਤਰ੍ਹਾਂ ਖਰੇ ਉਤਰਦੇ ਨੇ। ਸੋ ਅਮਰੀਕ ਭਾਜੀ ਹੁਣ ਆਪਣੀ ਗੱਲਬਾਤ ਵੱਲ ਆਈਏ, ਮੁੱਦਿਆਂ ਵੱਲ ਆਈਏ ਥੋੜ੍ਹੇ ਜਿਹੇ, ਕਿਉਂਕਿ ਸਾਡੇ ਨਾਲ GS ਚਾਹਲ ਜੁੜ ਗਏ ਨੇ ਅਤੇ ਉਹ ਮੌਸਮ ਦੀ ਜਾਣਕਾਰੀ ਦੇ ਰਹੇ ਨੇ। ਕਹਿੰਦੇ ਭਾਜੀ ਵੈਰੀ ਬਿਊਟੀਫੁਲ ਸਨੀ ਡੇ ਇਨ ਸਿਡਨੀ, ਜਸਟ ਕਮਿੰਗ ਬੈਕ ਫਰੋਮ ਆਊਟਸਾਈਡ, ਬਾਹਰੋਂ ਕਹਿੰਦੇ ਆ ਰਹੇ ਆ ਅਤੇ ਬਹੁਤ ਸੋਹਣੀ ਸਵੇਰ ਹੈ ਜੀ, ਧੁੱਪ ਖਿੜੀ ਹੋਈ ਆ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅਤੇ AJ ਪ੍ਰਤਾਪ ਸਿੰਘ ਫਲੋਰਾ ਜੀ ਨੂੰ ਵੀ, ਅਤੇ ਪੰਜਾਬ ਵਿੱਚ ਮਜੀਠੀਆ ਨਹੀਂ ਲੱਭ ਰਿਹਾ ਅਤੇ ਸਾਡੇ ਆਸਟ੍ਰੇਲੀਆ ਵਿੱਚ ਤਾਇਆ ਸੰਤੋਖ ਸਿੰਘ ਨਹੀਂ ਲੱਭ ਰਿਹਾ। ਦੋਨੇ ਦੋਨੇ ਭਾਊ ਨੇ ਮਜੈਲ ਅਤੇ ਦੋਨੇ ਗਾਇਬ ਨੇ। ਮਜੀਠੀਆ ਤਾਂ ਕਹਿੰਦੇ ਮੰਨਿਆ ਕਿ FIR ਹੋਈ ਆ ਤਾਂ ਨਹੀਂ ਲੱਭ ਰਿਹਾ, ਵੀ ਤਾਇਆ ਜੀ ਅਕਾਲੀ ਕਰਕੇ ਉੱਦਾਂ ਹੀ ਲੁਕੇ ਫਿਰਦੇ ਨੇ।
ਅਕਾਲੀਆਂ ਨੂੰ ਵੈਸੇ ਖਤਰਾ ਤਾਂ ਹੈਗਾ ਆ, ਚਾਹੇ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ, ਉਸੇ ਕਰਕੇ ਉਸ ਸੰਦਰਭ ਦੇ ਵਿੱਚ ਉਹ ਇੱਧਰ ਉੱਧਰ ਹੋ ਗਏ ਉਹ ਆ ਆਪਣੇ ਗਿਆਨੀ ਜੀ ਤੇ ਉਹ ਰੂਪੋਸ਼ ਜਿਹਨੂੰ ਕਹਿੰਦੇ ਆ ਅਸੀਂ, ਅੰਡਰਗਰਾਊਂਡ ਹੋ ਗਏ ਉਹ ਆ ਤੇ ਗ੍ਰਿਫਤ ਵੀ ਨਹੀਂ ਗਏ। ਹਾਲਾਂਕਿ ਏਦਾਂ ਦੇ ਮੇਲਿਆਂ ਦੇ ਵਿੱਚ ਜਾਣਾ, ਏਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਮੇਲੇ ਕਰਾਉਣੀਆਂ ਉਹਨਾਂ ਵਿੱਚ ਜਾਣਾ ਉਹਨਾਂ ਦਾ ਕਰਤੱਵ ਵੀ ਹੈ ਤੇ ਉਹਨਾਂ ਦਾ ਸ਼ੌਕ ਵੀ ਹੈ ਹੁੰਦੇ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਜਾਣਾ ਲਾਹੌਰ ਨੂੰ ਅਸੀਂ ਚਲ ਗਏ ਪਿਸ਼ੌਰ ਨੂੰ, ਇਹ ਸਮਝ ਨਹੀਂ ਆਈ ਗੱਲ।
ਇਹ ਚਲੋ ਮਜੀਠੀਆ ਸਾਹਿਬ ਦੀ ਕੀ ਸਟੋਰੀ ਹੈ ਮੈਨੂੰ ਸਮਝਾਓ ਤਾਂ ਮਾੜੀ ਜਿਹੀ, ਉਹ ਤੇ FIR ਕਾਹਦੀ ਹੋ ਗਈ?
ਅਮਨਦੀਪ ਮਜੀਠੀਆ ਸਾਹਿਬ ਦੀ ਸਟੋਰੀ ਇਹ ਆ ਕਿ ਜਿਹੜੀਆਂ ਪਿੱਛੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਨਾ, ਉਹਦੇ ਵਿੱਚ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਸੀਗੇ ਅਕਾਲੀ ਦਲ ਦੇ, ਉਹਨਾਂ ਨੂੰ ਕਿਸੇ ਗੱਲੋਂ ਉਹਨੇ ਚੱਕ ਲਿਆ ਪੁਲਿਸ ਨੇ ਤੇ ਉਹਨਾਂ ਨੂੰ ਚੱਕ ਕੇ ਥਾਣੇ ਲੈ ਗਏ। ਥਾਣੇ ਮਜੀਠੀਆ ਦੇ ਵਿੱਚ ਤਾਂ ਫਿਰ ਮਜੀਠੀਆ ਸਾਹਿਬ ਗਏ, ਇਲੀਗਲ ਡਿਟੈਂਸ਼ਨ ਉਹਨਾਂ ਦੀ ਕੀਤੀ ਸੀ, ਉਹਨਾਂ ਨੂੰ ਚੱਕ ਕੇ ਲੈ ਗਏ ਤਾਂ ਮਜੀਠੀਆ ਸਾਹਿਬ ਨੇ ਜਾ ਕੇ ਥਾਣੇ ਥੋੜਾ ਜਿਹਾ ਆਪਣਾ ਦਿਖਾਇਆ ਰੋਹ ਵਗੈਰਾ ਤੇ ਉਹ ਆਪਣੀ ਤਾਕਤ ਦਿਖਾਈ, ਜਿਹੜੀ ਹੁੰਦੀ ਤਾਕਤ ਤਾਂ ਨਹੀਂ ਦਿਖਾਈ, ਠੀਕ ਹੈਗੇ ਤਾਂ ਠੀਕ ਹੀ ਸੀਗੇ ਉਹ। ਜੇ ਕੋਈ ਤੁਹਾਡਾ ਬੰਦਾ ਇਲੀਗਲ ਚੱਕ ਹੁੰਦਾ ਆ ਤਾਂ ਉਹਨੂੰ ਤੁਸੀਂ ਥਾਣੇ ਜਾ ਕੇ ਪੁੱਛ ਤਾਂ ਸਕਦੇ ਹੈ ਵੀ ਕਾਹਦੇ ਚੱਕਿਆ, ਬੜੇ ਸਭਿਅਕ ਤਰੀਕੇ ਨਾਲ ਕੀਤਾ ਵੈਸੇ ਉਹਨੇ ਸਾਰਾ ਹੀ, ਤੇ ਉਹ ਫਿਰ ਉਹਨੇ ਬੰਦਾ ਉਹ ਬੰਦਾ ਉਹਨੇ ਛਡਾ ਲਿਆ, ਉਹਨੂੰ ਛਡਾ ਕੇ ਪੁਲਿਸ ਨੇ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਹਲਕਾ ਇੰਚਾਰਜ ਸੀਗਾ ਉਹਨਾਂ ਦਾ। ਤੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਮਜੀਠੀਆ ਸਾਹਿਬ ਦੇ ਅਕਾਲੀ ਦਲ ਆ ਉਹਦਾ ਲੀਗਲ ਵਿੰਗ ਆ ਜਿਹੜਾ ਉਹ ਹਾਈ ਕੋਰਟ ਵਿੱਚ ਚਲਾ ਗਿਆ, ਹਾਈ ਕੋਰਟ ਨੇ ਸੁਣਵਾਈ ਕਰਕੇ ਉਹਨੂੰ ਝਾੜਾਂ ਪੁਲਿਸ ਨੂੰ ਪਾਈਆਂ ਵੀ ਤੁਸੀਂ ਇਹਨੂੰ ਇਲੀਗਲ ਡਿਟੇਨ ਕੀਤਾ, ਇਹਦੀ ਜਿਹੜੀ FIR ਆ ਉਸ ਬੰਦੇ ਦੀ ਉਹ ਵੀ ਗਲਤ ਆ ਤੇ ਇਹ ਇਸ ਨੂੰ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਗ੍ਰਿਫਤਾਰ ਕਰਕੇ ਲਿਆਏ ਆ, ਫਿਰ ਤੁਹਾਡੇ ਤੇ ਐਕਸ਼ਨ ਬਹੁਤ ਸਖਤ ਹੋਣਾ ਚਾਹੀਦਾ। ਪਤਾ ਨੀ ਥਾਣੇਦਾਰ ਨੂੰ ਜਾਂ SSP ਨੂੰ ਇੱਥੋਂ ਤੱਕ ਵੀ ਕਿਹਾ ਕਿ ਤੁਹਾਡੀ ਜਿਹੜੀ ਨਾ ਸਰਵਿਸਿਸ ਆ ਉਹ ਵੀ ਖਤਮ ਹੋ ਸਕਦੀਆਂ, ਤੁਹਾਡੇ ਤੇ 1 ਕਰੋੜ ਦਾ ਜੁਰਮਾਨਾ ਵੀ ਲੱਗ ਸਕਦਾ, ਤੁਹਾਨੂੰ ਪੈਨਸ਼ਨ ਵੀ ਨਹੀਂ ਹੋਣੀ, ਏਦਾਂ ਦੀਆਂ ਟਿੱਪਣੀਆਂ ਹਾਈ ਕੋਰਟ ਨੇ ਉਹਨਾਂ ਨੂੰ ਕੀਤੀਆਂ। ਫਿਰ ਉਹਨਾਂ ਨੂੰ ਛੱਡਣਾ ਪਿਆ, ਉਹ ਬੰਦਾ ਜਿਹੜਾ ਸੀ ਨਾ ਫੜਿਆ ਆ ਉਹ ਛੱਡਣਾ ਹੀ ਪੈਣਾ ਸੀ, ਹਾਈ ਕੋਰਟ ਦੇ ਹੁਕਮ ਆ ਗਏ ਉਹਨੂੰ ਛੱਡ ਦਿੱਤਾ। ਉਸ ਤੋਂ ਬਾਅਦ ਜਿਹੜੀ FIR ਮਜੀਠੀਆ ਸਾਹਿਬ ਦੇ ਤੇ ਕੁਛ ਹੋਰ ਲੋਕਾਂ ਤੇ ਇਹ ਕਰਕੇ ਕੀਤੀ ਗਈ, ਉਹ ਥਾਣੇ ਜਾ ਕੇ ਉਹਨਾਂ ਨੇ ਧਮਕਾਇਆ, ਗਲਤ ਤਰੀਕੇ ਨਾਲ ਥਾਣੇ ਗਏ ਆ। ਮੇਰੇ ਖਿਆਲ ਦੇ ਵਿੱਚ ਉਹ ਗਲਤ ਤਰੀਕੇ ਨਾਲ ਤਾਂ ਗਏ ਨਹੀਂ ਹੈ, ਜੇ ਕੋਈ ਤੁਹਾਡਾ ਬੰਦਾ ਫੜਿਆ ਜਾਂਦਾ ਤਾਂ ਤੁਸੀਂ ਥਾਣੇ ਜਾ ਕੇ ਆਪਣਾ ਪੱਖ ਤਾਂ ਰੱਖ ਹੀ ਸਕਦੇ ਹੋ, ਤੇ ਇਸ ਕਰਕੇ ਉਹਨਾਂ ਨੂੰ ਫੜਿਆ ਤਾਂ ਉਹ ਥੋੜੇ ਜਿਹੇ ਇੱਧਰ ਉੱਧਰ ਹੋ ਜਾਣਾ ਵੀ ਇਹ ਅਕਲਮੰਦੀ ਦਾ ਗੱਲ ਆ ਕਿ ਤੁਹਾਨੂੰ ਬਿਨਾਂ ਗੱਲ ਤੋਂ FIR ਕਰਕੇ ਫੜ ਲੈਣਾ, ਤੇ ਉਹ ਇੱਧਰ ਉੱਧਰ ਹੋਏ ਹੋ ਲੋਕੀ, ਉਹ ਨਹੀਂ ਹੈ
ਇੱਧਰ ਉੱਧਰ
ਹੋਏ, ਪੋਲੀਟਿਕਸ ਦੇ ਵਿੱਚ ਇੱਦਾਂ ਚੱਲਦਾ ਆ। ਤੇ ਉੱਥੇ ਉਹਨਾਂ ਨੇ ਫਿਰ ਪੋਸਟਰ ਲਾ ਤੇ ਹਲਕੇ ਦੇ ਵਿੱਚ, ਮਜੀਠੀਆ ਸਾਹਿਬ ਲੁੱਕ ਗਏ ਜਿੱਥੇ ਮਜੀਠੀਆ ਸਾਹਿਬ ਨੇ ਸਿੰਘ ਕੁਛ ਜਿਹੜੇ ਨੀਂਹ ਪੱਥਰ ਰੱਖੇ ਸੀ ਉਹਨਾਂ ਤੇ ਲਿਖ ਤੇ, ਫਿਰ ਉਹਨਾਂ ਨੇ ਮਜੀਠੀਆ ਸਾਹਿਬ ਦੀ ਪਾਰਟੀ ਨੇ ਅਕਾਲੀ ਦਲ ਜਿਹੜੀ ਬਹੁਤ ਸਟਰੋਂਗ ਆ, ਮਹਾਨ ਪਾਰਟੀ ਆ ਦੁਨੀਆ ਦੀ, ਉਹਨੇ ਫਿਰ ਇਹ ਪੋਸਟਰ ਲਾ ਤੇ ਟਾਈਗਰ ਅਭੀ ਜਿੰਦਾ।
ਅੱਛਾ,
ਟਾਈਗਰ ਥੋੜਾ ਲੁੱਕ ਤਾਂ ਮਤਲਬ ਛਿਪਿਆ ਤਾਂ ਹੈਗਾ ਆ ਪਰ ਜਿੰਦਾ ਹੈ, ਉਹ ਹੌਸਲੇ ਦੇ ਵਿੱਚ ਆ, ਜਿੰਦਾ ਹੈ, ਛੇਤੀ ਬਾਹਰ ਆਊਗਾ ਕਿਉਂਕਿ ਲੀਗਲ ਪ੍ਰੋਟੈਕਸ਼ਨ ਤੁਹਾਨੂੰ ਲੈਣੀ ਪੈਂਦੀ ਹੈ। ਜਿਸ ਵੇਲੇ ਟਾਈਗਰ ਸਾਹਿਬ ਵਾਪਸ ਆ ਗਏ ਫਿਰ ਚੜ੍ਹਦੀ ਕਲਾ ਵਿੱਚ ਚਲੇ ਜਾਓਗੇ ਜੀ, ਮਤਲਬ ਇਹ ਸਟੋਰੀ ਆ।
ਪਰ ਤੁਹਾਨੂੰ ਨਹੀਂ ਲੱਗਦਾ ਵੀ ਹੈਗਾ ਤਾਂ ਇਹ ਧੱਕਾ ਹੀ ਆ, ਜਿਹੜੀ ਰੂਲਿੰਗ ਪਾਰਟੀ ਧੱਕਾ ਹੀ ਕਰਦੀ ਹੁੰਦੀ ਆ ਵੀ ਚੱਕ ਕੇ ਤੁਸੀਂ ਅੰਦਰ ਦੇ ਦੇਣਾ, ਫਿਰ ਉਹ FIR ਤੇ FIR ਮਤਲਬ ਇਹਦੇ ਵਿੱਚ ਚਲੋ ਪੁਲਿਸ ਦਾ ਤਾਂ ਪਹਿਲਾਂ ਹੀ ਕਾਫੀ ਨਾਮ ਬਦਨਾਮ ਹੈ ਕਿ ਮਤਲਬ ਐਵੇਂ ਧੱਕੇ ਨਾਲ ਹੀ ਕੇਸ ਪਾਈ ਜਾਂਦੇ ਨੇ, ਪਰਚੇ ਕੱਟੀ ਜਾਂਦੇ ਨੇ, ਠੀਕ ਹੈ। ਅਤੇ ਇਹਨਾਂ ਗੱਲਾਂ ਤੋਂ ਦੁੱਖ ਕੇ ਆਮ ਆਦਮੀ ਪਾਰਟੀ ਨੂੰ ਬਣਾਇਆ ਸੀ ਅਤੇ ਉਹਦੇ ਨਾਲ ਵੀ ਵਾਧੇ ਆਪ ਕਰਨ ਲੱਗ ਪਏ ਨੇ ਇਹ ਕੰਮ। ਅਤੇ ਚਲੋ ਬੰਦਾ ਚੱਕਿਆ, ਉਹਨੇ ਛਡਾ ਲਿਆ, ਅਤੇ ਹੁਣ ਉਹੀ ਐਫ ਆਈ ਆਰ ਮਜੀਠੀਆ ਸਾਹਿਬ 'ਤੇ ਹੋ ਗਈ। ਹੁਣ ਮੈਨੂੰ ਲੱਗਦਾ ਉਹਨਾਂ ਨੂੰ ਵੀ
ਅਮਨਦੀਪ ਬਿਲਕੁਲ ਸਹੀ। ਜੇ ਨਾ ਕਿਸੇ ਪਾਰਟੀ ਨੂੰ ਕਿਸੇ ਸਰਕਾਰ ਨੂੰ ਕੁੱਤੇ ਖਾਣੀ ਕਰਾਉਣ ਦਾ ਚਾਅ ਹੋਵੇ ਤਾਂ ਇੱਦਾਂ ਦੀ ਕੰਮ ਕਰਦਾ ਆ। ਉਹਨਾਂ ਦੀ ਕਈ ਵਾਰੀ ਦੁਰਗਤੀ ਹਾਈਕੋਰਟ ਦੇ ਵਿੱਚ ਹੁੰਦੀ ਆ, ਕਈ ਵਾਰੀ ਦੁਰਗਤੀ ਉਹਨਾਂ ਦੀ ਇਹਨਾਂ ਗੱਲਾਂ ਵਿੱਚ ਹੋਈ ਆ ਕਿ ਉਹ ਯੂ ਟਰਨ ਮਾਰਦੇ। ਹੁਣ ਤਾਂ ਆਮ ਆਦਮੀ ਪਾਰਟੀ ਦੇ ਕਿਸੇ ਚੌਕ 'ਚ ਸਾਈਨ ਲਾਉਣਾ ਹੋਵੇ ਨਾ, ਉਹ ਲਾਉਂਦੇ ਯੂ ਟਰਨ ਪਾਰਟੀ ਦਾ ਮਤਲਬ ਸਲੋਗਨ ਲਾ ਦੇਵੇ, ਇੱਥੇ ਯੂ ਟਰਨ ਮਾਰ ਕੇ ਤੁਸੀਂ ਵਾਪਿਸ ਚਲੇ ਜਾਓ। ਤੇ ਇੱਦਾਂ ਦੀਆਂ ਗੱਲਾਂ ਆ ਕਿ ਆਮ ਆਦਮੀ ਪਾਰਟੀ ਜਿਹੜੀ ਅਕਾਲੀ ਦਲ ਆ ਜਾਂ ਕਾਂਗਰਸ ਆ ਜਾਂ ਹੋਰ ਵੀ ਕੋਈ ਪਾਰਟੀਆਂ ਸੀ, ਉਹ ਵੀ ਪੁਲਿਸ ਦਾ ਦੁਰਉਪਯੋਗ ਕਰਦੀਆਂ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੁਲਿਸ ਨੂੰ ਉਹ ਆਪਣਾ ਰਖੇਲ ਬਣਾ ਕੇ ਰੱਖਦੀਆਂ ਸੀ ਜਾਂ ਪੁਲਿਸ ਤੇ ਆਪਣਾ ਕਬਜ਼ਾ ਕਰਕੇ ਰੱਖਦੀਆਂ ਸੀ, ਉਹਨਾਂ ਤੋਂ ਕਈ ਕੰਮ ਕਰਾਉਂਦੀਆਂ ਸੀ। ਇੱਥੋਂ ਹੀ ਦੁਖੀ ਹੋ ਕੇ, ਇਹਨਾਂ ਗੱਲਾਂ ਤੋਂ ਦੁਖੀ ਹੋ ਕੇ ਇਹਨਾਂ ਇਨਕਲਾਬੀਆਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਕਿ ਇਹ ਜਿਹੜੀਆਂ ਚੀਜ਼ਾਂ ਇਹ ਤੋਂ ਨਿਜਾਤ ਸਾਨੂੰ ਦਵਾਉਗੇ ਤੇ ਇਹ ਸ਼ਾਇਦ ਸਾਨੂੰ ਆਸਟ੍ਰੇਲੀਆ ਵਰਗਾ ਸਿਸਟਮ ਦਊਗੇ, USA ਵਰਗਾ ਸਿਸਟਮ ਦੇ ਦਊਗੇ, ਜਾਂ ਜਿਹੜੇ ਮਿਡਲ ਈਸਟ ਦੇ ਕਈ ਕੰਟਰੀਆਂ ਉਹਨਾਂ ਦਾ ਵਰਗਾ ਸਿਸਟਮ ਦੇ ਦਊਗੇ, ਚੀਨ ਵਰਗਾ ਸਿਸਟਮ ਦੇ ਦਊਗੇ। ਪਰ ਇੱਦਾਂ ਹੋਇਆ ਨਹੀਂ ਹੈ। ਇਹਨਾਂ ਨੇ ਤਾਂ ਉਹਨਾਂ ਤੋਂ ਵੀ ਜਾ ਕੇ, ਇਹਨਾਂ ਤੋਂ ਵੀ ਵੱਧ ਕੇ ਇਹ ਜਿਹੜੀਆਂ ਇੰਸਟੀਟਿਊਸ਼ਨਸ ਆ ਇਹਨਾਂ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ। ਡਿਸਟਰੋਏ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਰ ਹੀ ਦਿੱਤਾ ਆ ਡਿਸਟਰੋਏ। ਜਿਹੜੀ ਪੁਲਿਸ ਦੀ ਛਵੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਆ, ਪਹਿਲਾਂ ਇੱਦਾਂ ਸੀਗੀ ਨਹੀਂ ਹੈ। ਪੰਜਾਬ ਦੀ ਜਿਹੜੀ ਪੁਲਿਸ ਹੈ, ਜਾਵਾਂ ਪੁਲਿਸ ਕਹੀ ਜਾਂਦੀ ਸੀ, ਬੜੀ ਬਹਾਦਰ ਪੁਲਿਸ ਕਹੀ ਜਾਂਦੀ ਸੀ, ਜਿਹੜੀ ਕਿ ਹਰ ਪੱਖ ਤੋਂ ਪਰਪੱਖ ਸੀ। ਲੇਕਿਨ ਇਹਨਾਂ ਨੇ ਇਹ ਪੁਲਿਸ ਨੂੰ ਇੱਕ ਰਖੈਲ ਬਣਾ ਕੇ ਰੱਖ ਲਿਆ ਆ, ਜਿੱਦਾਂ ਉਹ ਕਹਿੰਦੇ ਉੱਦਾਂ ਹੀ ਕਰਦੇ। ਨਹੀਂ, ਪੁਲਿਸ ਦੇ ਵਿੱਚ ਬਹੁਤ ਸਾਰੇ ਨੌਜਵਾਨ ਆ, SSP ਆ, ਇੰਸਪੈਕਟਰ ਆ, ਜਿਹੜੇ ਅਜੇ ਵੀ ਅਣਖ ਰੱਖਦੇ ਆ। ਜੇ ਉਹ ਇਹਨਾਂ ਦੀ ਗੱਲ ਨਹੀਂ ਮੰਨਦੇ ਤਾਂ ਉਹਨਾਂ ਦੇ ਟ੍ਰਾਂਸਫਰ ਕਰ ਦਿੱਤੇ ਜਾਂਦੇ, ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ, ਈਵਨ ਕਈ ਵਾਰੀ ਪਰਚਾ ਵੀ ਹੋ ਸਕਦਾ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ। ਇਹ ਪਾਰਟੀ ਜਿਹੜੀ ਆ, ਤੁਸੀਂ ਕਹਿੰਦੇ ਆ ਆ ਚਾਹ ਸਾਹਿਬ ਤੋਂ ਪੁੱਛਾਂਗੇ ਆਪਣੇ ਸਟੈਂਡ ਤੇ ਖੜੇ ਆ ਜਾਂ ਨਹੀਂ ਖੜੇ, ਕਹਿੰਦੇ ਵੀ 100 ਸੀਟ ਇਹ ਜਿੱਤੂਗੀ, 100 ਸੀਟ ਜਿੱਤੂਗੀ ਅਗਲੀਆਂ ਇਲੈਕਸ਼ਨ ਦੇ ਵਿੱਚ, ਜਿੱਤੂਗੀ 100 ਸੀਟ, ਪਰ ਤੁਸੀਂ 2 ਜ਼ੀਰੋ ਕੱਟ ਦਿਓ ਵਿੱਚੋਂ, ਕਿੰਨੀਆਂ ਜਿੱਤੂਗੀ?
ਤੁਹਾਡੇ ਕਹਿਣ ਦਾ ਮਤਲਬ 10?
2 ਜ਼ੀਰੋ ਕੱਟਣਾ 10 ਨਹੀਂ ਹੁੰਦੇ, 1 ਹੁੰਦਾ।
ਅੱਛਾ, ਉਹ ਇੰਨਾ
ਇੰਨਾ ਹੀ ਲੱਗਦਾ ਮੈਨੂੰ, ਜਿੱਦਾਂ ਦੀਆਂ ਕਰਤੂਤਾਂ ਇਹਨਾਂ ਦੀਆਂ।
ਕੀ ਬਾਤ ਹੈ, ਤੁਸੀਂ ਤਾਂ ਭਾਜੀ ਜਮਾ ਹੀ ਕੱਚੀ ਲਾਤੀ ਗੱਡੀ ਨੀ। ਮੈਨੂੰ
100 ਸੀਟ ਦਿੱਤੀ ਆ, 100 ਸੀਟ ਦੇ ਕੇ 2 ਜ਼ੀਰੇ ਹੀ ਕੱਟੇ ਆ, ਹੋਰ ਤਾਂ ਕੁਛ ਨੀ ਕਿਹਾ।
ਜ਼ੀਰੋ ਦੀ ਕਿਹੜੀ ਕੋਈ ਕੀਮਤ ਹੁੰਦੀ ਏਦਾਂ ਕਹਿ ਲਓ। ਚਲੋ ਆਪਾਂ ਖੁਲਾਸਾ ਕਰ ਲਿਆ ਇਹਦੇ ਬਾਰੇ ਕਿ ਆਪਾਂ ਮਜੀਠੀ ਦੀ ਸਟੋਰੀ ਬਾਰੇ ਮੈਂ ਫੋਲੋ ਨਹੀਂ ਸੀ ਕਰ ਰਿਹਾ ਤਾਂ ਤੁਹਾਨੂੰ ਪੁੱਛਿਆ। ਪਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਇਹ ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਡੀ ਸ਼ਰਟ ਬੜੀ ਵਧੀਆ ਸੂਟਸ ਯੂ। ਅੱਛਾ, ਕਿਆ ਬਾਤ ਹੈ, ਅਤੇ ਬੜੀ ਮਹਿੰਗੀ ਲਈ ਹੈ ਜੀ, ਮੈਂ ਐਵੇਂ ਨਹੀਂ ਹੈਗੀ। ਅਤੇ ਕਿੰਨੇ ਕੁ ਦੀ ਲਈ ਹੋਊਗੀ ਭਾਅ ਜੀ, ਅੰਦਾਜ਼ਾ ਲਾਓ ਤੂੰ।
ਇਹ ਮੈਂ ਇਹ ਤਾਂ ਮੈਂ ਉਹਦਾ ਤੁਹਾਡੀ ਸ਼ਰਟ 'ਤੇ ਅੰਦਾਜ਼ਾ ਨਹੀਂ ਲੈ ਸਕਦਾ। ਇੱਕ ਵਾਰੀ ਨਾ ਮੈਂ ਜੀਨ ਦੀ ਪੈਂਟ ਲੈ ਲਈ,
ਉਹ ਮੈਂ ਵੀ ਲਈ।
ਕਲਾਸ ਦੇ ਪੁੱਛਿਆ ਵੀ ਜੀਨ ਦੀ ਪੈਂਟ ਕਿੰਨੇ ਕੁ ਦੀ ਹੋਊਗੀ, ਉਹ ਨਿਆਣੇ ਨੇ ਇੱਧਰ ਉੱਧਰ ਦੇਖਿਆ, ਸਾਇੰਸ ਵੀ ਲੱਗਾ ਨਹੀਂ ਸੀ, ਤੇ ਲੋਗੋ ਜਿਹੜੀ ਬ੍ਰਾਂਡਡ ਹੁੰਦੀ ਆ, ਕਹਿੰਦੇ ਕਿੱਥੋਂ ਲਈ ਆ? ਮੈਂ ਕਿਹਾ ਇਹ ਮੈਂ ਲਈ ਆ BigW ਤੋਂ, ਕਹਿੰਦੇ $7 ਦੀ ਆ, ਲਈ ਮੈਂ 10 ਦੀ।
ਮੈਨੂੰ ਘਾਟਾ ਪਵਾ ਦਿੱਤਾ। ਹਾਂ, ਮੇਰਾ ਵੀ
$7.5 ਦੀ
ਲੈ, ਮਹਿੰਗੀ ਕਰਦੀ, $5 ਵਾਲੀ ਆ ਇਹ ਕੇ ਮਾਰਟ ਤੋਂ। ਉਹ ਹਰਪ੍ਰੀਤ ਰਾਜੂ ਹੁਣੀ ਮੰਗਲੀ ਸਾਹਿਬ ਕਹਿੰਦੇ 1990 ਦੀ ਹੈ। ਮੈਂ ਜੀ ਇੰਨੀਆਂ ਮਹਿੰਗੀਆਂ ਸ਼ਰਟਾਂ ਨਹੀਂ ਲੈਂਦਾ, ਮੈਂ ਕਿਤੇ ਧਨਾੜ ਹਾਂ, ਆਪਾਂ ਤਾਂ ਖੇਤੀਬਾੜੀ ਵਾਲੇ ਬੰਦੇ ਹਾਂ, ਅਤੇ $5 ਵਾਲੀਆਂ ਲੈਂਦੇ ਹਾਂ ਆਪਾਂ ਤਾਂ ਸ਼ਰਟਾਂ। ਮਹਿੰਗੀ ਤੋਂ ਮਹਿੰਗੀ ਸਾਡੀ ਇਹੀ ਰੇਂਜ ਹੈ ਜੀ। ਤੁਸੀਂ ਅਮੀਰ ਬੰਦੇ ਜੀ, $20 ਦੀਆਂ ਸ਼ਰਟਾਂ ਪਾਉਣ ਵਾਲੇ ਮੈਲਬਨ ਵਾਲੇ, ਅਸੀਂ ਕਿੱਥੇ ਇੱਦਾਂ ਹੀ ਅਫੋਰਡ ਨਹੀਂ ਕਰ ਸਕਦੇ। ਖੈਰ, ਸਾਡੇ ਨਾਲ ਸੁਰਜੀਤ ਸੰਧੂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਭੁਪਿੰਦਰ ਸਿੰਘ ਧਾਲੀਵਾਲ ਕਹਿ ਰਹੇ ਨੇ ਕਿ ਵੀਰ AJ ਪ੍ਰਤਾਪ ਸਿੰਘ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਹਰਜਿੰਦਰ ਢੀਂਡਸਾਬਾ ਜੀ ਕਹਿੰਦੇ ਗਿਆਨੀ ਜੀ ਲੱਭਦੇ ਨਹੀਂ, ਅਤੇ ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਮੈਂ ਤਾਂ ਹੀ ਕਹਿੰਦੇ ਗਿਆਨੀ ਜੀ ਲੱਭਦੇ ਨੇ, ਤਾਂ ਹੀ ਮੈਂ ਕਹਿੰਦੇ ਸੀ ਵੀ ਗਿਆ ਨਹੀਂ ਜੀ ਗ੍ਰਿਫਤ।
ਟੈਕਨੋਲੋਜੀ ਬਹੁਤ ਵਧੀਆ ਯੂਜ ਕਰਦੇ ਆ।
ਤੇ ਹਰਪ੍ਰੀਤ ਕਹਿੰਦੇ ਨੇ ਕਿ ਅੱਜ ਐਵੇਂ ਲੱਗਦਾ ਜਿੱਦਾਂ ਫਲੋਰਾ ਸਾਹਿਬ ਦਫ਼ਤਰ ਆਏ ਨੇ। ਠੀਕ ਹੈ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਦਫ਼ਤਰ ਵਾਲੇ ਲੱਗਦੇ ਨੇ ਬੰਦੇ। ਖੈਰ ਚਲੋ, ਸਾਡੇ ਨਾਲ ਹਰਜਿੰਦਰ ਘੁੰਮਣ ਭਾਜੀ ਜੁੜੇ ਨੇ ਐਡਲੇਡ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਸੀਸ ਦੇ ਰਹੇ ਨੇ ਚੜ੍ਹਦੀ ਕਲਾ ਦੀ। ਅਤੇ ਬਾਕੀ ਕਹਿੰਦੇ ਨੇ ਕਿ ਹੋਰ ਆਪੋ ਜਿੱਦ ਪਾਰਟੀ ਨੇ ਇਹ ਕੰਮ ਕਰਨਾ ਪੈਂਦਾ ਹੈ ਜੀ, ਓਪੋਜਿਟ ਪਾਰਟੀ ਨੂੰ ਇਹ ਕੰਮ ਕਰਨਾ ਪੈਂਦਾ, ਇਹਨਾਂ ਨੂੰ ਕੋਈ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ। ਠੀਕ ਹੈ ਜੀ, ਅਤੇ ਬਾਕੀ ਰਾਜਨਦੀਪ ਕੈਨਬਰਾ ਵਾਲੇ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਗੁਰਚਰਨ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਆਈਫੋਨ ਚੱਲ ਪਿਆ ਜੀ। ਹਾਂਜੀ, ਥੋੜ੍ਹੀ ਦਿੱਕਤ ਸੀਗੀ ਮੇਰੇ ਵੱਲੋਂ ਹੀ, ਇੱਧਰੋਂ ਸਵਿੱਚ ਆਫ ਹੋਇਆ ਹੋਇਆ ਸੀ ਅਤੇ ਇਸ ਕਰਕੇ ਉਹ ਕਰ ਦਿੱਤਾ। ਬਰਿੰਦਰ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਇੱਕ ਤਸਵੀਰ ਬਹੁਤ ਸੋਹਣੀ ਭੇਜ ਰਹੇ ਨੇ, ਅਤੇ ਐਲਬਰੀ ਵਾਲੇ ਆ ਜੀ ਬਰਿੰਦਰ, ਅਤੇ ਕਹਿੰਦੇ ਵੀ ਅਸੀਂ ਜਾ ਰਹੇ ਹਾਂ ਜੀ ਗ੍ਰਿਫਿਥ ਨੂੰ। ਅਤੇ ਭਾਅ ਜੀ ਅੱਜ ਬਹੁਤ ਸਾਰੇ ਜਿਹੜੇ ਮਿੱਤਰ ਪਿਆਰੇ ਨੇ ਉਹ ਡਰਾਈਵ ਕਰਕੇ ਜਾਣਗੇ ਮੈਲਬਨ ਨੂੰ, ਮੈਲਬਨ ਤੋਂ, ਕਿਉਂਕਿ ਉਹਨਾਂ ਦੇ 5 ਘੰਟੇ ਦੇ ਰਾਹ 'ਤੇ ਹੀ ਆ, ਅਤੇ ਸਾਰਾ ਦਿਨ ਦੇਖ ਕੇ ਫਿਰ ਘਰ ਪਹੁੰਚਣਾ। ਅਕੋਮੋਡੇਸ਼ਨ ਉੱਥੇ ਥੋੜ੍ਹੀ ਮਿਲਣੀ ਔਖੀ ਹੁੰਦੀ ਹੈ, ਇਸ ਕਰਕੇ ਉਹ ਨਹੀਂ ਫਿਰ ਰਾਤ ਰਹਿ ਸਕਦੇ। ਜਸਵੰਤ ਸਿੰਘ ਜੀ ਸਾਡੇ ਨਾਲ ਬੁਲਗੁਲਗੇ ਤੋਂ ਜੁੜੇ ਨੇ, ਉਹਨਾਂ ਨੇ ਵੀ ਗੁਰਬਾਣੀ ਦੀ ਸਾਂਝ ਪਾਈ ਹੈ ਕਿ ਸਾਸ ਸਾਸ ਹਮ ਭੁੱਲਣ ਹਾਰੇ ਤੁਮ ਸਮਰੱਥ ਅਗੰਤ ਪਿਆਰੇ। ਸੋ ਪਰਮਾਤਮਾ ਦੀ ਮਹਿਮਾ ਦੇ ਵਿੱਚ ਉਹਨਾਂ ਨੇ, ਅਕਾਲ ਪੁਰਖ ਦੀ ਮਹਿਮਾ 'ਚ ਸਾਡੇ ਨਾਲ ਗੁਰਬਾਣੀ ਦੀ ਸਾਂਝ ਪਾਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਚਾਲ ਸਾਹਿਬ ਆ ਰਹੇ ਨੇ ਦਿਲ ਦੀ ਭੜਾਸ, ਭਾਅ ਜੀ ਤੁਸੀਂ ਵੀ ਕੱਲ੍ਹ ਦਿਲ ਦੀ ਭੜਾਸ ਕੱਢ ਕੇ ਆਏ ਹੋ, ਅਤੇ ਉਹ ਨਹੀਂ, ਲੈਟ ਮੀ ਫਿਨਿਸ਼। ਉਹ ਜਿਹੜੀ ਭੜਾਸ ਹੈ ਨਾ, ਉਹ ਸਾਡੇ ਤੱਕ ਪਹੁੰਚ ਚੁੱਕੀ ਆ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ। ਅਤੇ ਚਾਲ ਸਾਹਿਬ ਨੂੰ ਆ ਲੈਂਦੇ ਫਿਰ ਉਸ ਸੈਕਸ਼ਨ ਦੇ ਵਿੱਚ, ਦਿਲ ਵਾਲੀ ਭੜਾਸ ਜਿਹੜੀ ਹੈ ਨਾ ਉਹ ਕੱਢਾਂਗੇ। ਅਤੇ ਮੈਂ ਚਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ 9:10 'ਤੇ ਆ ਜਾਣ, ਕਿਉਂਕਿ ਅੱਜ ਭੜਾਸ ਬਹੁਤ ਭਾਅ ਜੀ, ਕੱਲ੍ਹ ਦਿਲ ਵਾਲੀ ਭੜਾਸ ਕੱਢ ਕੇ ਆਏ ਆ। ਅਤੇ ਭਾਅ ਜੀ ਅੰਦਰ ਤੁਹਾਡੇ ਜਿਹੜਾ ਕੀੜਾ ਹੈ ਨਾ,
ਵਾਲੀ ਭੜਾਸ ਨਹੀਂ, ਇਸ ਐਕਚੁਅਲੀ ਅਮਨਦੀਪ ਖਾਹਿਸ਼ਾਂ ਦੀ ਭੜਾਸ ਆ। ਤੁਹਾਡੇ ਦਿਲ ਵਿੱਚ ਕਈ ਖਾਹਿਸ਼ਾਂ ਹੁੰਦੀਆਂ, ਕਈ ਤੁਹਾਡੇ ਤਮੰਨਾਵਾਂ ਹੁੰਦੀਆਂ, ਜਿਹੜੀਆਂ ਕਿ ਤੁਸੀਂ ਕਬੀਲਦਾਰੀ ਦੇ ਵਿੱਚ ਆਪਣੇ ਪਰਿਵਾਰ ਪਾਲਦੇ ਪਾਲਦੇ ਉਹ ਉਹਨਾਂ ਨੂੰ ਦਬਾ ਕੇ ਰੱਖਦੇ ਆ, ਉਹ ਦਬੀਆਂ ਗਈਆਂ ਕਈ ਸਾਲ, ਹੁਣ 70 ਸਾਲ ਦੀ ਉਮਰ ਹੋ ਗਈ, ਥੋੜੀਆਂ ਜ਼ਿੰਮੇਵਾਰੀਆਂ ਵੀ ਘਟੀਆਂ ਆ, ਅਤੇ ਉਹਦੇ ਕਰਕੇ ਫਿਰ ਤੁਹਾਡੇ ਕੋਲ ਟਾਈਮ ਹੋ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਸ਼ੌਕ ਆ, ਤੁਹਾਡੇ ਸ਼ੌਕ ਦੱਬੇ ਰਹਿ ਗਏ ਆ, ਉਹਨਾਂ ਨੂੰ ਪੂਰਾ ਕਰਨ ਦੇ ਲਈ ਕੋਈ ਨਾ ਕੋਈ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਜਦੋਂ ਤੁਸੀਂ ਇੰਡੀਆ ਵਿੱਚ ਰਹੇ ਸੀ ਉਦੋਂ ਤੁਹਾਨੂੰ ਇਹੀ ਹੁੰਦਾ ਸੀ ਕਿ ਤੁਸੀਂ ਕੋਈ ਪੜ੍ਹਾਈ ਹੋਰ ਕਰ ਲਓ, ਕੋਈ ਹੋਰ ਕੋਰਸ ਕਰ ਲਓ ਤਾਂ ਕਿ ਤੁਸੀਂ ਆਸਟ੍ਰੇਲੀਆ ਜਾ ਸਕੋ। ਉਹ ਤੋਂ ਬਾਅਦ ਜਿਹੜੇ ਆਸਟ੍ਰੇਲੀਆ ਆ ਗਏ ਤੇ ਨਵੀਂ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ, ਤੇ 40 ਸਾਲ ਦੇ ਵਿੱਚ ਆ ਗਏ, ਤੁਹਾਨੂੰ 20-25 ਸਾਲ ਤਾਂ ਸੈਟਲ ਹੋਣ ਨੂੰ ਲੱਗਦੇ, ਘਰ ਵੀ ਲੈਣੇ ਆ, ਤੁਸੀਂ ਬਿਲਕੁਲ ਜ਼ੀਰੋ ਤੋਂ ਕੰਮ ਸ਼ੁਰੂ ਕਰਦੇ ਆ, ਤੇ ਨਿਆਣੇ ਵੀ ਪਾਲਣੇ ਹੁੰਦੇ ਆ, ਹੋਰ ਵੀ ਕਈ ਕੰਮ ਕਰਨੇ ਹੁੰਦੇ ਆ। ਕਈ ਵਾਰ ਤੁਹਾਡੇ ਜਿਹੜੇ ਸ਼ੌਕ ਆ, ਬ੍ਰੌਡਕਾਸਟਿੰਗ ਦੇ ਸ਼ੌਕ ਦਾ 20 ਸਾਲ ਪਹਿਲਾਂ ਤੁਸੀਂ ਪੂਰਾ ਕਰ ਦਿੱਤਾ ਸੀ, ਕਿਉਂਕਿ ਤੁਸੀਂ ਸਟੂਡੀਓ ਬਣਾਇਆ ਸੀ ਹੈਰਿਸ ਪਾਰਕ ਦੇ ਵੀ, ਉੱਥੇ ਜਾਂਦੇ ਹੁੰਦੇ ਸੀ, ਫਿਰ ਤੁਸੀਂ ਵਰਜਨ 2 ਸ਼ੁਰੂ ਕੀਤਾ, ਉਸ ਤੋਂ ਬਾਅਦ ਰੇਡੀਓ ਤੇ ਆਉਣ ਲੱਗੇ, ਹੁਣ ਵਰਜਨ 3 ਆ ਜਿਹਦੇ ਵਿੱਚ ਸ਼ਕਲਾਂ ਵੀ ਆਉਣੀਆਂ ਆ, ਇਹ ਪਤਾ ਨਹੀਂ ਕਿੱਦਾਂ ਆਈਆਂ ਆ, ਕੈਮਰੇ ਕਿੱਥੇ ਲਾਏ ਹੋ ਤੁਸੀਂ, ਤੇ ਉਹ ਕਈ ਏਦਾਂ ਦੇ ਕਈ ਸ਼ੌਕ ਤਾਂ ਪੂਰੇ ਹੋ ਗਏ ਸੀ, ਲੇਕਿਨ 1-2 ਸ਼ੌਕ ਉਹ ਪੂਰੇ ਨਹੀਂ ਹੋਏ ਸੀ, ਉਹ ਫਿਰ ਇੱਥੇ ਆ ਕੇ ਕਰਨੇ ਪਏ ਆ। ਜਿਸ ਵੇਲੇ ਸ਼ੌਕ ਤੁਹਾਨੂੰ ਹੋਵੇ ਨਾ ਕੋਈ, ਫਿਰ ਬੰਦਾ ਚੀਜ਼ਾਂ ਲੱਭਦਾ ਆ, ਫਿਰ ਲੱਭ ਹੀ ਆਉਣੀਆਂ ਆ, ਕਹਿੰਦੇ ਆ ਨਾ ਵਿਹਲੇ ਨੂੰ ਤਾਂ ਵਿਹਲ ਤੋਂ ਵਿਹਲ ਨਹੀਂ ਹੁੰਦਾ, ਜੇ ਤੁਹਾਡੇ ਅੰਦਰ ਸ਼ੌਕ ਆ ਤੇ ਉਹ ਚੀਜ਼ਾਂ ਜੇ ਤੁਸੀਂ ਪੂਰੀਆਂ ਕਰ ਸਕਦੇ ਆ। ਕਈ ਵਾਰੀ ਤੁਹਾਨੂੰ ਸਾਹਮਣਾ ਵੀ ਕਰਨਾ ਪੈਂਦਾ ਮੁਸ਼ਕਲਾਂ ਦਾ, ਲੋਕ ਕਹਿੰਦੇ ਲੈ ਇਸ ਉਮਰ ਦੇ ਵਿੱਚ ਜਾ ਕੇ ਕੀ ਕਰਨ ਲੱਗ ਪਿਆ, ਇਹ ਭਜਨ ਬੰਦਗੀ ਦਾ ਸਮਾਂ, ਭਜਨ ਬੰਦਗੀ ਵੀ ਕੀਤੀ ਜਾ ਸਕਦੀ ਉਸ ਸ਼ੌਕ ਦੇ ਦੁਆਰਾ, ਚਲੋ ਮਰਜ਼ੀ ਹੈ ਤੁਹਾਡੀ, ਤੁਸੀਂ ਅੱਗੇ ਜਾ ਕੇ ਇਹਦੀ ਵਿਆਖਿਆ ਵੀ ਕਰੋਗੇ, ਤੇ ਪੜਾਸ ਆਪਣੇ ਚਾਲ ਸਾਹਿਬ ਤੋਂ ਵੀ ਲਵਾਂਗੇ, ਚਾਲ ਸਾਹਿਬ ਤੋਂ ਕੁਸ਼ਚਨ ਵੀ ਪੁੱਛਾਂਗੇ ਜਿਹੜਾ ਕਿ ਅਸੀਂ ਆਮ ਪੁੱਛੀਦਾ ਅੱਜ ਪੁੱਛਣਾ ਬਣਦਾ ਆ। ਤੇ ਹੋਰ ਅਮਨਦੀਪ
ਭਾਜੀ, ਹਾਂ ਮੈਂ ਤਾਂ
ਹੋਰ ਵੀ ਕਰਾਂਗੇ, ਮੈਂ ਪੋਲਿਟਿਕਸ ਦੀ ਗੱਲ ਕਰਨੀ ਚਾਹੁੰਦਾ ਸੀ, ਉਹ ਚਾਲ ਸਾਹਿਬ ਦੇ ਆਉਣ ਦੇ ਕਰੀਏ ਜਾਂ
ਪੰਜਾਬ ਦੇ
ਕਰ ਲਈਏ, ਜਿੱਦਾਂ ਅਸੀਂ ਆਮ ਤੌਰ ਤੇ ਕ੍ਰਿਟੀਸਾਈਜ਼ ਕਰਦੇ ਹਾਂ ਇੰਡੀਅਨ ਇਕਾਨਮੀ ਨੂੰ, ਆਪਣੇ ਭਾਰਤ ਨੂੰ, ਤੇ ਸ਼ਲਾਘਾ ਕਰਦੇ ਹਾਂ ਚੀਨ ਵਰਗੇ ਦੇਸ਼ਾਂ ਦੀ ਜਾਂ ਹੋਰ ਉਹਨਾਂ ਦੇਸ਼ਾਂ।
ਨਹੀਂ ਨਹੀਂ ਇਹ ਆਪਾਂ ਪਹਿਲਾਂ ਕਰ ਲੈਂਦੇ ਹਾਂ, ਪਰ ਮੈਂ ਪਹਿਲਾਂ 2 ਮੈਸੇਜ ਲੈ ਲਾਂ, ਤੇ ਸਾਡੇ ਨਾਲ ਹਰਿੰਦਰ ਘੁੰਮਣ ਭਾਅ ਜੀ ਵੀ ਜੁੜੇ ਨੇ, ਕਹਿੰਦੇ ਕਿ ਅਮੀਰ ਬੰਦੇ ਨੇ ਭਾਵੇਂ ਤਾਂਬੇ ਦਾ ਕੜਾ ਪਾਇਆ ਹੋਵੇ, ਲੋਕ ਸੋਨੇ ਦਾ ਹੀ ਸਮਝਦੇ ਹਨ, ਇਸ ਕਰਕੇ ਲੋਕ ਤੁਹਾਡੀ ਸ਼ਰਟ ਮਹਿੰਗੀ ਹੀ ਸਮਝਦੇ ਨੇ। ਮੈਨੂੰ ਮੈਨੂੰ ਅਮੀਰ ਆਦਮੀ ਕਹੀ ਜਾਂਦੇ ਨੇ, ਮੇਰੀ ਅਮੀਰੀ ਤਾਂ ਜੀ ਪਿੱਛੇ ਜਿਹੜੀਆਂ ਕਿਤਾਬਾਂ ਪਈਆਂ ਇਹਨਾਂ ਦੀ ਹੈ, ਹੋਰ ਤਾਂ ਕੋਈ ਨਹੀਂ, ਗੱਲਾਂ ਬਾਤਾਂ ਦੀ ਹੈ, ਸਾਰੇ ਪਰੇ ਤੋਂ ਪਰੇ ਆ ਦੁਨੀਆ ਬੈਠੀ। ਅਤੇ ਚਲੋ ਮੈਂ ਕੋਸ਼ਿਸ਼ ਕਰਦਾ ਕਿ ਸਿੰਪਲ ਜ਼ਿੰਦਗੀ ਜੀਣ ਦੀ ਚਾਹੀਦੀ ਵੀ ਆ। ਅਤੇ ਸਾਡੇ ਨਾਲ ਨਵਰਾਜ ਸਿੰਘ ਜੁੜੇ ਨੇ ਮੈਲਬਨ ਤੋਂ, ਕਹਿੰਦੇ ਜੌਬ 'ਤੇ ਆ ਜੀ, ਅਤੇ ਹੁਣ ਥੋੜ੍ਹੀ ਬ੍ਰੇਕ ਮਿਲੀ ਹੈ ਅਤੇ ਪ੍ਰੋਗਰਾਮ ਸੁਣ ਰਿਹਾ। ਨਵਰਾਜ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੁਆਇਨ ਕਰਨ ਦੇ ਲਈ ਅਤੇ ਮੈਸੇਜ ਭੇਜਣ ਦੇ ਲਈ। ਚਾਲ ਸਾਹਿਬ ਵੀ ਆ ਰਹੇ ਨੇ 9:10 'ਤੇ, ਉਹਨਾਂ ਨੇ ਕਹਿ ਦਿੱਤਾ ਆ, ਸੋ ਜਲਦੀ ਹੀ ਆਉਣਗੇ ਪ੍ਰੋਗਰਾਮ ਦੇ ਵਿੱਚ। ਅਤੇ ਭਾਅ ਜੀ ਜਿਹੜੀ ਆਪਾਂ ਪੋਲਿਟਿਕਸ ਦੀ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ, ਕਿ ਆਪਾਂ ਕਹਿੰਦੇ ਹਾਂ ਆਪਾਂ ਚਿਤਵਦੇ ਹਾਂ ਹੁਣ ਇਹਦੇ ਸੰਬੰਧ ਵਿੱਚ, ਹੁਣ ਕਾਕਰੋਚ ਪਾਰਟੀ ਦੀ ਕੱਲ੍ਹ ਜੰਤਰ ਮੰਤਰ 'ਤੇ ਇਕੱਠ ਹੋਇਆ ਹੈ ਨਾ, ਉਹਦੇ ਬਾਰੇ ਵੀ ਆਪਾਂ ਵਿੱਚ ਹੀ ਗੱਲ ਕਰ ਲੈਣੀ ਹੈ ਕਿ ਇੱਕ ਇੱਕ ਅਸੀਂ ਕਹਿੰਦੇ ਵੀ ਅਸੀਂ ਸਾਨੂੰ ਆਹ ਚਾਹੀਦਾ, ਉਹ ਅਲਟੀਮੇਟਮ ਦੇ ਰਹੇ ਹਾਂ ਵੀ ਅਸੀਂ ਤੁਹਾਨੂੰ 7 ਦਿਨ ਦੇ ਰਹੇ ਹਾਂ ਜੀ, ਇੱਦਾਂ ਕਰ ਦਿਓ, ਉਹ ਕਰ ਦਿਓ, ਪ੍ਰੋਮਿਸ ਕਰਦੇ ਹਾਂ, ਹੁਣ ਕੰਮ ਕਰਨ ਦੀ ਲੋੜ ਹੈ। ਇਹ ਪੈਟਰਨ ਅਸੀਂ ਬਹੁਤ ਦੇਰ ਤੋਂ ਹੀ ਦੇਖ ਰਹੇ ਹਾਂ ਕਿ ਇੱਕ ਅੰਦੋਲਨ ਸ਼ੁਰੂ ਹੁੰਦਾ ਆ, ਕਰਵਾਇਆ ਜਾਂਦਾ ਆ, ਉਹਦੇ ਵਿੱਚ ਉਹ ਜੰਤਰ ਮੰਤਰ 'ਤੇ ਬਹਿੰਦੇ ਨੇ, ਉਹਦੇ ਵਿੱਚੋਂ ਇੱਕ ਪਾਰਟੀ ਨਿਕਲਦੀ ਆ, ਪਾਰਟੀ ਜਿਹੜੀ ਆ ਉਹ ਅਗਲੇ 5-7 ਸਾਲ ਡੋਮੀਨੇਟ ਕਰਦੀ ਆ। ਅਤੇ ਜਿੱਥੇ ਤੱਕ ਮੇਰਾ ਆਪਣਾ ਅੰਦਾਜ਼ਾ, ਮੈਂ ਆਪਣਾ ਅੰਦਾਜ਼ਾ ਵੀ ਆ, ਕੁਛ ਮਾਹਰਾਂ ਦੀ ਵੀ ਗੱਲ ਸੁਣ ਲਿਆ ਵੀ ਇਹ ਕਾਂਗਰਸ ਪਾਰਟੀ ਨੂੰ ਨੁਕਸਾਨ ਕਰੇਗੀ, ਕਿਉਂਕਿ ਉਹ ਇੱਕ ਪ੍ਰੋਕਸੀ ਓਪੋਜੀਸ਼ਨ ਪਾਰਟੀ ਖੜੀ ਕਰ ਰਹੇ ਨੇ ਆਪਣੇ ਵਿਰੁੱਧ ਹੀ, ਜਿੱਦਾਂ ਕੇਜਰੀਵਾਲ ਉਹਨਾਂ ਨੂੰ ਯੂਜ਼ ਕੀਤਾ ਦਿੱਲੀ 'ਚ ਕਾਂਗਰਸ ਨੂੰ ਲਾਉਣ ਲਈ। ਅਤੇ ਇੱਕ ਹਾਈਪੋਥੈਟੀਕਲ ਗੱਲਾਂ ਜਿੰਨੇ ਤੁਸੀਂ ਕਰਨਾ ਚਾਹੁੰਦੇ, ਦੱਸਣਾ ਚਾਹੁੰਦੇ ਹੋ ਕਿ ਸਾਡੀਆਂ ਹੁੰਦਾ ਵੀ ਸਾਨੂੰ ਆਹ ਚਾਹੀਦਾ, ਇੱਦਾਂ ਕਰਨਾ ਚਾਹੀਦਾ, ਹੈਂ ਉਹ ਜੀ ਚੀਨ ਨੇ ਵਧੀਆ ਕੀਤਾ, ਉਹ ਕੀਤਾ, ਤੁਸੀਂ ਥੋੜ੍ਹਾ ਇਹਦੇ ਬਾਰੇ ਖੁਲਾਸਾ ਕਰੋ ਵੀ।
ਅਮਨਦੀਪ, ਜਿਹੜੀ ਜੜ੍ਹ ਆ ਨਾ ਸਾਰੀਆਂ ਪ੍ਰੋਬਲਮ ਦੀ, ਉਹ ਹੈਗੀ ਅਨਲਿਮਿਟਡ ਰਿਸੋਰਸਿਸ ਤੇ ਸਾਡੀਆਂ, ਸੋਰੀ ਲਿਮਿਟਡ ਰਿਸੋਰਸਿਸ ਤੇ ਅਨਲਿਮਿਟਡ ਵਾਂਟਸ, ਜਿਹੜੀਆਂ ਸਾਡੀਆਂ ਤਮੰਨਾਵਾਂ ਬਹੁਤ ਜ਼ਿਆਦਾ ਹੈ। ਜਿੱਥੋਂ ਤੱਕ ਪੋਲੀਟੀਕਲ ਸਿਸਟਮ ਦਾ ਸਵਾਲ ਹੈ ਅਮਨਦੀਪ, ਜੇ ਤੁਸੀਂ ਨਾ ਕਹੋ ਕਿ ਪੋਲੀਟੀਕਲ ਸਿਸਟਮ ਸਾਡੇ ਦੇਸ਼ ਦਾ ਮਾੜਾ ਆ ਤੇ ਉਹਨਾਂ ਦੇਸ਼ਾਂ ਦੇ ਚੰਗੇ ਆ, ਇੱਦਾਂ ਦੀ ਗੱਲ ਹੈ ਨਹੀਂ ਹੈ। ਸਾਡੇ ਦੇਸ਼ ਦਾ ਜਿਹੜਾ ਪੋਲੀਟੀਕਲ ਸਿਸਟਮ ਆ ਉਹ ਵੀ ਚੰਗਾ ਆ, ਜਿਹੜੇ ਦੂਜੇ ਦੇਸ਼ਾਂ ਦੇ ਸਿਸਟਮ ਉਹ ਵੀ ਚੰਗੇ ਆ। ਜਿੱਥੋਂ ਤੱਕ ਤੁਹਾਡੀ ਤਰੱਕੀ ਦਾ ਸਵਾਲ ਆ, ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਪਾਵਰ ਚਾਹੀਦੀਆਂ, ਸੈਂਟਰਲਾਈਜ਼ ਪਾਵਰ ਚਾਹੀਦੀਆਂ, ਇੱਕ ਸੰਗਠਿਤ ਪਾਵਰ ਚਾਹੀਦੀਆਂ। ਜੇ ਤੁਸੀਂ ਕੋਈ ਡਿਸੀਜਨ ਲੈਣਾ ਆ, ਕੋਈ ਫੈਸਲਾ ਲੈਣਾ ਆ, ਤਾਂ ਉਹ ਤੁਸੀਂ ਕੁਇਕਲੀ ਲੈ ਸਕੋ ਤੇ ਉਹਦਾ ਵਿਰੋਧ ਬਹੁਤ ਘੱਟ ਹੋਵੇ। ਇਹੀ ਗੱਲ ਜਿਹੜੀ ਹੈ ਚੀਨ ਦੇ ਵਿੱਚ ਸੈਂਟਰਲਾਈਜ਼ਡ ਪਾਵਰ ਜਨਰੇਸ਼ਨ ਦੇ ਕਰਕੇ, ਸੈਂਟਰਲਾਈਜ਼ ਸੰਗਠਿਤ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ, ਉਹਦੇ ਕੋਲ ਅਕਿਊਟ ਪਾਵਰਸ ਆ ਕਿ ਉਹਨਾਂ ਨੇ ਕੋਈ ਸੜਕ ਬਣਾਉਣੀ ਆ, ਕੋਈ ਸ਼ਾਪਿੰਗ ਸੈਂਟਰ ਬਣਾਉਣਾ, ਕੋਈ ਇੰਡਸਟਰੀ ਲਾਉਣੀ ਆ, ਕੋਈ ਕੰਮ ਕਰਨਾ ਆ, ਉਹ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਵਿਰੋਧ ਬਹੁਤ ਘੱਟ ਆ। ਈਵਨ ਚਾਈਨਾ ਦੇ ਵਿੱਚ ਜੇ ਤੁਸੀਂ ਡੀਪਲੀ ਸਟੱਡੀ ਕਰੋ ਤਾਂ ਜਿਹੜੇ ਐਗਰੀਕਲਚਰ ਲੈਂਡਸ ਆ ਨਾ, ਉਹ ਕਿਸਾਨਾਂ ਦੀ ਮਾਲਕੀ ਉਹਦੇ 'ਚ ਬਹੁਤ ਘੱਟ ਆ, ਉਹ ਮਾਲਕੀ ਜਿਹੜੀ ਸਰਕਾਰ ਦੀ ਆ। ਸਰਕਾਰ ਜਿਸ ਵੇਲੇ ਵੀ ਚਾਹੇ ਕਿਸੇ ਵੀ ਪ੍ਰਦੇਸ਼ ਦੇ ਵਿੱਚ ਸੜਕ ਕੱਢ ਸਕਦੀ ਆ, ਪੁਲ ਬਣਾ ਸਕਦੀ ਆ, ਜਾਂ ਹੋਰ ਜਿਹੜਾ ਇਨਫਰਾਸਟ੍ਰਕਚਰ ਐਗਰੀਕਲਚਰ ਨੂੰ ਚਾਹੀਦਾ, ਮੰਡੀਆਂ ਬਣਾ ਸਕਦੀ ਆ, ਕੁਛ ਵੀ ਕਰਾ ਸਕਦੀ ਆ, ਉਹਦਾ ਵਿਰੋਧ ਬਹੁਤ ਘੱਟ ਹੁੰਦਾ, ਅਬਲ ਤਾਂ ਹੁੰਦਾ ਹੀ ਨਹੀਂ ਹੈ। ਉੱਥੇ ਜਿਹੜੀ ਲਿਬਰਟੀ ਆ ਥੋੜ੍ਹੀ ਘੱਟ ਆ ਸਾਡੇ ਤੋਂ ਉੱਥੋਂ ਇੱਥੇ ਨਾਲੋਂ। ਅਸੀਂ ਤਾਂ ਪ੍ਰਾਈਮ ਮਿਨਿਸਟਰ 'ਤੇ ਵੀ ਗੱਲਾਂ ਚੱਕਦੇ ਹਾਂ, ਉਹਦੀ ਸ਼ਰਟ ਬਾਰੇ ਵੀ ਗੱਲਾਂ ਕਰ ਸਕਦੇ ਹਾਂ, ਉਹਦੇ ਪਰਸਨੈਲਿਟੀ ਬਾਰੇ ਵੀ ਗੱਲਾਂ ਕਰ ਸਕਦੇ ਹਾਂ, ਪਰ ਉਹ ਚਾਈਨਾ ਵਰਗੇ ਦੇਸ਼ ਦੇ ਵਿੱਚ ਤੁਸੀਂ ਉੱਥੋਂ ਦੇ ਰਾਜੇ ਦੇ ਬਾਰੇ ਕੁਛ ਬੋਲ ਨਹੀਂ ਸਕਦੇ। ਲਿਮਿਟਡ ਫਰੀਡਮ ਤੁਹਾਨੂੰ ਹੁੰਦੀ ਆ, ਈਵਨ ਰਾਈਟਰਸ ਨੂੰ ਵੀ, ਸਿੰਗਰਸ ਨੂੰ ਵੀ, ਸਾਰਿਆਂ ਨੂੰ, ਪੋਲੀਟੀਸ਼ੀਅਨ ਨੂੰ, ਦਫ਼ਤਰਾਂ ਦੇ ਵਿੱਚ ਵੀ। ਹੁਣ ਅਸੀਂ ਕਹਿੰਦੇ ਹਾਂ ਚਾਈਨਾ ਨੇ ਬੜੀ ਤਰੱਕੀ ਕਰ ਲਈ, ਭਾਰਤ ਨੇ ਕੀਤੀ ਨਹੀਂ ਹੈ। ਭਾਰਤ ਨੇ ਤਰੱਕੀ ਕੀਤੀ ਆ, ਚਾਈਨਾ ਦੇ ਮੁਕਾਬਲੇ ਘੱਟ ਕੀਤੀ ਆ, ਕਿਉਂਕਿ ਭਾਰਤ ਦੇ ਵਿੱਚ ਡੈਮੋਕ੍ਰੇਟਿਕ ਸੈਟਅਪ ਆ, ਲੋਕਤੰਤਰ ਆ, ਇੱਥੇ ਤੁਸੀਂ ਕੋਈ ਵੀ ਮਾੜਾ ਜਿਹਾ ਵੀ ਡਿਸੀਜਨ ਲੋਕਾਂ ਦੇ ਖਿਲਾਫ਼ ਲੈਂਦੇ ਆ ਤਾਂ ਲੋਕ ਤੁਹਾਡੇ ਖਿਲਾਫ਼ ਹੋ ਜਾਂਦੇ ਆ, ਤੁਹਾਡੀ ਗੱਦੀ ਨੂੰ ਖਤਰਾ ਪੈ ਜਾਂਦਾ। ਗੱਦੀ ਬਚਾਉਣ ਦੇ ਕਾਰਨ ਤੁਹਾਨੂੰ ਕਈ ਵਾਰੀ ਏਦਾਂ ਦੇ ਫੈਸਲੇ ਲੈਣੇ ਪੈਂਦੇ ਆ, ਜੇ ਐਂਟੀ ਡਿਵੈਲਪਮੈਂਟ ਫੈਸਲੇ ਹੁੰਦੇ ਆ ਉਹ ਲੈਣੇ ਪੈਂਦੇ ਆ, ਕਿਉਂਕਿ ਉਹਨਾਂ ਨੂੰ ਖੁਸ਼ ਰੱਖਣ ਦੇ ਲਈ। ਹੁਣ ਕਿਹਾ ਤਾਂ ਇਹ ਵੀ ਜਾਂਦਾ ਕਿ ਅਮਨਦੀਪ ਭਾਰਤ ਦੇ ਵਿੱਚ ਆਜ਼ਾਦੀ ਨਹੀਂ ਹੈ, ਭਾਰਤ ਵਿੱਚ ਸਾਨੂੰ ਗੱਲ ਕਹਿਣ ਦੀ ਆਜ਼ਾਦੀ। ਤੁਸੀਂ ਭਾਰਤ ਵਿੱਚ ਕਿਸੇ ਨੂੰ ਵੀ ਗੱਲ ਕਹਿ ਸਕਦੇ, ਪ੍ਰਾਈਮ ਮਿਨਿਸਟਰ ਤੱਕ ਤੁਸੀਂ ਕਮੈਂਟ ਕਰਦੇ ਆ। ਉਹ ਲੋਕ ਵੀ ਇੱਥੇ ਸੀਐਮ ਬਣ ਗਏ ਜਿਹੜੇ ਕਿ ਸੀਐਮ ਦੇ ਕਾਬਲ ਨਹੀਂ ਸੀ, ਉਹ ਕਿੱਥੋਂ ਆਏ ਆ? ਉਹ ਇੱਥੋਂ ਦੇ ਡੈਮੋਕ੍ਰੇਟਿਕ ਸੈਟਅਪ ਨਹੀਂ ਦਿੱਤੇ ਆ। ਪੰਜਾਬ ਦੀ ਐਗਜ਼ਾਮਪਲ ਲੈ ਲਓ, ਕਈ ਇੱਦਾਂ ਦੇ ਮੰਤਰੀ ਬਣ ਗਏ, ਸਰਕਾਰਾਂ ਬਣ ਗਈਆਂ, ਜਿਹੜੀ ਕਿ ਡਿਜ਼ਰਵ ਨਹੀਂ ਕਰਦੀਆਂ ਸੀਆਂ, ਕਿਉਂਕਿ ਡੈਮੋਕ੍ਰੈਟਿਕ ਸੈਟਅਪ ਆ, ਲੋਕ ਚਾਹੁੰਦੇ ਆ, ਲੋਕ ਬਦਲ ਦਿੰਦੇ ਸਰਕਾਰ, ਕਈ ਹੋਰ ਪ੍ਰਦੇਸ਼ਾਂ ਦੇ ਵਿੱਚ ਵੀ ਸਰਕਾਰਾਂ ਬਦਲ ਹੋਈਆਂ। ਤੇ ਮੈਂ ਤਾਂ ਇਹ ਵੀ ਕਹਿਣਾ ਚਾਹਾਂਗਾ ਕਿ ਇੱਕ ਜਿਹੜਾ ਲੀਡਰ ਆ ਨਾ, ਉਹ ਬਹੁਤ ਸੱਚ ਬੋਲ ਕੇ, ਸੱਚਾ ਬਣ ਕੇ ਥੋੜਾ ਚਿਰ ਰਾਜ ਕਰ ਸਕਦਾ। ਜੇ ਜ਼ਿਆਦਾ ਚਿਰ ਰਾਜ ਕਰਨਾ ਹੋਵੇ, ਉਹ ਜਿਹੜਾ ਲੀਡਰ ਆ ਇੱਕ ਪੋਲੀਟੀਕਲ ਸੈਟਅਪ ਦੇ ਵਿੱਚ ਬੰਦਾ ਕੰਮ ਕਰ ਰਿਹਾ, ਉਹਨੂੰ ਥੋੜਾ ਜਿਹਾ ਚਤਰ ਵੀ ਬਣਨਾ ਪੈਂਦਾ, ਉਹਨੂੰ ਥੋੜੀ ਕੈਲਕੂਲੇਸ਼ਨ ਵੀ ਕਰਨੀ ਪੈਂਦੀ ਆ, ਉਹਨੂੰ ਇੱਧਰ ਉੱਧਰ ਕਰਕੇ ਲੋਕ ਸੰਗਠਨ ਰੱਖਣਾ ਪੈਂਦਾ।
ਪਰ ਭਾਜੀ ਜਿਹੜੀ ਪ੍ਰੋਬਲਮ ਫਿਰ ਉਹ ਡੈਮੋਕ੍ਰੇਸੀ ਹੋ ਗਈ ਨਾ, ਜਿਹੜਾ ਵੋਟ ਕਲਚਰ ਹੈ ਵੀ 5 ਸਾਲ ਦਾ ਹੈਗਾ ਆ, ਅਤੇ ਉਹਦੇ ਵਿੱਚ ਜਿਹੜਾ ਹੁਣ ਆਪਾਂ ਦੇਖਿਆ ਆ ਵੀ ਓਨੈਸਟ ਬੰਦਾ ਤਾਂ ਰਹਿ ਹੀ ਨਹੀਂ ਸਕਦਾ, ਓਨੈਸਟ ਬੰਦਾ ਓਪਰੇਟ ਨਹੀਂ ਕਰਦਾ। ਅਮਰੀਕਾ ਦਾ ਹਾਲ ਦੇਖ ਲਓ, ਠੀਕ ਹੈ, ਅਤੇ ਅਮਰੀਕਾ ਦੇ ਜਿਹੜਾ ਡਿਫੈਂਸ ਸੈਕਟਰੀ ਆ, ਜਿਹਨੂੰ ਕਹਿੰਦੇ ਮਤਲਬ ਸੈਕਟਰੀ ਆਫ ਵਾਰ ਡਿਪਾਰਟਮੈਂਟ ਦੇ ਹੈਗਜ਼ਗਿਥ ਹੈ ਨਾ, ਉਹਨੇ ਹੁਣ ਅੱਜ ਬਿਆਨ ਦਿੱਤਾ ਕਿ ਉਹ ਜਿਹੜੀ ਜੀ ਯੂਰਪੀਅਨ ਬੀਚਾਂ ਦੇ ਜੇ ਮਾਈਗ੍ਰੈਂਟਾਂ ਦਾ ਹੜ੍ਹ ਆ ਗਿਆ, ਠੀਕ ਹੈ, ਯੂਰਪੀਅਨ ਬੀਚਾਂ 'ਤੇ ਲੈਂਡ ਹੋ ਗਏ ਜੀ, ਅਤੇ ਉਹ ਉਹਨੂੰ ਇਹ ਨਹੀਂ ਪਤਾ ਇਤਿਹਾਸ ਦੇ ਵਿੱਚ ਕਿ ਯੂਰਪ ਨੂੰ ਬਚਾਉਣ ਦੇ ਲਈ ਵੀ ਤਾਂ ਮਾਈਗ੍ਰੈਂਟ ਗਏ ਸੀ, ਗਲਿਪਲੀ ਜਿਹੜੀ ਸਾਰੀ ਹੈ, ਕਿੰਨੇ ਲੱਖ ਲੋਕ ਉਹਨਾਂ ਯੂਰਪੀਅਨ ਬੀਚਾਂ 'ਤੇ ਮਰੇ ਸੀ ਯੂਰਪ ਨੂੰ ਆਜ਼ਾਦ ਕਰਾਉਣ ਦੇ ਲਈ। ਉਹਦੇ ਵਿੱਚ ਕਿੰਨੇ ਸਿੱਖ ਸੀਗੇ, ਕਿੰਨੇ ਆਸਟ੍ਰੇਲੀਅਨ ਸੀ, ਕਿੰਨੇ ਹੋਰ ਮਤਲਬ ਲੋਕ ਸੀਗੇ ਹੈ ਨਾ, ਜਿਹੜੇ ਜੁੜ ਕੇ ਜਿਨ੍ਹਾਂ ਨੇ ਲੜੇ ਔਰ ਲੜ ਕੇ ਉਹਨਾਂ ਨੇ ਮਤਲਬ ਆਜ਼ਾਦ ਕਰਾਇਆ। ਮਤਲਬ ਇਹ ਲੋਕ ਜਿਹੜੇ ਨੇ ਮਤਲਬ ਝੂਠ ਦਾ ਪਲੰਦਾ ਤੂਫਾਨ ਹੈ ਨਾ, ਅਮਰੀਕਾ ਵਰਗੇ ਦੇਸ਼ ਤੋਂ ਐਕਸਪੈਕਟ ਨਹੀਂ ਕੀਤਾ ਜਾਂਦਾ, ਕਿਉਂਕਿ ਲੰਬੜਦਾਰ ਸਰਪੰਚ ਇਸ ਬੇਸ 'ਤੇ ਬਣਿਆ ਜੀ ਅਸੀਂ ਹੱਕ ਦਵਾਉਣੇ, ਅਸੀਂ ਉਹ ਦਵਾਉਣੇ ਆ, ਫਿਰ ਸਭ ਨੂੰ ਵੱਧ ਜਿਹੜਾ ਘਾਣ ਹੈ ਉਹਨਾਂ ਨੇ ਕੀਤਾ ਹੋਇਆ। ਭਾਜੀ ਕੁਲਵਿੰਦਰ ਧਾਲੀਵਾਲ ਗ੍ਰਿਫਿਥ ਤੋਂ ਸਾਡੇ ਨਾਲ ਜੁੜੇ ਨੇ, ਆਪਾਂ ਉਹਨਾਂ ਨੂੰ ਲੈ ਲਈਏ ਨਾਲ।
ਬਿਲਕੁਲ ਬਿਲਕੁਲ,
ਹਾਂਜੀ ਹਾਂਜੀ, ਤੇ ਧਾਲੀਵਾਲ ਸਾਹਿਬ, ਗੁੱਡ ਮਾਰਨਿੰਗ ਧਾਲੀਵਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਫਲੋਰਾ ਸਾਹਿਬ ਜੀ,
ਸਤਿ ਸ੍ਰੀ ਅਕਾਲ ਧਾਲੀਵਾਲ ਜੀ, ਪਲਗ ਛਾ ਗਏ ਤੁਸੀਂ
ਥੈਂਕ ਯੂ ਜੀ, ਥੈਂਕ ਯੂ,
ਸਿੱਖਾਂ ਦੀ ਸ਼ਾਨ,
ਇਹ ਦੇਖੋ ਜੀ ਸਾਡੇ ਮਗਰ ਵੀ ਸ਼ਾਨ ਆ ਮੇਰਾ ਖਿਆਲ, ਦੇਖੋ ਜੀ,
ਹਾਂ ਬਿਲਕੁਲ,
ਹਾਂ ਬੜਾ ਸੋਹਣਾ ਮਾਹੌਲ ਬਣਿਆ ਹੋਇਆ ਜੀ।
ਹਾਂਜੀ, ਤੇ ਮੌਸਮ ਕਿਹੋ ਜਿਹਾ, ਕਹਿੰਦੇ ਤੁਸੀਂ ਦੱਸਿਆ ਜੀ ਠੰਡ ਬਹੁਤ ਹੈ।
ਹਾਂ ਸਵੇਰੇ ਸਵੇਰੇ ਤਾਂ ਅੱਜ ਬਹੁਤ ਧੁੰਦ ਸੀ ਜੀ, ਪਰ ਹੁਣ ਇੰਨਾ ਸੋਹਣਾ ਸੂਰਜ ਨਿਕਲਿਆ ਜੀ, ਦੇਖੋ ਚਮਕ ਕਿੰਨੀ ਆਉਣ ਮੇਰੇ ਫੇਸ ਤੋਂ, ਤੁਹਾਨੂੰ ਲੱਗ ਹੀ ਰਿਹਾ ਹੋਣਾ ਪਤਾ ਜੀ।
ਹਾਂ ਮੈਂ ਪੁੱਛਣ ਵਾਲਾ ਸੀ, ਤਵਚਾ ਕਾ ਰਾਜ ਕਿਆ ਹੈ,
ਇਹ ਜੀ ਘਰੇ ਜਾ ਕੇ ਲੱਗਦਾ ਪਤਾ ਜੀ,
ਰਾਜ ਦਾ, ਠੀਕ ਹੈ ਠੀਕ ਹੈ,
ਰਾਜ ਨਾਲ ਹੀ ਹੈ ਜੀ, ਅੱਜ ਰਾਜ ਨਾਲ ਹੀ
ਹੈ, ਮਤਲਬ ਰਾਜ ਰਾਜ ਵੀ ਨਾਲ ਹੈ ਤੇ ਪਰਜਾ ਵੀ ਨਾਲ ਹੀ ਹੈ, ਬੱਚੇ ਬੱਚੇ ਵੀ ਨਾਲ,
ਪਰਜਾ ਵੀ ਨਾਲ ਹੀ ਹੈ ਜੀ, ਰਾਜ ਵੀ ਨਾਲ ਹੀ, ਦੋਨੇ ਤਿੰਨੇ ਨਾਲ ਹੀ ਰੱਖੀ ਬੈਠਾ ਜੀ, ਇਸੇ ਕਰਕੇ
ਤਾਂ ਹੀ ਗਲੋ ਹੈ,
ਇਹ ਚੀਜ਼ ਹੈ ਜੀ,
ਤਾਂ ਹੀ ਗਲੋ ਹੈ ਨਾ,
ਬਿਲਕੁਲ ਜੀ,
ਅੱਛਾ ਬਿਲਕੁਲ, ਹੋਰ ਬਾਕੀ ਜਿਹੜੇ ਰਾਜੇ ਪਰਜੇ ਆਏ ਹੋਏ ਆ ਉਹਨਾਂ ਦਾ ਕੀ ਹਾਲ ਚਾਲ ਹੈ, ਮਿੱਤਰ ਪਿਆਰੇ ਕਿਹੜੇ ਕਿਹੜੇ ਪਹੁੰਚੇ ਨੇ ਆਪਣੇ ਜਾਣਕੀ ਨੂੰ?
ਬੜੇ ਬੜੀ ਸੰਗਤ ਆਈ ਹੈ ਜੀ, ਕੱਲ ਦਾ ਜੀ ਬਹੁਤ ਬੰਦੇ ਨੂੰ ਮਿਲ ਚੁੱਕਿਆ ਮੈਂ, ਤੇ ਜਿਵੇਂ ਆਪਣੇ ਹਰਮਿੰਦਰ ਕੰਗ ਭਾਜੀ ਉਹਨੇ ਵੀ ਆਏ ਹੋਏ ਨੇਗੇ, ਬੀ 25 ਤਾਂ ਮੈਂ ਜਾਣਦਾ ਜਿੰਨਾ ਜਿਹੜੇ ਲੈ ਕੇ ਆਏ ਨੇ, ਤੇ ਉਦੋਂ ਵੱਧ ਵੀ ਹੋ ਸਕਦਾ ਜੀ,
ਠੀਕ ਹੈ,
ਤੇ ਗੁਰਦੀਪ ਭਾਜੀ ਉਹਨੇ ਵੀ ਆਏ ਨੇਗੇ ਬ੍ਰਿਸਬੇਨ ਵਾਲੇ
ਕਲੱਬ
ਨੇ, ਤੁਹਾਨੂੰ ਜਾਣਦੇ ਹੋ
ਨਿੱਜਰ ਭਾਜੀ, ਕਾਫੀ ਆਪਣੇ ਕਈ ਕਲੱਬਾਂ ਦੇ ਆਏ ਹੋਏ ਨੇ, ਆਪਣੇ ਰਣਦੀਪ ਜੌਲ ਹੁਣੀ ਆਏ ਹੋਏ ਨੇ, ਤੇ
ਹਾਂਜੀ ਹਾਂਜੀ ਹਾਂ, ਦੋ ਤਿੰਨ ਟੀਮਾਂ ਵੀ ਲੈ ਕੇ ਆਏ ਨੇ ਜੀ, ਇੱਕ ਲੋਗਨ ਵਾਲੇ ਲੈ ਕੇ ਆਏ ਨੇ ਜੀ, ਆਪਣੀ ਕਬੱਡੀ ਟੀਮ ਲੈ ਕੇ ਆਏ ਨੇ,
ਠੀਕ ਹੈ,
ਤੇ ਬਾਕੀ ਸੌਕਰ ਦੀਆਂ ਟੀਮਾਂ ਵੀ ਆਈਆਂ
ਨੇ। ਪਹਿਲਾਂ ਕਬੱਡੀ ਦੀ ਗੱਲ ਕਰ ਲਈਏ, ਤੇ ਕਬੱਡੀ ਦਾ ਕੀ ਹਾਲ ਹੈ ਤੁਸੀਂ ਦੱਸੋ?
ਕਬੱਡੀ ਦਾ ਹਾਲ ਵਧੀਆ ਜੀ, 17 ਕ ਟੀਮਾਂ ਆਈਆਂ ਨੇ ਇੱਥੇ,
ਅੱਛਾ,
ਤੇ ਕੱਲ 15-16 ਮੈਚ ਹੋ ਗਏ, ਅੱਜ 15-16 ਮੈਚ ਅੱਜ ਹੋਣਗੇ, ਸਭ ਤੋਂ ਜਿਹੜਾ ਖਿੱਚਣ ਦਾ ਕੇਂਦਰ ਰਿਹਾ ਜੀ ਉਹ ਇੱਥੇ ਦੀ ਜਿਹੜੀ ਜਨਰੇਸ਼ਨ, ਯੰਗ ਜਨਰੇਸ਼ਨ ਆ ਜੀ, ਉਹਨਾਂ ਦਾ ਮੈਚ ਰਿਹਾ ਜੀ
ਬੱਚਿਆਂ ਦਾ। ਕੀ ਬਾਤ ਹੈ,
ਹਾਂਜੀ,
ਨਹੀਂ ਦੇਖੋ ਆਪਣੇ ਇੰਟਰਨੈਸ਼ਨਲ ਪਲੇਅਰ ਤਾਂ ਸਤਿਕਾਰਤ ਨੇ, ਸਾਰੇ ਵਧੀਆ ਨੇ, ਮਤਲਬ ਉਹਨਾਂ ਦਾ ਉਹ ਇੱਕ ਐਗਜ਼ਾਮਪਲ ਜਾਂ ਕਹਿ ਲਓ ਕਿ ਚਾਨਣ ਮਨਾਰਾ ਬਣ ਜਾਂਦੇ ਨੇ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਖ ਕੇ ਸਾਡੇ ਆਪਣੇ ਬੱਚੇ ਵੀ ਤਾਂ ਖੇਡਣੇ ਚਾਹੀਦੇ ਨੇ ਨਾ ਇੱਥੋਂ ਦੇ।
ਬਹੁਤ ਅੱਗੇ ਅੱਛਾ, ਅਸੀਂ 2-3 ਸਾਲ ਤੋਂ ਲਗਾਤਾਰ ਦੇਖਦੇ ਆਉਂਦੇ ਹਾਂ ਕਹਿੰਦੇ ਬੱਚਿਆਂ ਨੂੰ, ਪਰ ਜੀ ਇਸ ਵਾਰ ਇੰਪਰੂਵਮੈਂਟ ਬਹੁਤ ਜ਼ਿਆਦਾ ਆ।
ਅੱਛਾ, ਤੇ
ਹਾਂ ਟੂਰਨਾਮੈਂਟ ਖੇਡਣ,
ਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਇਹਨਾਂ ਨੂੰ ਜ਼ਿਆਦਾ ਸਪੋਰਟ ਕਰਦੇ, ਦੇਖੋ ਜੇ ਆਪਣੇ 17 ਟੀਮਾਂ ਇਹਨਾਂ 'ਚ 10 ਵੀ ਆਪਣੀਆਂ ਬੱਚਿਆਂ ਦੀਆਂ ਹੋਈਆਂ ਤੇ 10 10 ਬੰਦੇ 100 ਦਾ ਪਲੇਅਰ ਹੋ ਗਿਆ, ਉਹਨਾਂ ਦੇ ਨਾਲ ਫਿਰ ਤਿੰਨ ਤਿੰਨ ਚਾਰ ਜਣੇ 400 500 ਬੰਦਾ ਤਾਂ ਉਹਨਾਂ ਨੂੰ ਸਪੋਰਟ ਕਰਨ ਆ ਜਾਂਦਾ ਹੈ ਨਾ।
ਇਸ ਵਾਰ ਜ਼ਿਆਦਾ ਆਏ ਨੇ ਜੀ, 100 ਚ ਨਹੀਂ ਕਿ 1000 ਚ ਨੇ, ਇਸ ਵਾਰ
ਹਜ਼ਾਰਾਂ
ਚ ਨੇ ਜੀ।
ਹਾਂ, ਤੇ ਇਕੱਠ ਦੇ, ਇਕੱਠ ਦਾ ਕੀ ਮਾਹੌਲ ਹੈ? ਤੁਸੀਂ ਦੱਸ ਰਹੇ ਸੀ ਕੱਲ ਕਾਫੀ ਸੀ।
ਕੱਲ ਹਾਂਜੀ ਹਾਂ, ਕੱਲ ਅਸੀਂ 9 ਕੁ ਵਜੇ ਕੱਲ ਪਹੁੰਚੇ ਸੀ ਇੱਥੇ।
ਅੱਛਾ,
ਤੇ ਮੈਨੂੰ ਲੱਗਦਾ ਥੋੜੇ ਜਾਣੇ ਸੀ ਅਸੀਂ, 10 11 ਵਜੇ ਤੋਂ ਪਹਿਲਾਂ ਪਹਿਲਾਂ ਜਾਣੀ ਕਿ ਇਸ ਤਰ੍ਹਾਂ ਹੋ ਗਿਆ ਸੀਗਾ ਵੀ ਜਿਵੇਂ ਕਿ ਬਹੁਤ ਵੱਡਾ ਜੋੜ ਮੇਲੇ ਦੇ ਵਿੱਚ ਪਹੁੰਚ ਗਈ ਹੈ, ਜਿਵੇਂ ਸਰਹੰਦ ਨਹੀਂ ਜਾਂਦੇ ਆਪਾਂ ਜੀ।
ਹਾਂਜੀ ਹਾਂਜੀ,
ਉਹ ਵਾਈਬਸ ਆ ਰਹੀਆਂ ਸੀਗੀਆਂ, ਦਸਤਾਰਾਂ ਪੀੜੀਆਂ
ਅੱਛਾ
ਸਾਰਿਆਂ ਦੇ ਨਿਸ਼ਾਨ ਤੇ, ਐ ਜਾਹੋ ਜਲਾਲ ਜੀ,
ਜੀ
ਪੱਗਾਂ ਯਾਨੀ ਮੋਸਟਲੀ ਪੱਗਾਂ ਸਭ ਤੇ ਬੰਨੀਆਂ ਹੋਈਆਂ ਸੀ ਤੇ, ਔਰ ਬਹੁਤ ਵਧੀਆ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਵੀ ਯਾਨੀ ਆਸਟ੍ਰੇਲੀਆ ਦਾ ਇਹ 1 ਨੰਬਰ ਜਾਂ ਕਿਸੇ ਸਿੱਖੀ ਦਾ ਟੂਰਨਾਮੈਂਟ ਹੋ ਨਿਬੜਿਆ ਜੀ ਇਹ।
ਬਿਲਕੁਲ ਬਿਲਕੁਲ, ਦੇਖੋ
ਹਾਂ
ਹੁਣ ਜਿਹੜਾ ਆਪਾਂ ਕਈ ਵਾਰੀ ਕਹਿੰਦੇ ਆ ਕਿ ਇਹ ਇਦਾਂ ਨਹੀਂ ਜੀ ਉਦਾਂ ਨਹੀਂ, ਦੇਖੋ ਲੰਗਰ ਵੀ ਚੱਲ ਰਹੇ ਨੇ, ਸੇਵਾਵਾਂ ਵੀ ਚੱਲ ਰਹੀਆਂ ਨੇ। ਸਿਡਨੀ ਤੋਂ ਫਤਿਹ ਕਲੱਬ ਵਾਲੇ ਸੇਵਾ ਕਰ ਰਹੇ ਨੇ ਲੰਗਰ ਦੀ, ਬਿਧੀ ਚੰਦ ਵਾਲੇ ਮੈਲਬਨ ਤੋਂ ਕਰ ਰਹੇ ਨੇ, ਇੱਕ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹਨਾ ਆਪਣੇ ਕਮਿਊਨਿਟੀ।
ਹਾਂਜੀ ਹਾਂਜੀ ਹਾਂਜੀ, ਦੇਖੋ ਲੰਗਰ ਦੀ ਜੇ ਤੁਹਾਨੂੰ ਗੱਲ ਦੱਸੀ ਹੈ ਜੀ, ਲੰਗਰ ਦੀ ਉਹ ਤਾਂ ਇੱਥੇ ਇੰਨਾ ਕੁ ਵੈਲ ਮੈਨੇਜ ਆ ਜੀ, ਮੈਂ ਕਹਿੰਦਾ ਜੀ 10-15 ਮਿੰਟਾਂ ਤੋਂ ਬਾਅਦ ਕੋਈ ਬੰਦਾ ਲਾਈਨ 'ਚ ਨਹੀਂ ਲੱਗਦੇ ਖੜ ਸਕਦਾ, ਉਦੋਂ ਪਹਿਲਾਂ ਪਹਿਲਾਂ ਉਹਨੂੰ ਫਰੂਟ ਪ੍ਰੋਵਾਈਡ ਹੋ ਜਾਂਦਾ ਗਾ, ਤੇ ਉਦੋਂ ਪਹਿਲਾਂ ਜੀ ਜਿਹੜੇ ਸੇਵਾਦਾਰਾਂ ਦੇ ਮੂੰਹ ਤੇ ਸਮਾਇਲ ਆ ਜੀ ਨਾ, ਬਸ ਉਹ ਦੇਖਿਆ ਬਣਦੀ ਆ।
ਠੀਕ ਹੈ,
ਯਾਨੀ ਕਿ ਅਡੀਕ ਰਹੇ ਹੁੰਦੇ ਨੇ ਵੀ ਇੱਕ ਨਹੀਂ ਦੋ ਨਹੀਂ ਚਾਰ ਲਓ।
ਚਲ ਕਿਆ ਬਾਤ ਹੈ ਜੀ,
ਨਹੀਂ ਨਹੀਂ ਉਹ ਸਾਨੂੰ ਬਹੁਤ ਵਧੀਆ ਲੱਗੀ।
ਹਾਂ ਨਹੀਂ, ਬਹੁਤ ਵਧੀਆ ਆਰਗੇਨਾਈਜ਼ ਕਰ ਰਹੇ ਨੇ, ਤੇ ਆਪਾਂ ਪ੍ਰੋਗਰਾਮ 'ਚ ਵੀ ਇਹੀ ਗੱਲ ਕਰ ਰਹੇ ਸੀ, ਜਿਹੜੀ ਲਗਾਤਾਰਤਾ ਹੈ ਨਾ ਉਹ ਬਹੁਤ ਮੈਨੇ ਰੱਖਦੀ ਹੈ। ਗ੍ਰਿਫਤ ਵਾਲਿਆਂ ਕੋਲ ਲਗਾਤਾਰਤਾ ਹੈ ਪਿਛਲੇ 25-26 ਸਾਲ ਤੋਂ, ਤੇ ਜਿਹੜੇ
ਐਕਸਪੀਰੀਅੰਸ ਹੋ ਗਿਆ ਜਿਹਨੂੰ, ਹਾਂ
ਐਕਸਪੀਰੀਅੰਸ
ਹੋ ਗਿਆ
ਐਕਸਪੀਰੀਅੰਸ, ਜਿਹੜੇ ਜਿਹੜੇ ਕਿ ਡੈਮੋਕ੍ਰੈਟਿਕ ਵੋਟਾਂ ਦਾ ਜਿੱਥੇ ਚੱਕਰ ਆ ਜਾਂਦਾ ਉੱਥੇ ਫਿਰ ਟੁੱਟ ਜਾਂਦਾ ਕੰਮ, ਸਿੱਖ ਖੇਡਾਂ ਨਾਲ ਇਹੀ ਹੋਇਆ ਕੰਮ।
ਤੁਹਾਡੀ ਜੇ ਸਹੀ ਗੱਲ ਪੁੱਛੋ ਭਾਜੀ, ਸਾਡੀ ਤੁਹਾਡੀ ਗੱਲ ਪਿਛਾਲੇ ਟੋਕਦਾ, ਜਿੰਨਾ ਸਿੱਖ ਗੇਮਾਂ ਤੇ ਅਸੀਂ ਕੀ ਕਹਿੰਦੇ ਡਿਸਐਡਵਾਂਟੇਜ ਜਿਵੇਂ ਕਹਿੰਦੇ ਆਪਾਂ ਕਹਿੰਦੇ ਡਿਸਮੋਟੀਵੇਟ ਹੋਏ ਸੀ, ਇੱਥੇ ਆ ਕੇ ਉਨੀ ਖੁਸ਼ੀ ਹੋਈ ਆ, ਇੱਥੇ ਆ ਕੇ ਉਨੇ ਵੱਧ ਜਾਣ ਲੱਗਿਆ ਵੀ ਨਹੀਂ ਸਾਡਾ ਹਲੇ ਜਾਹੋ ਜਲਾਲ ਜਿੰਦਾ ਗਾ।
ਹਾਂ ਨਹੀਂ, ਹੁਣ ਤੁਸੀਂ ਮੈਲਬਨ ਵੀ ਜਾ ਕੇ ਆਏ ਸਿੱਖ ਖੇਡਾਂ ਦੇ, ਤੇ ਇੱਥੇ ਵੀ ਕੀ ਕੀ ਫਰਕ ਨੋਟ ਕਰ ਰਹੇ ਹੋ?
ਬਸ ਉਹੀ ਤੁਹਾਨੂੰ ਦੱਸੀ ਜਾਂਦਾ ਵੀ ਜਿੰਨਾ ਕੁ ਜਾਨੀ ਉੱਥੇ ਅਸੀਂ ਡਿਸਪੁਆਇੰਟ ਹੋਏ ਸੀਗੇ, ਇੱਥੇ ਆ ਕੇ ਸਾਨੂੰ ਉਦੋਂ 100 ਗੁਣਾ ਜਾਨੀ ਖੁਸ਼ੀ ਮਹਿਸੂਸ ਹੋਈ ਆ।
ਠੀਕ ਹੈ, ਚਲੋ ਬਹੁਤ ਵਧੀਆ ਗੱਲ ਹੈ।
ਹਾਂ ਪਰ ਇੱਥੇ ਆਏ ਸਮਾਂ ਯਾਨੀ ਕਿ ਆਪਾਂ ਪਹਿਲਾਂ ਸਿੱਖ ਗੇਮਾਂ ਨੂੰ ਹੀ ਮੁੱਖ ਮੰਨਦੇ ਸੀ ਨਾ ਵੀ ਸਿੱਖ ਗੇਮਾਂ, ਉਹ ਸ਼ਾਇਦ ਉਹਦੇ 'ਚ 9 ਰਹਿ ਗਿਆ ਸਿੱਖਾਂ ਦਾ ਤੇ ਬਾਕੀ ਸਾਰਾ ਕੁਛ ਉਹਨਾਂ ਨੇ ਬਦਲਤਾ, ਪਰ ਇਹਦੇ ਤੇ ਜੇ ਸਿੱਖੀ ਦਾ 9 ਆ ਨਾ, ਸ਼ਹੀਦਾਂ ਦਾ 9 ਆ, ਤਾਂ ਫਿਰ ਉਹ ਇੱਥੇ ਸ਼ਹੀਦੀ ਟੂਰਨਾਮੈਂਟ ਜੀ ਉਹਨਾਂ ਦੇ ਹਿਸਾਬ ਨਾਲ ਚੱਲ ਰਿਹਾ, ਔਰ ਸਿੱਖਾਂ ਦੀ ਇੱਥੇ ਪ੍ਰਦਰਸ਼ਨੀ ਵੀ ਲੱਗੀ ਆ ਜੀ ਖਾਲਸਾ ਅੰਪਾਇਰ ਦੀ, ਤੇ ਸਾਨੂੰ ਦੱਸਿਆ ਜਾ ਰਿਹਾ ਵੀ ਅਸੀਂ ਕਿਵੇਂ ਅਸੀਂ ਕਿੱਥੇ ਗਲਤੀਆਂ ਵੀ ਕਿੱਥੇ ਹੋਈਆਂ ਨੇ, ਇੱਥੇ ਹਰ ਚੀਜ਼ ਦੱਸੀ ਜਾ ਰਹੀ ਆ ਜੀ ਆਪਣੇ ਟੂਰਨਾਮੈਂਟ ਤੇ ਵੀ ਸਾਡਾ ਸਿੱਖ ਰਾਜ ਕਿਵੇਂ ਗਿਆ, ਕਿਵੇਂ ਅਸੀਂ ਹਾਸਲ ਕੀਤਾ, ਤੇ 84 ਚ ਅਸੀਂ ਸਾਡੇ ਨਾਲ ਘਾਣ ਹੋਇਆ, ਤੇ ਅਸੀਂ ਹੁਣ ਸਚੇਤ ਕਿਵੇਂ ਹੋਣਾ ਅੱਗੇ ਵਾਸਤੇ ਤੋਂ।
ਠੀਕ ਠੀਕ,
ਬਹੁਤ
ਵਧੀਆ, ਤੇ ਸਾਡੇ ਨਾਲ ਰੁਪਿੰਦਰ ਗਿੱਲ ਵੀ ਇੱਥੇ ਪਹੁੰਚੇ ਹੋਏ ਨੇ, ਉਹ ਵੀ ਕਹਿੰਦੇ ਇੰਜੋਏ ਕਰ ਰਹੇ ਆ, ਬਿਊਟੀਫੁਲ ਡੇ ਜੀ।
ਹਾਂਜੀ ਬਿਲਕੁਲ ਬਿਲਕੁਲ,
ਹਾਂਜੀ ਹਾਂਜੀ,
ਬਹੁਤ ਸੋਹਣਾ ਦਿਨ ਅਜੇ ਤਾਂ।
ਹਾਂਜੀ ਹਾਂਜੀ,
ਲਓ ਜੀ ਸ਼ੁਰੂ ਸ਼ੁਰੂ ਝਾਕਾ ਮਰਵਾ ਦੇਣੇ ਜੀ ਤੁਹਾਨੂੰ ਜੀ।
ਹਾਂਜੀ ਬਿਲਕੁਲ,
ਸਾਰੇ ਗਰਾਊਂਡ ਦਾ 4 ਸਵੇਰੇ ਦਾ ਜੀ,
ਮੇਰਾ
ਸਾਡੇ ਨਾਲ ਸਾਡੇ ਨਾਲ ਸੰਗਤ ਵੀ ਹੈ ਜੀ, ਸਾਡੇ ਨਾਲ ਜੀ ਆਈ ਸੰਗਤ।
ਆਹਾ ਕੀ ਬਾਤ ਹੈ, ਇਹਨਾਂ ਨੇ ਵੀ ਘਟਾਉਣਾ ਖਰੀਦ ਲਿਆ।
ਰਾਜ ਵੀ ਨਾਲ ਹੀ ਆ ਜੀ ਆਪਣਾ ਰਾਜ।
ਕਿਆ ਬਾਤ, ਸਤਿ ਸ੍ਰੀ ਅਕਾਲ ਦਲਜੀਤ, ਉਹ ਤੁਸੀਂ ਤੁਸੀਂ ਰਾਜ ਹੋ ਤੇ ਬਾਕੀ ਬੱਚੇ
ਸਿੱਖਾਂ ਕੋਲ ਦੋ ਚੀਜ਼, ਲੰਗਰ ਇੱਕ ਪੰਗਤ ਹੈ ਜੀ, ਤੇ ਇੱਕ ਸਾਡੇ ਕੋਲ ਜੀ ਜਾਹੋ ਜਲਾਲ ਆ ਜੀ, ਜੀ ਪੂਰੇ ਸੰਪੂਰਨ ਅਸੀਂ ਸਿੱਖੀ ਮਹਿਸੂਸ ਕਰ ਰਹੇ ਜੀ, ਤੇ
ਉਹ ਤਾਂ ਗਿਆਨੀ ਸੰਤੋਖ ਸਿੰਘ ਜੀ ਵੀ ਕਹਿੰਦੇ ਸੀ ਟਿੱਕੀ ਠੋਕ ਸਿੰਘ, ਤੇ ਉਹ ਤਾਂ ਪਹਿਲਾਂ ਹੋਣੇ ਚਾਹੀਦੇ ਆਪਾਂ।
ਮੱਛੀ ਠੋਕ ਸਿੰਘ ਨੇ ਜੀ, ਮੱਛੀ ਠੋਕ ਸਿੰਘ ਨੇ।
ਠੀਕ ਹੈ ਤਾਲੀਵਾਲ ਸਾਹਿਬ,
ਕੀ ਕਰੀਏ, ਐਸੇ ਰੋਕ ਨਹੀਂ ਸਕਦੇ, ਉਹ ਖਵਾ ਹੀ ਇੰਨੇ ਪਿਆਰ ਨਾਲ ਰਹੇ,
ਪਿਆਰ ਨਾਲ। ਹਾਂਜੀ ਭਾਜੀ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ, ਇੰਨਾ ਪਿਆਰ ਜੀ ਅਸੀਂ ਆਪਣੇ ਜਿਵੇਂ ਕਿ ਜਾਂ ਮਾਂ ਕਰ ਸਕਦੀ ਆ, ਜਾਂ ਕਹਿੰਦਾ ਗ੍ਰਿਫਤ ਵਾਲੇ ਕਰ ਸਕਦੇ ਨੇ, ਦੇਖੋ ਜੀ ਇੱਕ ਗੱਲ ਏਦੋਂ ਵੱਡੀ ਆਪਾਂ ਗੱਲ ਨਹੀਂ ਕਰ ਸਕਦੇ।
ਸਹੀ ਗੱਲ, ਸਹੀ ਗੱਲ, ਬਹੁਤ ਤੁਸੀਂ ਵਧੀਆ ਸਮੀਖਿਆ ਕੀਤੀ, ਸੋ ਤਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ
ਥੈਂਕ ਯੂ ਜੀ।
ਹਾਂ, ਵੀਡੀਓ ਵੀਡੀਓ ਬਣਾ ਰੱਖੋ, ਤੇ ਫਿਰ ਵੀਡੀਓ ਵੀਡੀਓ ਕੋਈ ਯੂਨੀਕ ਬਣਾ ਕੇ ਰੱਖਿਓ, ਫਿਰ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ੇਅਰ ਕਰਾਂਗੇ ਉਹਨਾਂ ਨੂੰ, ਹੈ ਨਾ।
ਠੀਕ ਹੈ ਜੀ, ਠੀਕ ਹੈ, ਧੰਨਵਾਦ ਸਾਰਿਆਂ ਦਾ ਜੀ, ਸਾਰੇ ਲਿਸਨਰ ਦਾ, ਫਲੋਰਾ ਸਾਹਿਬ ਦਾ ਜੀ ਤੇ ਤੁਹਾਡਾ ਵੀ ਜੀ, ਸਤਿ
ਠੀਕ ਹੈ
ਸ੍ਰੀ ਅਕਾਲ
ਪਿਆਰਿਓ, ਸਤਿ ਸ੍ਰੀ ਅਕਾਲ
ਧੰਨਵਾਦ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ।
ਹਾਂਜੀ, ਸੋ ਕਿਆ ਬਾਤ ਹੈ ਭਾਜੀ, ਦੇਖੋ ਹੈ ਨਾ, ਅਤੇ ਦਲਜੀਤ ਸਿੰਘ ਢਿੱਲੋਂ ਭਾਜੀ ਵੀ ਕਹਿੰਦੇ ਨੇ ਕਿ ਸਾਰੇ ਆਸਟ੍ਰੇਲੀਅਨ ਸਿੱਖਾਂ ਨੂੰ ਸ਼ਹੀਦੀ ਖੇਡਾਂ 'ਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਮੈਂ ਕੱਲ੍ਹ ਵੀ ਇਹ ਕਿਹਾ ਸੀਗਾ ਕਿ ਅਸੀਂ ਯੋਗਦਾਨ ਪਾ ਸਕਦੇ ਹਾਂ, ਹੈ ਨਾ, ਪਾ ਕਿੱਦਾਂ ਸਕਦੇ ਹਾਂ ਕਿ ਇੱਕ ਤਾਂ ਪਹਿਲਾਂ ਅਸੀਂ ਜਾ ਕੇ ਯੋਗਦਾਨ ਪਾਈਏ, ਫਿਰ ਅਸੀਂ ਉੱਥੋਂ ਦੇ ਕਾਨੂੰਨ ਫੋਲੋ ਕਰੀਏ ਜੋ ਉੱਥੋਂ ਦੇ ਮੇਅਰ ਕਹਿ ਰਿਹਾ, ਜੋ ਪ੍ਰਬੰਧਕ ਕਮੇਟੀਆਂ ਕਹਿ ਰਹੀਆਂ, ਤੀਜਾ ਆਪਾਂ ਜਿਹੜੇ ਨਸ਼ਿਆਂ ਦੀਆਂ ਵਰਤੋਂ ਆ, ਡਿੱਗੀ ਕਲਚਰ ਆ, ਇਹ ਬੰਦ ਕਰੀਏ, ਪਾਰਕਿੰਗ ਸਹੀ ਲਾਈਏ। ਅਤੇ ਇਹ ਤਾਂ ਚਲੋ ਸਾਡੇ ਮਤਲਬ ਸਰਕਾਰੀ ਫਰਜ਼ ਬਣਦੇ ਨੇ ਨਾ ਗੌਰਮੈਂਟ ਦੇ ਵੱਲੋਂ ਹੀ, ਪਰ ਅਸੀਂ ਕੀ ਕਰ ਸਕਦੇ ਹਾਂ ਫਿਜ਼ੀਕਲੀ? ਫਿਜ਼ੀਕਲੀ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਖਾਂਦੇ ਪੀਂਦੇ ਹਾਂ, ਪਲੇਟਾਂ ਆ, ਗਲਾਸ ਆ, ਚਮਚੇ ਆ, ਉਹ ਅਸੀਂ ਨਾ ਬਿਨ 'ਚ ਹੀ ਪਾ ਦਈਏ, ਇੰਨੀ ਕੁ ਸੇਵਾ ਕਰ ਦਈਏ ਤਾਂ ਸਾਰਿਆਂ ਨਾਲੋਂ ਬੈਸਟ ਹੋਊਗੀ।
ਇੱਥੇ ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ ਹਾਂ, ਜਿਹੜੇ ਪਲਾਸਟਿਕ ਦੇ ਬੈਗ ਹੁੰਦੇ ਆ ਨਾ, ਜਿੱਥੇ ਤੁਹਾਡੇ ਜਾਨਵਰ ਆ, ਮੱਝਾਂ ਆ, ਗਾਈਆਂ ਆ, ਊਠ ਆ, ਜੋ ਕੋਈ ਵੀ ਜਾਨਵਰ ਆ, ਉਹਦੇ ਆਲੇ ਦੁਆਲੇ ਕਦੇ ਵੀ ਤੁਹਾਨੂੰ ਪਲਾਸਟਿਕ ਦੇ ਬੈਗ ਨਹੀਂ ਸਿੱਟਣੇ ਚਾਹੀਦੇ, ਕਿਉਂਕਿ ਪਲਾਸਟਿਕ ਨੂੰ ਗਾਲਣ ਦੇ ਲਈ 1000 ਸਾਲ ਚਾਹੀਦਾ। ਅਗਰ ਗਲਤੀ ਨਾਲ ਉਹ ਪਸ਼ੂ ਉਹ ਚੀਜ਼ ਖਾ ਲੈਂਦਾ ਆ ਤਾਂ ਉਹਦੇ ਪੇਟ ਵਿੱਚ ਜਾ ਕੇ ਅਲਸਰ ਬਣ ਜਾਂਦੀ ਹੈ, ਕੈਂਸਰ ਬਣ ਜਾਂਦੀ ਹੈ, ਉਹ ਗਲਦੀ ਨਹੀਂ ਹੈ, ਉਹ ਵੱਡੀ ਪ੍ਰੋਬਲਮ ਆ। ਇੱਕ ਹੁਸ਼ਿਆਰਪੁਰ ਦੇ ਪਿੰਡ ਕੋਲ ਇੱਕ ਪਿੰਡ ਆ ਜਿਹਨੂੰ ਠੰਡੀ ਚੋਈ ਕਹਿੰਦੇ ਆ, ਮੈਂਗਰੋਵਾਲ ਦੇ ਉੱਪਰ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ, ਉੱਥੇ ਜੂਨ ਦੇ ਮਹੀਨੇ ਵਿੱਚ ਵੀ ਕਹਿੰਦੇ ਮਾਈਨਸ ਟੈਂਪਰੇਚਰ ਚਲਿਆ ਜਾਂਦਾ ਤੇ ਰਜਾਈਆਂ ਉੱਥੇ ਲੈਂਦੇ ਆ। ਤੇ ਉੱਥੇ ਉੱਥੇ ਦੇ ਪ੍ਰਬੰਧਕ ਨੇ ਗੱਲ ਕਹੀ ਸੀ ਕਿ ਇੱਥੇ ਜਿਹੜੇ ਬਹੁਤ ਸਾਰੇ ਟੂਰਿਸਟ ਆਉਂਦੇ ਆ ਉਹ ਇੱਧਰ ਉੱਧਰ ਚੀਜ਼ਾਂ ਸਿੱਟ ਦਿੰਦੇ ਆ, ਜਿਹਦੇ ਕਿ ਪਲਾਸਟਿਕ ਦੇ ਬੈਗ ਹੁੰਦੇ, ਉਹਨਾਂ ਦੇ ਵਿੱਚ ਕਈ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ, ਜਿਹੜੇ ਪਸ਼ੂ ਆ ਸਵਾਦ ਨਾਲ ਉਹਨਾਂ ਨੂੰ ਖਾ ਲੈਂਦੇ ਆ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੁੰਦੀ ਆ, ਬੜੀ ਖਤਰਨਾਕ ਮੌਤ ਹੁੰਦੀ ਆ। ਇੱਦਾਂ ਜਿਹੜਾ ਆਲਾ ਦੁਆਲਾ ਆ ਉਹਨੂੰ ਸਵਾਰਨ ਦੇ ਲਈ ਤੁਹਾਨੂੰ ਜਿਹੜੇ ਪਲਾਸਟਿਕ ਦੇ ਖਾਸ ਤੌਰ ਤੇ ਬੈਗ ਆ ਉਹਨੂੰ ਬਿਨ ਵਿੱਚ ਹੀ ਪਾਉਣਾ ਚਾਹੀਦਾ, ਇੱਧਰ ਉੱਧਰ ਸੁੱਟਣੇ ਨਹੀਂ ਚਾਹੀਦੇ।
ਹਾਂ ਨਹੀਂ, ਉਹ ਚਿੜੀਆਂ ਵੀ ਚੁਗਦੀਆਂ ਨੇ, ਫਿਰ ਉਹ ਪਲਾਸਟਿਕ ਖਾਂਦੀਆਂ ਨੇ, ਹੈ ਨਾ। ਤਾਂ ਇਸ ਕਰਕੇ ਅਸੀਂ ਜਿਹੜੀ ਸੇਵਾ ਕਰ ਸਕਦੇ ਹਾਂ ਐਜ਼ ਏ ਵਿਜ਼ਿਟਰ ਜਾਂ ਦਰਸ਼ਕ, ਉਹ ਹੈ ਵੀ ਆਪਣਾ ਅਸੀਂ ਜਿਹੜਾ ਰਵਿਸ਼ ਹੈ, ਈਵਨ ਕਿ ਟੋਫੀ ਵੀ ਖਾਂਦੇ ਹਾਂ, ਅਸੀਂ ਉਹਨੂੰ ਸੁੱਟੀਏ, ਕਿਉਂਕਿ ਉਹ ਤੋਂ ਬਾਅਦ ਪ੍ਰਬੰਧਕਾਂ ਨੂੰ ਇਹ ਸਾਰੀ ਕਰਨੀ ਪੈਂਦੀ ਆ। ਪਰ ਬਹੁਤ ਸਾਡੇ ਫਿਰ ਵੀ ਬਹੁਤ ਵਧੀਆ ਆ, ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਨਹੀਂ, ਪਰ ਐਜੂਕੇਸ਼ਨ ਜਿਹੜੀ ਉਹ ਮਸਟ ਹੈ, ਸਾਡਾ ਹੋਕਾ ਦੇਣਾ ਜਿਹੜਾ ਫਰਜ਼ ਬਣਦਾ ਆ, ਸੋ ਅਸੀਂ ਇਸ ਕਰਕੇ ਦੱਸਦੇ ਹਾਂ ਸਾਰਿਆਂ ਨੂੰ। ਅਤੇ ਬਾਕੀ ਕਹਿੰਦੇ ਬਹੁਤ ਹੀ ਵਧੀਆ ਮਜ਼ੇਦਾਰ ਪ੍ਰੋਗਰਾਮ ਚੱਲ ਰਿਹਾ, ਭੁੱਲਰ ਸਾਹਿਬ ਕਹਿੰਦੇ ਨੇ, ਭੁਪਿੰਦਰ ਸਿੰਘ ਜੀ, ਅਤੇ ਇਹਨਾਂ ਦਾ ਵੀ ਗੀਤ ਸੁਣਨਾ ਆ ਅਗਲੇ ਹਫ਼ਤੇ ਸੁਣਾਂਗੇ। ਪਰ ਮੈਂ ਨਾ ਇੱਕ ਥੋੜ੍ਹੀ ਜਿਹੀ ਐਡਵਾਂਸ ਦੇ ਵਿੱਚ ਹੀ ਦੱਸਦਾ ਕਿ ਅਗਲੇ ਸ਼ਨਿਚਰਵਾਰ ਲਾਈਵ ਪ੍ਰੋਗਰਾਮ ਨਹੀਂ ਹੋਏਗਾ, ਮੈਨੂੰ ਜਾਣਾ ਪੈਣਾ ਹੈ ਸਿਡਨੀ, ਬੜਾ ਜ਼ਰੂਰੀ ਕੰਮ ਹੈ, ਸੋ ਇਸ ਕਰਕੇ ਇਹ ਮਿਸ ਹੋਣਾ ਹੀ ਹੋਣਾ ਪ੍ਰੋਗਰਾਮ ਅਗਲੇ ਸੈਟਰਡੇ ਦਾ, ਪਰ ਅਸੀਂ ਸੰਡੇ ਜ਼ਰੂਰ ਕਰਾਂਗੇ। ਸੋ ਠੰਡ ਦੇ ਪ੍ਰਕੋਪ ਦੇ ਵਿੱਚ ਚਾਲ ਸਾਹਿਬ ਵੀ ਟੋਪੀ ਲੈ ਕੇ ਪ੍ਰੋਗਰਾਮ 'ਚ ਹਾਜ਼ਰ ਹੋ ਰਹੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਕਰ ਰਹੇ। ਚਾਲ ਸਾਹਿਬ ਜੀ ਆਇਆਂ ਨੂੰ ਵੈਲਕਮ।
ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
ਚਾਲ ਸਾਹਿਬ ਤੁਹਾਡੇ ਤੋਂ ਗੱਲ ਪਹਿਲਾਂ ਹੀ ਪੁੱਛ ਲੈਂਦੇ ਹਾਂ, ਉਹ ਗੱਲ ਨਹੀਂ ਪੁੱਛਣੀ ਜਿਹੜੀ ਤੁਸੀਂ ਸਹਿੰਦੇ ਆ, ਇਹ ਗੱਲ ਇਹ ਪੁੱਛਣੀ ਆ ਵੀ ਤੁਸੀਂ ਸੱਚੀ ਬਾਹਰ ਘੁੰਮ ਕੇ ਆਏ ਕਿ ਮੇਰੇ ਮੰਗਰ ਕਮਰੇ ਚੋਂ ਹੀ ਰਿਪੋਰਟ ਦੇ ਰਹੇ ਸੀ?
ਹਾਂਜੀ, ਨਹੀਂ ਨਹੀਂ ਜੀ, ਬਾਹਰ ਬਾਹਰ ਘੁੰਮ ਕੇ ਆਏ ਆ ਜੀ, ਧੁੱਪ ਲੱਗੀ ਹੋਈ ਆ ਜੀ, ਦਿਨ ਚੜਿਆ ਪੂਰਾ।
ਮੈਂ ਵੀ ਕੁਐਸਚਨ ਪੁੱਛ ਲਵਾਂ।
ਹਾਂਜੀ ਹਾਂਜੀ,
ਤੁਹਾਡੇ ਸਿਡਨੀ ਵਾਲਿਆਂ ਕੋਲ ਇੱਕੋ ਟੋਪੀ ਆ, ਤੁਸੀਂ ਆਪਸ ਚ ਮਤਲਬ ਵੀਕਲੀ ਬਾਰੀਆਂ ਪਾਈਆਂ ਜਾਂ ਕਿੱਦਾਂ?
ਉਹ ਪਾਰੀ ਅੱਜ ਅਮਰੀਕ ਭਾਜੀ ਨੇ ਬਾਹਰ ਨਹੀਂ ਜਾਣਾ ਤੇ ਉਹ ਫਿਰ ਮੈਂ ਵਰਤ ਲਈ ਆ ਜੀ।
ਤਾਂ ਮੈਂ ਕਿਹਾ ਨਹੀਂ ਤਾਂ ਫੰਡ ਰੇਜ਼ਿੰਗ ਸ਼ੁਰੂ ਕਰਕੇ ਵੀ ਇੱਕ ਆਪਾਂ ਟੋਪੀ ਹੋਰ, ਇੱਕ ਟੋਪੀ ਹੋਰ ਲੈ ਲਈਏ, ਪੈਸੇ ਪਾ ਕੇ ਇਕੱਠੇ ਹੋ ਗਏ, ਆਪਾਂ ਦਰਸ਼ਕ ਆਪਣੇ ਸਰੋਤਿਆਂ ਨੂੰ ਕਹਿ ਦੇਣਾ ਵੀ ਪੈਸੇ ਥੋੜ੍ਹੇ ਥੋੜ੍ਹੇ ਪਾਓ ਅਤੇ ਇੱਕ ਫੰਡ ਰੇਜ਼ਿੰਗ ਸ਼ੁਰੂ ਕਰੀਏ, ਗੋ ਫੰਡ 'ਤੇ ਕਰ ਲੈਂਦੇ ਸ਼ੁਰੂ ਟੋਪੀ ਦੀ, ਮਤਲਬ ਇੱਕ ਫੰਡ ਰੇਜ਼ਿੰਗ
ਟੋਪੀ ਫੰਡ ਦੀ।
ਉਹ ਕਹਿੰਦੇ ਟੋਪੀ ਪਾਉਣੀ ਆ। ਠੀਕ ਹੈ, ਉਹ ਗੱਲ ਦਿਲ ਵਾਲੀ ਭੜਾਸ ਦੀ ਕਰਨੀ ਆ ਟੋਪੀ ਪਾਉਣ ਲਈ। ਉਹ ਜਿਹੜਾ ਕਾਕਰੋਚ ਪਾਰਟੀ ਵਾਲੇ ਬੰਦੇ ਆ, ਕੀ ਨਾਂ ਉਹਦਾ, ਦੀਪਕ, ਹੈ ਨਾ?
ਹਾਂਜੀ ਹਾਂਜੀ,
ਉਹ ਪਹੁੰਚਿਆ ਦਿੱਲੀ, ਹੈ ਨਾ, ਅਤੇ ਦਿੱਲੀ ਦੇ ਵਿੱਚ ਉਹਨੂੰ ਜੰਤਰ ਮੰਤਰ 'ਤੇ ਥਾਂ ਮਿਲ ਗਿਆ, ਅਤੇ ਉੱਥੇ ਕੱਲ੍ਹ ਹੋਈ ਕਰਿਓ ਖੁਲਾਸਾ, ਕੀ ਤੁਹਾਨੂੰ ਹੈਗੀ ਰਿਪੋਰਟ ਕੋਈ, ਕੀ ਹੋਇਆ?
ਮੈਂ ਉਦਾਂ ਨੂੰ ਬਹੁਤਾ ਬਹੁਤਾ ਨਹੀਂ ਫੋਲੋ ਕੀਤਾ, ਤੇ ਪਰ ਇੰਨੀ ਕੁ ਰਿਪੋਰਟ ਹੋਈ ਹੈ ਜੀ ਕਿ ਵੀ ਉਹ ਜਦੋਂ ਆਇਆ ਉੱਥੇ, ਜਿੱਦਾਂ ਤੁਸੀਂ ਦੱਸਿਆ ਵੀ ਜੰਤਰ ਮੰਤਰ ਤੇ ਬਹੁਤ ਜ਼ਿਆਦਾ ਹਜੂਮ ਜਿੱਦਾਂ ਇਕੱਠਾ ਹੋ ਗਿਆ, ਜਿੱਦਾਂ ਆਮ ਆਦਮੀ ਪਾਰਟੀ ਦਾ ਉਹ ਹੋਇਆ ਸੀ, ਤੇ ਇਹ ਲੱਗ ਉੱਦਾਂ ਹੀ ਰਿਹਾ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਹੀ ਆ ਕਿ ਵੀ ਇਹ ਫਿਰ ਕਿਸੇ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ, ਜਿੱਦਾਂ ਏਦਾਂ ਦੇ ਏਦਾਂ ਦੀਆਂ ਚੀਜ਼ਾਂ ਕਰਕੇ ਵੀ ਉੱਥੇ ਜਾ ਕੇ ਮੁਜ਼ਾਹਰੇ ਕੀਤੇ ਜਾਂਦੇ ਆ, ਫਿਰ ਏਦਾਂ ਅੰਦੋਲਨ ਸ਼ੁਰੂ ਕੀਤਾ ਜਾਂਦਾ, ਉਹਦੇ ਚੋਂ ਪਾਰਟੀਆਂ ਨਿਕਲਦੀਆਂ, ਤੇ ਇਹ ਕਿਸੇ ਦੂਜੀ ਪਾਰਟੀ ਨੂੰ ਡੈਮੇਜ ਕਰਨ ਲਈ ਕੋਈ ਹੋਰ ਓਪੋਜੀਸ਼ਨ ਜਿੱਦਾਂ ਏਦਾਂ ਦੀਆਂ ਪਾਰਟੀਆਂ ਲਿਆਉਂਦੀ ਆ।
ਪਿਛਲੀ ਵਾਰੀ ਵੀ ਜਿਹੜੀ ਪਾਰਟੀ ਨਿਕਲੀ ਸੀ ਆਮ ਆਦਮੀ ਪਾਰਟੀ, ਉਹ ਵੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਜੰਤਰ ਮੰਤਰ ਤੋਂ ਨਿਕਲੀ ਸੀ, ਅਤੇ ਉਦੋਂ ਵੀ ਅਸੀਂ ਕਿਹਾ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਜਾਂ ਕਾਂਗਰਸ ਨੂੰ ਇਹ ਢਾਹ ਲਾਉਣ ਦੇ ਲਈ ਪਾਰਟੀ ਨਿਕਲੀ ਹੈ ਜਾਂ ਇਹ ਨਿਕਲੇ ਨੇ, ਅਤੇ ਹੁਣ ਵੀ ਜਿਹੜੇ ਮਾਹਰ ਹੈ ਉਹ ਇਹ ਮਤਲਬ ਅੰਦਾਜ਼ਾ ਲਾ ਰਹੇ ਨੇ ਕਿ ਜਿੱਦਾਂ ਸਪੋਰਟ ਮਿਲੀ ਹੈ ਨਾ, ਇੱਕਦਮ ਉਤਰਿਆ ਆ ਬੰਦਾ, ਉਹਨੂੰ ਗ੍ਰਿਫਤਾਰ ਨਹੀਂ ਕੀਤਾ, ਜੇ ਓਪੋਜੀਸ਼ਨ ਹੋਵੇ ਤਾਂ ਉਹਨੂੰ ਪਹਿਲੀ ਗੱਲ ਤਾਂ ਐਂਟਰੀ ਨਹੀਂ ਮਿਲਦੀ ਹੈ ਨਾ, ਅਤੇ
ਬਿਲਕੁਲ
ਉਹ ਉੱਤਰ ਕੇ ਉਹਨੂੰ ਜੰਤਰ ਮੰਤਰ 'ਤੇ ਵੀ ਅਪਰੂਵਲ ਮਿਲ ਗਿਆ ਜਿਹੜਾ ਕਿ ਮਿਲਦਾ ਨਹੀਂ, ਬਹੁਤ ਘੱਟ ਮਿਲਦਾ ਹੈ ਨਾ। ਸੋ ਵੈਸੇ ਤਾਂ ਜੰਤਰ ਮੰਤਰ ਬਣਾਇਆ ਹੀ ਅੰਦੋਲਨ ਲਈ ਹੈ, ਉੱਥੇ ਇੱਦਾਂ ਹੀ ਹੋਣਾ ਚਾਹੀਦਾ, ਜਿੱਦਾਂ ਹਾਈਡ ਪਾਰਕ ਸਿਡਨੀ ਹੈ, ਹਾਈਡ ਪਾਰਕ ਲੰਡਨ ਹੈ, ਵੀ ਉੱਥੇ ਜਾ ਕੇ ਤੁਹਾਨੂੰ ਪਤਾ ਹਾਈਡ ਪਾਰਕ ਤੁਸੀਂ ਲੰਡਨ ਜਾਓਗੇ ਅਤੇ ਤੁਸੀਂ ਉਹਦੇ ਅੰਦਰ ਚੱਲ ਜਾਓਗੇ, ਚਾਹੇ ਤੁਸੀਂ ਉੱਥੇ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਕੱਢੋ, ਜੋ ਮਰਜ਼ੀ ਧਰਨਾ ਉੱਥੇ ਦੇ ਦਿਓ ਜਾ ਕੇ, ਮਤਲਬ ਉੱਥੇ ਤੁਹਾਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ।
ਓਪਨ ਪਾਰਲੀਮੈਂਟ ਕਹਿੰਦੇ ਉਹਨਾਂ ਨੂੰ, ਪਾਰਲੀਮੈਂਟ
ਹਾਂ
ਗਾਲਾਂ ਕੱਢਦੇ ਹੋ ਤਾਂ ਕੇਸ ਨਹੀਂ ਨਾ ਹੁੰਦਾ, ਜਿੱਦਾਂ ਵਿਧਾਨ ਸਭਾ 'ਚ ਗਾਲਾਂ ਕੱਢਦੇ ਹੋ ਕੁਛ ਵੀ ਕਹਿੰਦੇ, ਫਿਰ ਕੇਸ ਨਹੀਂ ਹੋ ਸਕਦਾ। ਉਹਨੂੰ ਓਪਨ ਪਾਰਲੀਮੈਂਟ ਏਰੀਆ ਕਿਹਾ ਜਾਂਦਾ ਜਿੱਥੇ ਜਾ ਕੇ ਤੁਸੀਂ ਕਿਸੇ ਨੂੰ ਵੀ ਗਾਲਾਂ ਕੱਢ ਸਕਦੇ ਹੋ।
ਗਾਲਾਂ ਨਹੀਂ ਕੱਢ ਸਕਦੇ, ਮਤਲਬ ਕਹਿਣ ਦਾ ਮਤਲਬ ਵਿਰੋਧ ਕਰ ਸਕਦੇ ਹਾਂ, ਤੇ
ਭਾਜੀ ਉੱਥੇ ਜਾ ਕੇ ਕਹਿ ਸਕਦੇ ਹਾਂ ਵੀ ਤੁਹਾਡੀ ਗੱਲ ਆ ਗਈ, ਉੱਥੇ ਸਾਰੀ ਦੁਨੀਆ ਬਾਹਰ ਵਾਲੀ ਕਹਿੰਦੀ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ, ਬਹਿ ਜਾਓ
ਬੈਠੋ ਬੈਠੋ। ਉਹ ਨਹੀਂ ਤੁਸੀਂ ਨਹੀਂ ਕਹਿ ਸਕਦੇ ਮੇਰਾ ਆਇਆ ਦਾ ਸਪੀਕਰ ਵਰਗਾ ਆਇਆ, ਬੈਠੋ ਬੈਠੋ
ਬੈਠੋ,
ਮੈਂ ਕਹਿ ਸਕਦੇ ਆਹੋ, ਤੇ ਚਾਲ ਸਾਹਿਬ ਵੀ ਥੋੜਾ ਥੋੜਾ ਕਹਿ ਸਕਦੇ, ਅਮਰੀਕ ਭਾਜੀ ਤਾਂ ਜਮਾ ਹੀ ਨਹੀਂ ਕਹਿ ਸਕਦੇ ਨਾ, ਤੇ
ਅਮਰੀਕ ਭਾਜੀ ਗਾਲਾਂ ਕੱਢਣ ਨੂੰ ਰੱਖੇ ਆ,
ਬਹਿ ਜਾਓ ਬਹਿ ਜਾਓ। ਅੱਛਾ ਤੇ ਉਹ ਨਾ ਉਹ ਹਾਈਡ ਪਾਰਕ ਦੇ ਵਿੱਚ ਤੁਸੀਂ ਅੰਦੋਲਨ ਕਰ ਸਕਦੇ ਹੋ, ਕੁਛ ਵੀ ਕਰ ਸਕਦੇ, ਤੁਹਾਨੂੰ ਉੱਥੇ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ, ਕਿਸੇ ਤਰ੍ਹਾਂ ਦੇ ਸਲੋਗਨ ਵੀ ਵਰਤ ਸਕਦੇ ਹਾਂ, ਅਤੇ ਇੱਦੀ ਸਿਡਨੀ 'ਚ ਵੀ ਹਾਈਡ ਪਾਰਕ ਹੈ, ਇੱਦੀ ਦਿੱਲੀ ਦੇ ਵਿੱਚ ਵੀ ਜਿਹੜਾ ਜਿਹਨੂੰ ਕਹਿੰਦੇ ਕਿ ਜੰਤਰ ਮੰਤਰ ਹੈ, ਉੱਥੇ ਤੁਹਾਨੂੰ ਗ੍ਰਿਫਤਾਰ ਨਹੀਂ ਕਰ ਸਕਦੇ, ਅਤੇ ਪਰ ਉਹ ਗ੍ਰਿਫਤਾਰੀ ਦੇ ਡਰ ਦਾ ਇੱਕ ਵਾਰੀ ਉਹ ਜਿਹੜਾ ਕੀ ਆ ਉਹਦਾ ਨਾਂ, ਉਹ ਤਲਵਾਰ ਪਾ ਕੇ ਭੱਜ ਗਿਆ ਸੀ, ਬਾਬਾ ਰਾਮਦੇਵ, ਆਹੋ, ਅਤੇ ਚਲੋ ਉਹ ਹੁਣ ਉੱਥੇ ਪਹੁੰਚਿਆ ਜੰਤਰ ਮੰਤਰ ਦੇ ਦੀਪਕ ਜਿਹੜਾ ਕਾਕਰੋਚ ਪਾਰਟੀ ਵਾਲਾ, ਅਤੇ ਉੱਥੇ ਅੰਦੋਲਨ ਹੋ ਗਿਆ, ਉਹਨੂੰ ਪਰਮਿਸ਼ਨ ਮਿਲ ਗਈ, ਪੁਲਿਸ ਨੇ ਉਹਨੂੰ ਕੁਛ ਨਹੀਂ ਕਿਹਾ, ਸੋ ਇੱਥੋਂ ਅੰਦਾਜ਼ਾ ਲਾ ਰਹੇ ਨੇ।
ਮੈਂ ਇੱਥੇ ਕਰੈਕਸ਼ਨ ਕਰ ਦਵਾਂ, ਜਿਹੜੇ ਰਾਮਦੇਵ ਸੀ, ਰਾਮਦੇਵ ਜੀ ਸੀਗੇ ਨਾ, ਉਹ ਜੰਤਰ ਮੰਤਰ ਤੋਂ ਨਹੀਂ ਭੱਜੇ ਸੀਗੇ, ਰਾਮਲੀਲਾ ਗਰਾਊਂਡ ਚ ਭੱਜੇ ਸੀ,
ਉਹ ਰਾਮਲੀਲਾ ਗਰਾਊਂਡ ਚ, ਸੋਰੀ, ਉਹ
ਰਾਮਲੀਲਾ ਗਰਾਊਂਡ ਚ ਭੱਜੇ।
ਮੈਂ ਵੀ ਕਰੈਕਸ਼ਨ ਕਰ ਦਵਾਂ, ਰਾਮਦੇਵ
ਸੀ ਮਤਲਬ ਭੱਜੇ ਨਹੀਂ ਸੀ,
ਭੱਜਣ ਵਾਲੇ ਸੀ,
ਜਾਂ ਜਿਹੜੇ ਅੰਦੋਲਨ ਹੁੰਦੇ ਆ ਨਾ ਇਹਦੇ ਚ ਸਾਨੂੰ ਹੱਥ ਕੰਡੇ ਅਪਣਾਉਣੇ ਪੈਂਦੇ ਆ, ਉਹਨੇ ਉਹ ਹੱਥ ਕੰਡਾ ਅਪਣਾਇਆ ਸੀਗਾ,
ਹੱਥ ਕੰਡਾ ਕਹ ਸਲਵਾਰ ਪਾਣਾ,
ਹੱਥ ਕੰਡਾ ਕਹਿੰਦੇ ਵਾਲੀ ਦੀ ਸ਼ਾਇਦ ਉਹ ਸਲਵਾਰ ਕੁੱਠੀ
ਪਾਣੀ, ਨਹੀਂ ਸਲਵਾਰ ਨਹੀਂ, ਮੈਨੂੰ ਇਹ ਦੱਸੋ ਭਈ ਹੱਥ ਕੰਡਾ ਤੁਸੀਂ ਪੈਂਚਰ ਲਾਉਣ ਲੱਗੇ ਵੀ ਸੋਚ ਲਿਆ ਕਰੋ, ਭਈ ਸਲਵਾਰ ਪਾਣਾ ਕਿਹੜਾ ਹੱਥ ਕੰਡਾ ਹੋ ਗਿਆ। ਆਪਣੀ ਪਾਰਟੀ ਨੂੰ ਬਚਾਉਣ ਲਈ ਭਾਜੀ ਕੁਛ ਵੀ ਕਰ ਸਕਦੇ ਆ, ਖੈਰ ਉਹ ਤੇ ਇਹਨਾਂ ਨੇ ਵੀ ਉਹ ਤੁਰ ਪੈਣਾ ਅਖੀਰ ਨੂੰ ਲੈ ਕੇ ਪੂਰੀ ਆਪ, ਇਸ ਤਰ੍ਹਾਂ ਕਹਿੰਦੇ ਮੈਂ ਪੈਂਚਰ ਲਾ ਸਕਦਾ, ਮੈਂ ਪਟਾਕੇ ਨਹੀਂ ਲਾ ਸਕਦਾ ਹੈ ਨਾ, ਅਤੇ ਉਹ ਨਾ ਚਲੋ ਉਹ ਮੈਂ ਵੀ ਕਰੈਕਸ਼ਨ ਕਰ ਦੇਵਾਂ, ਉਹ ਰਾਮਦੇਵ ਜੀ ਸੀਗੇ ਨਹੀਂ, ਉਹ ਹੈਗੇ ਨੇ ਅਜੇ ਵੀ, ਅਤੇ ਹਾਂ ਹਾਂ ਪਰ ਉਹ ਹੈਗੇ ਨੇ, ਉਹ ਬਿਜ਼ਨਸ ਕਰ ਰਹੇ ਨੇ ਬੜੇ ਛਤਰਸ਼ਾਹ ਦੇ ਵਿੱਚ, ਅਤੇ ਕਰੋੜਾਂ ਰੁਪਏ
ਇੱਕ ਹਜ਼ਾਰ ਕਰੋੜ ਤੋਂ ਵੱਧ ਦੀ ਕੰਪਨੀ ਬਣਾ ਕੇ ਵਿੱਚ,
ਐਵੇਂ ਨਹੀਂ ਅੰਦੋਲਨ ਕਰ ਰਹੇ ਸੀ, ਅਤੇ ਉਹਨਾਂ ਨੇ ਵੀ ਉੱਥੋਂ ਬਹੁਤ ਕੁਛ ਕੱਢਿਆ, ਰਾਮਲੀਲਾ ਮੈਦਾਨ ਤੋਂ ਅੰਨਾ ਹਜ਼ਾਰੇ ਉਹਨਾਂ ਨੇ ਵੀ, ਕੇਜਰੀਵਾਲ ਉਹਨਾਂ ਨੇ ਵੀ ਬਹੁਤ ਕੁਛ ਕੱਢਿਆ, ਅਤੇ ਹੁਣ ਆਹ ਜਿਹੜੀ ਪਾਰਟੀ ਹੈ ਨਾ ਇਹ ਕਰੇਗੀ ਨੁਕਸਾਨ ਸਿੱਧੀ ਕਾਂਗਰਸ ਨੂੰ, ਕਿਉਂਕਿ ਇੱਕ ਪ੍ਰੋਕਸੀ ਓਪੋਜੀਸ਼ਨ ਖੜੀ ਕੀਤੀ ਜਾ ਰਹੀ ਹੈ ਕਾਂਗਰਸ ਦੇ ਪੈਰਲਲ, ਅਤੇ ਇਹ ਕਾਂਗਰਸ ਨੂੰ ਸੁਣਨ ਦੀ ਬਜਾਏ, ਰਾਹੁਲ ਗਾਂਧੀ ਨੂੰ ਸੁਣਨ ਦੀ ਬਜਾਏ, ਜਿਹੜਾ ਯੂ ਇੱਦਾਂ ਕੀਤਾ ਜਾ ਰਿਹਾ ਵੀ ਯੂਥ ਜਿਹੜਾ ਆ ਉਹ ਕਾਕਰੋਚਾਂ ਨੂੰ ਸੁਣਨ, ਦੇਖੋ ਨਾਂ ਵੀ ਪੁੱਠਾ ਦਿੱਤਾ ਹੋਇਆ ਅਤੇ ਬੰਦੇ ਵੀ ਮਤਲਬ ਉਹ ਜਿਹੜੇ ਕਰ ਰਹੇ ਨੇ, ਆਈ ਡੋਂਟ ਨੋ ਮਤਲਬ ਕੀ ਕੱਢਣਗੇ ਕੀ ਪਾਉਣਗੇ, ਸੋ ਇੱਕ ਦਿਨ ਕਿ ਪੈਰਲਲ ਓਪੋਜੀਸ਼ਨ ਖੜੀ ਕੀਤੀ ਜਾ ਰਹੀ ਹੈ ਜਿਹੜੀ ਕਿ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਹੀ ਬੈਠੇਗੀ ਆ ਕੇ, ਠੀਕ ਹੈ, ਉਹ ਉਹਨਾਂ ਨੂੰ ਮਿਸਲੀਡ ਕਰਕੇ, ਹੁਣ ਰਾਜਵਿੰਦਰ ਖਾਕੂ ਨਹੀਂ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਆ ਵੀ ਇੱਕ ਡੋਲੂ ਵੋਟ ਹੁੰਦੀ ਹੈ ਜੀ, ਉਹ ਐਗਜ਼ਿਸਟਿੰਗ ਗਵਰਨਮੈਂਟ ਦੇ ਅਗੇਂਸਟ ਪੋਲ ਹੁੰਦੀ ਹੈ, ਉਸ ਵੋਟ ਨੂੰ ਖਰਾਬ ਕਰਨ ਦੇ ਲਈ ਇਹੋ ਜਿਹੀਆਂ ਪਾਰਟੀਆਂ ਬਣਦੀਆਂ ਨੇ। ਮੈਂ ਕਹਿੰਦਾ ਇਹਨਾਂ ਨੇ ਸਮਰੀ ਕਰਤੀ ਸਾਰੀ।
ਹਾਂਜੀ ਹਾਂਜੀ ਬਿਲਕੁਲ।
ਚਲੋ ਛੱਡੋ, ਬੰਦ ਕਰੋ ਪ੍ਰੋਗਰਾਮ, ਚੱਲੀਏ ਘਰ ਨੂੰ। ਕੱਕ ਸਾਹਿਬ ਨੇ ਤਾਂ ਕਹਿ ਠੀਕ ਹੈ ਜੀ। ਅਤੇ ਸਾਡੇ ਨਾਲ ਲਾਡੀ ਸੰਘਾ ਛੈਪਟ ਨਾਲ ਜੁੜਦੇ ਨੇ, ਕਹਿੰਦੇ ਬਹੁਤ ਵਧੀਆ ਜੀ ਭਾਅ ਜੀ ਪ੍ਰੋਗਰਾਮ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਸੰਘਾ ਸਾਹਿਬ ਜੀ, ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਖੈਰ ਉਹਨਾਂ ਦੇ ਕੋਈ ਮੈਨੀਫੈਸਟੋ ਹੈ, ਉਹ ਕੀ ਕੀ ਕਰ ਰਹੇ ਨੇ, ਕੀ ਕੀ ਚਾਹੁੰਦੇ ਨੇ?
ਨਹੀਂ ਜੀ ਅਜੇ ਤੇ ਕੋਈ ਗੱਲ ਨੀ। ਦੂਜੀ ਗੱਲ ਇੱਕ ਭਾਜੀ ਹੋਰ ਵੀ ਤੁਸੀਂ ਦੇਖੀ ਹੋਣੀ ਆ ਵੀ ਓਦਾਂ ਤੇ ਬੜੀ ਜਲਦੀ ਸਰਕਾਰ ਦੇ ਖਿਲਾਫ਼ ਜੇ ਕੋਈ ਗੱਲ ਜਾਂਦੀ ਹੈ ਤੇ ਉਹ ਅਕਾਊਂਟ ਬੰਦ ਕਰ ਦਿੰਦੇ ਜਾਂ ਮੀਡੀਆ ਤੇ ਕੋਈ ਉਹਨਾਂ ਨੂੰ ਮਿਲਦਾ ਨੀ ਆ ਹਿੱਸਾ। ਇਹਦੇ ਤੇ ਤੁਸੀਂ ਦੇਖੋ ਵੀ ਸਾਰੇ ਬੰਨੇ ਫੇਸਬੁੱਕ ਇੰਸਟਾਗ੍ਰਾਮ ਤੇ ਹੋਰ ਜਿਹੜੇ ਲੋਕਲ ਮੀਡੀਆ ਵੀ ਆ ਉਹਨਾਂ ਤੇ ਵੀ ਉਹ ਛਾਏ ਆ ਤੇ ਇਹਦੇ ਤੋਂ ਇਹ ਪਤਾ ਲੱਗਦਾ ਵਾ ਵੀ ਉਹਨਾਂ ਨੂੰ ਉਹ ਜਗ੍ਹਾ ਦਿੱਤੀ ਜਾ ਰਹੀ ਆ ਜਿੱਦਾਂ ਦੀ ਉਹ ਚਾਹੁੰਦੇ ਆ ਵੀ ਦੂਜੀ ਪਾਰਟੀ ਦੀ ਜਿਹੜੀ ਇਹ ਵੋਟ ਹੈਗੀ ਆ ਉਹਨੂੰ ਖਰਾਬ ਕੀਤਾ ਜਾ।
ਇੱਕ ਨਾ ਡੇਢ ਕੁ ਹਫ਼ਤਾ ਪਹਿਲਾਂ ਜਿਹੜਾ ਮੁੰਡਾ ਦੀਪਕ ਹੈ ਇਹਨੇ ਨਾ ਪੋਸਟ ਪਾਈ ਸੀ ਵੀ ਮੇਰਾ ਵੈਬਸਾਈਟ ਬੰਦ ਕਰ ਦਿੱਤਾ ਗਿਆ, ਬਲੌਕ ਕਰ ਦਿੱਤਾ ਗਿਆ, ਠੀਕ ਹੈ, ਅਤੇ ਮੇਰੇ ਨਾਲ ਤਾਂ ਧੱਕਾ ਹੋ ਰਿਹਾ ਕਿਉਂਕਿ ਉਹ ਸਿੰਪਥੀ ਲੈਣੀ ਸੀਗੀ। ਅਤੇ ਜਿਹੜੀ ਦੁਨੀਆ ਪਰੇ ਤੋਂ ਪਰੇ ਬੈਠੀ ਆ ਆਈ ਟੀ ਵਾਲਿਆਂ ਨੂੰ ਪਤਾ ਹੁੰਦਾ, ਅਤੇ ਜਦੋਂ ਉਹਨਾਂ ਨੇ ਸਰਚ ਕੀਤੀ ਨਾ DNS 'ਤੇ ਤਾਂ ਉੱਥੇ ਸਾਹਮਣੇ ਆਇਆ ਵੀ ਉਹਨੇ ਆਪਣੇ ਆਪ ਹੀ ਸਸਪੈਂਡ ਕੀਤਾ ਹੋਇਆ ਸੀਗਾ ਉਹ, ਕਿਉਂਕਿ ਪਾਰਦਰਸ਼ਤਾ ਹੈ ਨਾ ਉਹ ਆ ਜਾਂਦਾ ਆ ਵੀ ਉਹ ਜਿਹੜਾ ਵੈਬਸਾਈਟ ਹੈ ਆਪਣੇ ਆਪ ਹੀ ਉਹਨੇ ਸਸਪੈਂਡ ਕੀਤਾ ਹੋਇਆ ਅਤੇ ਰੌਲਾ ਪਾ ਰਿਹਾ ਵੀ ਮੈਨੂੰ ਬਲੌਕ ਕਰ ਦਿੱਤਾ ਜੀ ਮੌਜੂਦਾ ਸਰਕਾਰ ਨੇ। ਸੋ ਉਹ ਪਹਿਲੀ ਗੱਲ ਤਾਂ ਜਿਹੜੇ ਪਾਰਟੀ ਦੇ ਲੀਡਰ ਉਹ ਆਪ ਹੀ ਪਹਿਲਾਂ ਹੀ ਝੂਠ ਦੇ ਪਲੰਦਿਆਂ ਤੋਂ ਸ਼ੁਰੂ ਹੋ ਰਹੇ ਨੇ, ਹੈ ਨਾ, ਅਤੇ ਲੋਕਾਂ ਨੂੰ ਕਹਿ ਰਹੇ ਨੇ 7 ਦਿਨ ਦੇ ਰਹੇ ਹਾਂ ਜੀ ਅਸੀਂ ਸਰਕਾਰ ਨੂੰ। ਮੈਨੂੰ ਸਮਝ ਨਹੀਂ ਆਉਂਦੀ ਉਹਨੇ ਮਤਲਬ ਕੋਈ ਕੰਮ ਹੋਵੇ, ਸਪੈਸੀਫਿਕ ਕੰਮ ਹੋਵੇ, ਜਿੱਦਾਂ ਪਿਛਲੀ ਵਾਰੀ ਅੰਨਾ ਹਜ਼ਾਰੇ ਨੇ ਮੁੱਦਾ ਚੱਕਿਆ ਸੀ ਕੇਜਰੀਵਾਲ RTI ਜੀ ਫਰੀਡਮ ਆਫ ਰਾਈਟ, ਪਾਰਦਰਸ਼ਤਾ ਹੋਏਗੀ, ਸਾਰਾ ਕੁਛ ਹੋਏਗਾ, ਅਖੀਰ ਨੂੰ ਕੁਛ ਵੀ ਨਹੀਂ ਹੋਇਆ। ਉਹ ਉਸ ਸਮੇਂ ਉਹ ਤੋਂ ਵੀ ਪਿੱਛੇ ਨੂੰ ਗਈ ਆ, ਹੈ ਨਾ, ਉਹ ਦਿੰਦੇ ਹੀ ਨਹੀਂ ਹੈਗੇ ਇਨਫੋਰਮੇਸ਼ਨ ਜਿਹੜੀ ਨਹੀਂ ਦੇਣੀ।
ਬਿਲਕੁਲ
ਠੀਕ ਹੈ। ਅਤੇ ਇੱਧਰ ਸਾਨੂੰ ਵੀ ਸੁਝਾਅ ਆਇਆ ਦੀਪਜੋਤ ਸੋਈ ਵੱਲੋਂ ਕਿ ਤੁਸੀਂ ਵੀ ਆਪਣੇ ਪਾਰਟੀ ਦੇ ਨੁਮਾਇੰਦਿਆਂ ਨੂੰ ਭੇਜ ਦਿਓ। ਭੇਜ ਤਾਂ ਦਈਏ, ਸਾਡੇ ਕੋਲ ਪੈਸੇ ਹੈ ਨਹੀਂ, ਦੁੱਕੀ ਨਹੀਂ ਦੇਣੀ, ਪਾਰਟੀ ਨਾਂ ਰੱਖਿਆ ਆ, ਹੈ ਨਾ,
ਸਾਡੀ ਪਾਰਟੀ ਨੂੰ ਉੱਥੇ ਜੀ ਕੋਈ ਜ਼ਿਆਦਾ ਹੰਗਾਰਾ ਨਹੀਂ ਮਿਲਣਾ ਕਿਉਂਕਿ ਪੈਸਾ ਅਸੀਂ ਤੈਨੂੰ ਦੇਣਾ ਨਹੀਂ
ਨਾ ਅਸੀਂ ਲੈਣਾ ਆ। ਅਤੇ ਉਹ ਇਹ ਸਾਰਾ ਕੰਮ ਹੁਣ ਉਹ ਮਿਲੀਅਨਸ ਜਿਹੜੇ ਬਣਨੇ ਆ ਉਹ ਇੰਸਟਾਗ੍ਰਾਮ ਤੋਂ ਯੂਟਿਊਬ ਤੋਂ ਉਹ ਸਾਰੇ ਉਹ ਉੱਥੇ ਚੱਲਣੇ ਆ, ਫਿਰ ਡੋਨਰ ਵੀ ਬਣਨੇ ਆ, ਪੋਲੀਟੀਕਲ ਪਿੱਛੋਂ ਫੰਡਿੰਗ ਵੀ ਹੋਣੀ ਆ, ਫੈਸਿਲਿਟੀਆਂ ਵੀ ਮਿਲਣੀਆਂ, ਹੈ ਨਾ। ਸੋ ਬੜਾ ਬੜਾ ਕੁਛ ਮਤਲਬ ਚੱਲਣਾ ਆ। ਸੋ ਚਾਲ ਸਾਹਿਬ ਆਪਾਂ ਥੋੜ੍ਹਾ ਜਿਹਾ ਮੁੱਦਿਆਂ ਵੱਲ ਵੀ ਆਈਏ। ਅਤੇ ਤੁਸੀਂ ਗ੍ਰਿਫਤਾਰ ਰਹੇ ਗਏ, ਜਾ ਨਹੀਂ ਹੋਇਆ ਤਾਂ ਕੀ, ਹੈ ਨਾ?
ਨਹੀਂ ਉੱਥੇ ਨਹੀਂ ਜਾ ਹੋਇਆ ਭਾਜੀ, ਉੱਥੇ ਨਹੀਂ ਜਾ ਸਕੇ। ਆਪਾਂ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਜੀ ਵੀ ਆਪਾਂ ਸਾਰੇ 28 ਮਿਲੀਅਨ ਹੋ ਗਏ ਹਾਂ।
ਆਹੋ ਆਹੋ, ਕਿਆ ਬਾਤ ਹੈ,
ਸਾਰੇ ਵਸਨੀਕਾਂ ਨੂੰ ਇਹਦੀ ਵਧਾਈ ਹੋਵੇ। ਤੇ 1 ਜੂਨ 2026 ਨੂੰ ਆਪਾਂ 28 ਮਿਲੀਅਨ ਦਾ ਅੰਕੜਾ ਜਿਹੜਾ ਉਹ ਪਾਰ ਕਰ ਲਿਆ ਵਾ।
ਕਿੰਨੇ ਕੁ ਵਧੇ ਆ ਸਾਲ ਦੇ?
ਇਹ ਪਿਛਲੇ 12 ਮਹੀਨਿਆਂ ਚ ਆਸਟ੍ਰੇਲੀਆ ਦੀ ਆਬਾਦੀ ਲਗਭਗ ਜੀ ਉਹ ਕਹਿੰਦੇ ਆ ਵੀ 5 ਲੱਖ ਵਧੀ ਆ ਪਿਛਲੇ 1 ਸਾਲ ਚ ਜਿਹੜੀ ਆ ਜੀ। ਤੇ 2023 ਤੋਂ ਹੁਣ ਤੱਕ ਜਿਹੜੀ ਆ ਜੀ ਉਹ 10 ਲੱਖ ਵਧੀ ਆ ਜੀ
ਮਿਲੀਅਨ।
ਹਾਂਜੀ, ਤੇ ਕੁੱਲ ਮਿਲਾ ਕੇ ਜਿਹੜਾ ਡਾਟਾ ਵਾ 75 ਮਿੰਟਾਂ ਚ ਇੱਕ ਬੰਦਾ ਵੱਧ ਜਾਂਦਾ ਜੀ।
ਇਹ ਜੰਮਦੇ ਇੱਥੇ ਆ ਜਾਂ ਜਿਹੜੇ ਬਾਹਰੋਂ ਆਉਂਦੇ ਉਹ ਵੀ?
ਵਾਧਾ ਆ ਨਾ ਬਹੁਤ ਘੱਟ ਆ, ਇੱਕ ਵਿਸ਼ਾਲ ਦੇਸ਼ ਦੇ ਲਈ, ਇੱਕ ਬਹੁਤ ਵੱਡੀ ਇਕੋਨਮੀ ਦੇ ਲਈ, ਇੱਕ ਜਿਹੜਾ ਪ੍ਰਸਿੱਧ ਦੇਸ਼ ਆ ਉਹਦੇ ਲਈ ਜਿਹੜੀ ਇਹ ਪੋਪੂਲੇਸ਼ਨ ਇਨਕਰੀਜ਼ ਆ ਬਹੁਤ ਘੱਟ ਆ, ਕਿਉਂਕਿ ਜਿਸ ਵੇਲੇ ਇਹ ਸਦੀ ਸਮਾਪਤ ਹੋਊਗੀ ਉਸ ਵੇਲੇ ਪਾਪੂਲੇਸ਼ਨ ਦੁਨੀਆ ਦੀ ਬਹੁਤ ਜ਼ਿਆਦਾ ਘੱਟ ਜਾਊਗੀ। ਇਹ ਵੀ ਪੇਸ਼ਨਗੋਈ ਕੀਤੀ ਜਾ ਰਹੀ ਆ, ਜਿੱਦਾਂ ਜਿੱਦਾਂ ਕਰਤੂਤਾਂ ਹੋ ਰਹੀਆਂ, ਜਿੱਦਾਂ ਜਿੱਦਾਂ ਅਸੀਂ ਵਿਕਸਿਤ ਦੇਸ਼ਾਂ ਦੇ
ਜੇ ਨੰਬਰ ਹੋਰ ਆ ਜੀ ਅੱਗੇ ਉਹ ਵੀ ਆਪਾਂ ਸ਼ੇਅਰ ਕਰ ਦਿੰਦੇ ਹਾਂ, ਫਿਰ ਉਹਦੇ ਤੇ ਆਪਾਂ ਹੋਰ ਡਿਸਕਸ਼ਨ ਕਰ ਲਾਂਗੇ। ਇਹ ਜਿਹੜੀ ਮੌਜੂਦਾ ਰੁਝਾਨ ਹੈ ਇਹਦੇ ਮੁਤਾਬਕ ਜਿਹੜੀ 2028 ਚ ਆਸ ਆ ਕਿ 29 ਮਿਲੀਅਨ ਹੋ ਜਾਏਗੀ ਤੇ 2031 ਤੱਕ 30 ਮਿਲੀਅਨ ਹੋ ਜਾਏਗੀ। ਹੁਣ ਜਿੱਦਾਂ ਤੁਸੀਂ ਇਹਦੀ ਚਰਚਾ ਕੀਤੀ ਆ ਉਹਦੇ ਚ ਇੱਦਾਂ ਹੀ ਆ ਕਿ ਜਿੱਦਾਂ ਦੀਆਂ ਹੁਣ ਪੋਲਿਸੀਆਂ ਚੱਲ ਰਹੀਆਂ ਵਾ, ਸੈਂਟਰ ਆਫ ਪੋਪੂਲੇਸ਼ਨ ਜਿਹੜਾ ਡਿਪਾਰਟਮੈਂਟ ਉਹਨੇ ਇਹ ਕਿਹਾ ਵਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿੱਦਾਂ ਇਮੀਗ੍ਰੇਸ਼ਨ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਆ, ਉਹ ਕਰੀਏ ਤੇ ਇਹ ਰੁਝਾਨ ਸਲੋ ਹੋ ਜਾਏਗਾ ਕਿ ਘਟੇਗੀ। ਤੇ ਇਸ ਮਸਲੇ ਤੇ ਜਿਹੜੀ ਚਰਚਾ ਉਹਦੇ ਚ ਲੋਕੀ ਜਿਹੜੇ ਤੇ ਘਟਾਉਣ ਵਾਲੇ ਆ ਉਹਨਾਂ ਦਾ ਆਰਗੂਮੈਂਟ ਇਹ ਆ ਵੀ ਇਹਦੇ ਨਾਲ ਘਰਾਂ ਦੀ ਘਰ ਘਟ ਜਾਂਦੇ ਆ, ਟ੍ਰੈਫਿਕ ਪੈਂਦੀ ਆ, ਸਾਰੇ ਇਨਫਰਾਸਟ੍ਰਕਚਰ ਤੇ ਜਿਹੜਾ ਜੀ ਬੋਝ ਪੈਂਦਾ। ਪਰ ਜਿਹੜੇ ਦੂਜੇ ਬੰਨੇ ਪੱਖ ਵਾਲੇ ਉਹ ਕਹਿੰਦੇ ਆ ਜੀ ਵੀ ਜੇ ਆਪਾਂ ਵਧਾਉਂਦੇ ਹਾਂ ਤਾਂ ਉਹਨਾਂ ਮਜ਼ਦੂਰਾਂ ਦੀ ਘਾਟ ਕਮੀ ਘੱਟ ਜਾਂਦੀ ਆ, ਆਰਥਿਕ ਵਾਧਾ ਹੁੰਦਾ ਸਾਰਿਆਂ ਲਈ, ਜਿੱਦਾਂ ਅਸੀਂ ਆਪਣਾ ਕੇਕ ਵਧਾ ਲੈਂਦੇ ਹਾਂ ਤੇ ਸਾਰਿਆਂ ਨੂੰ ਸਲਾਈਸ ਮਿਲ ਸਕਦੀ ਆ।
ਠੀਕ ਆ ਕਿ ਜਿਹੜੀ ਪੋਪੂਲੇਸ਼ਨ ਇਨਕਰੀਜ ਜਾਂ ਡਿਕਰੀਜ਼ ਹੁੰਦੀ ਉਹਦੇ ਇੰਪੈਕਟ ਪੋਜ਼ਿਟਿਵ ਵੀ ਹੁੰਦੇ, ਨੈਗੇਟਿਵ ਵੀ ਹੁੰਦੇ, ਉਹ ਜੁਦੀ ਗੱਲ ਆ। ਮੇਰੇ ਕਹਿਣ ਦਾ ਭਾਵ ਮਾਈਗ੍ਰੇਟਿੰਗ ਦੇ ਲਹਿਜੇ ਵਿੱਚ ਨਹੀਂ ਆ, ਮੇਰਾ ਕਹਿਣ ਦਾ ਭਾਵ ਹੈ ਜਿੱਦਾਂ ਸਮਾਜਿਕ ਪ੍ਰਵਿਰਤੀਆਂ ਸਾਡੀਆਂ ਸਮਾਜ ਵਿੱਚ ਚੱਲ ਰਹੀਆਂ, ਹਰੇਕ ਧਰਮ ਦੇ ਵਿੱਚ, ਹਰੇਕ ਸਮਾਜ ਦੇ ਵਿੱਚ, ਉਹ ਜਿਹੜੀਆਂ ਕਰਤੂਤਾਂ ਮੈਂ ਤਾਂ ਕਹੂੰਗਾ ਉਹਦੇ ਕਰਕੇ ਜਿਹੜੀ ਪਾਪੂਲੇਸ਼ਨ ਆ ਉਹ ਬਹੁਤ ਸਮਾਂ ਇਹ ਸਟੇਬਲ ਰਹਿਣ ਵਾਲੀ ਨਹੀਂ ਹੈ, ਇਹਦੇ ਵਿੱਚ ਕਾਫੀ ਗਿਰਾਵਟ ਆਊਗੀ। ਜਿੱਦਾਂ ਜਿਹੜੀ ਇੰਸਟੀਟਿਊਸ਼ਨ ਸਮਾਜਿਕ ਇੰਸਟੀਟਿਊਸ਼ਨ ਖਤਮ ਹੋ ਰਹੀਆਂ ਆ ਉਹਦੇ ਕਰਕੇ, ਹੁਣ ਕਿਹੜੀਆਂ ਇੰਸਟੀਟਿਊਸ਼ਨ ਖਤਮ ਹੋ ਰਹੀਆਂ ਇਹਦੇ ਤੇ ਇੱਕ ਫੁੱਲ ਪ੍ਰੋਗਰਾਮ ਬਣਦਾ, ਉਹ ਕਿਸ ਵੇਲੇ ਅਸੀਂ ਕਰਾਂਗੇ। ਕਿਉਂ ਪਾਪੂਲੇਸ਼ਨ ਜਿਹੜੀ ਘਟੂਗੀ ਕਿੱਦਾਂ, ਇੱਕ ਜਿਹੜਾ ਸਕੂਲ ਆਫ ਥੋਟ ਆ ਉਹ ਤਾਂ ਕਹਿੰਦਾ ਕਿ 2000 ਤੋਂ ਬਾਅਦ ਪਾਪੂਲੇਸ਼ਨ ਇੰਨੀ ਐਕਸਪਲੋਰਡ ਹੋ ਜਾਣੀ ਆ ਵੀ ਤੁਹਾਡੇ ਸਾਂਭੀ ਨਹੀਂ ਜਾਣੀ, ਰਿਸੋਰਸਿਸ ਬਹੁਤ ਘੱਟ ਜਾਣੇ ਆ। ਪਰ ਇੱਦਾਂ ਦੀ ਗੱਲ ਹੈ ਨਹੀਂ ਹੈ, ਰਿਸੋਰਸਿਸ ਤੁਹਾਡੇ ਕੋਲ ਬਹੁਤ ਜ਼ਿਆਦਾ ਆ, ਅਤੇ ਜਿਹੜੀ ਪਾਪੂਲੇਸ਼ਨ ਆ ਇਹਦੇ ਸ਼੍ਰਿੰਕ ਹੋਣ ਦੇ ਜਿਹੜੇ ਚਾਂਸਿਸ ਆ ਉਹ ਬਹੁਤ ਜ਼ਿਆਦਾ ਆ, ਜਿੱਦਾਂ ਸਮਾਜ ਪ੍ਰਵਿਰਤੀਆਂ ਹੋ ਰਹੀਆਂ ਆ, ਅਤੇ ਉਹਦੇ 'ਤੇ ਚਿੰਤਨ ਕਰਨ ਦੀ ਜ਼ਰੂਰਤ ਆ ਕਿ ਇਹਨੂੰ ਅਸੀਂ ਮੇਨਟੇਨ ਕਿੱਦਾਂ ਰੱਖਣਾ, ਸਟੇਬਲ ਕਿੱਦਾਂ ਰੱਖਣਾ ਹੈ। ਜਿਹੜੀ ਡਿਮਾਂਡ ਇਫੈਕਟਿਵ ਆ ਸਾਡੀ, ਜਿੱਦਾਂ ਜਿੱਦਾਂ ਤਰੱਕੀਆਂ ਹੋ ਰਹੀਆਂ ਆ, ਟੈਕਨੋਲੋਜੀ ਐਡਵਾਂਸ ਹੋ ਰਹੀ ਆ, ਜਿੱਦਾਂ ਜਿੱਦਾਂ ਪ੍ਰੋਡਕਸ਼ਨ ਲੈਵਲ ਵੱਧ ਰਿਹਾ, ਇਹਨੂੰ ਵੇਚਣਾ ਕਿੱਥੇ ਆ।
ਇਹਦੇ ਰਿਲੇਟਡ ABC ਦੀ ਇੱਕ ਹੋਰ ਨਿਊਜ਼ ਸੀਗੀ ਜੀ ਵੀ ਜਿੱਦਾਂ ਸੋਸ਼ਲ ਮੀਡੀਆ ਤੁਸੀਂ ਕਿਹਾ ਵੀ ਟੈਕਨੋਲੋਜੀ ਵੱਧ ਰਹੀ ਆ, ਉਹ ਵੱਧ ਰਹੀ ਆ, ਤੇ ਜਿਹੜੀ ਜਨਮ ਦਰ ਆ ਉਹ ਘੱਟ ਰਹੀ, ਨਵੇਂ ਵਿਆਹ ਜੋੜਿਆਂ ਦਾ ਉਹਨਾਂ ਨੇ ਅਧਿਐਨ ਕੀਤਾ, ਤੇ ਉਹ ਰਿਪੋਰਟ ਜਿੱਦਾਂ ਆਸਟ੍ਰੇਲੀਆ ਦੀ ਸੀਗੀ ਕਿ ਵੀ ਇਹ ਜ਼ਿਆਦਾ ਜਿੱਦਾਂ ਲੋਕੀ ਸੋਸ਼ਲ ਮੀਡੀਆ ਯੂਜ਼ ਕਰ ਰਹੇ ਆ, ਫੇਸਬੁੱਕ ਯੂਜ਼ ਕਰ ਰਹੇ, ਸਟ੍ਰੈਸ ਲੈਵਲ ਵੱਧ ਰਿਹਾ ਵਾ ਉਹਨਾਂ ਨੂੰ, ਈਵਨ ਕਿ ਬੱਚੇ ਕੰਸੀਵ ਕਰਨ 'ਚ ਵੀ ਪ੍ਰੋਬਲਮ ਆ ਰਹੀ ਆ। ਸੋ ਇਹ ਬੜੇ 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 ਐਂਗਲ ਹੈਗੇ ਆ ਜੀ ਵੀ ਆਬਾਦੀ ਘਟਣ ਦੇ ਆਉਣ ਵਾਲੇ ਟਾਈਮ ਦੇ ਵਿੱਚ, ਜੇ ਇਹ ਟੈਕਨੋਲੋਜੀ ਆਈ ਆ ਤੇ ਇਹਦਾ ਜੇ ਇੱਕ ਬੰਨੇ ਫਾਇਦਾ ਤੇ ਦੂਜੇ ਬੰਨੇ ਨੁਕਸਾਨ ਵੀ ਆ।
ਮੈਂ ਵੀ ਥੋੜ੍ਹੀ ਟਿੱਪਣੀ ਕਰਨਾ ਚਾਹਾਂਗਾ, ਦੀਪ ਜੋ ਸੋਈ ਵੀ ਕਹਿ ਰਹੇ ਨੇ ਕਿ ਭਾਅ ਜੀ ਨੰਬਰ ਵਧਾ ਕੇ ਇੰਡੀਆ ਵਾਲਾ ਹੀ ਹਾਲ ਹੋਣਾ, ਜਿੰਨੀ ਕੁ ਹੈਗੀ ਆ ਉਹਨੂੰ ਹੀ ਸਾਂਭ ਲਓ, ਅਤੇ ਨਹੀਂ ਤਾਂ ਆਸਟ੍ਰੇਲੀਆ 'ਚ ਵੀ ਪ੍ਰਵਾਸ ਵਧੇਗੀ। ਮੈਂ ਨਾ ਥੋੜ੍ਹਾ ਜਿਹਾ ਇਸ ਹੱਕ 'ਚ ਹੈ ਕਿ ਜਦੋਂ ਨਾ ਬਿਲ ਕਲਿੰਟਨ ਭਾਅ ਜੀ ਇੰਡੀਆ ਆਇਆ, ਭਾਅ ਜੀ
ਹਾਂਜੀ ਹਾਂਜੀ
ਭਾਅ ਜੀ ਫਰੀਜ਼ ਹੋ ਗਿਆ ਲੱਗਦਾ, ਅਤੇ ਜਦੋਂ ਵੀਡੀਓ ਫਰੀਜ਼ ਹੋ ਗਿਆ, ਅਤੇ ਜਦੋਂ ਬਿਲ ਕਲਿੰਟਨ ਇੰਡੀਆ ਆਇਆ ਨਾ, ਅਤੇ ਉਦੋਂ ਉਹਨੇ ਉਹਨਾਂ ਦਾ ਵੀਡੀਓ ਜਿਹੜਾ ਨਾ ਉਹ ਥੋੜ੍ਹਾ ਜਿਹਾ ਔਫ ਹੋ ਗਿਆ ਅਤੇ ਰੀਲੋਡ ਕਰ ਰਿਹਾ, ਅਤੇ ਉਹਨੂੰ ਪੁੱਛਿਆ ਵੀ ਤੁਹਾਡਾ ਦੇਸ਼ ਜਿਹੜਾ ਆ ਕਿਸ ਤਰ੍ਹਾਂ ਚੱਲ ਰਿਹਾ, ਕਿੱਦਾਂ ਚੱਲ ਰਿਹਾ। ਉਹ ਕਹਿੰਦਾ ਸਾਡਾ ਦੇਸ਼ ਜਿਹੜਾ ਆ, ਸਾਡੀ ਪੈਟਰੋਟਿਜ਼ਮ ਜਿਹੜਾ ਘੱਟ ਹੈ, ਸਾਡਾ ਦੇਸ਼ ਨਹੀਂ, ਅਸੀਂ ਤਾਂ ਇਹਨੂੰ ਇਕੋਨਮੀ ਦੇਖਦੇ ਹਾਂ ਵੀ, ਦੇਸ਼ ਨਹੀਂ ਦੇਖਦੇ ਇਕੋਨਮੀ ਦੇਖਦੇ ਹਾਂ ਇਹਨੂੰ, ਮਤਲਬ ਉਹ ਪੈਸੇ ਨਾਲ ਹੀ ਤੋਰ, ਹਾਂ ਵੀ ਬਿਜ਼ਨਸ ਦੇ ਤੌਰ 'ਤੇ ਹੀ ਅਸੀਂ ਇਹਨਾਂ ਨੂੰ ਦੇਖਦੇ ਹਾਂ। ਸੋ ਜੇ ਤਾਂ ਇਹਨੂੰ ਬਿਜ਼ਨਸ ਦੇ ਤੌਰ 'ਤੇ ਦੇਖਣਾ ਆਸਟ੍ਰੇਲੀਆ ਨੂੰ ਵੀ ਇੱਥੋਂ ਜੀ ਇੰਨਾ ਪੈਸਾ, ਪਰ ਗੱਲ ਹੈ ਵੀ ਜਿਹੜਾ ਲੋਕ ਇਹ ਕਹਿੰਦੇ ਨੇ ਕਿ ਜਿਵੇਂ ਅਸੀਂ ਇੱਥੇ ਏਰੀਏ ਦੇ ਵਿੱਚ ਤਕਰੀਬਨ ਕਹਿ ਲਓ ਕਿ 2 ਕਿਲੋਮੀਟਰ 'ਚ 4 ਘਰ ਹੈ, ਹੁਣ ਇਹ ਰਿਸੋਰਸਿਸ ਜਿਹੜੇ ਫਾਰਮ ਦੀ ਗੱਲ ਕਰਦਾ, ਅਤੇ ਇਹ ਅਸੀਂ 4 ਜਣੇ ਹਾਂ, ਜੇ ਇੱਥੇ 20 ਘਰ ਬਣਾ ਦੇਣ ਤਾਂ ਜਿਹੜਾ ਪਾਣੀ ਹੈ ਹਾਂ ਉਹ ਫਿਰ 20 ਥਾਂ ਵੰਡ ਹੋਣਾ, ਹੁਣ ਸਾਨੂੰ ਚਾਰ ਨੂੰ ਮਿਲਦਾ ਆ, ਜਿਹੜੀ ਸੜਕ ਹੈ ਉਹ ਬਹੁਤ ਬਿਜ਼ੀ ਹੋ ਜਾਣੀ ਹੈ, ਸਾਡੇ ਨਿਆਣੇ ਹੁਣ ਸਾਈਕਲਾਂ 'ਤੇ ਵੀ ਚੱਲ ਜਾਂਦੇ, ਫਿਰ ਸਾਈਕਲਾਂ 'ਤੇ ਵੀ ਨਹੀਂ ਜਾ ਹੋਣਾ, ਠੀਕ ਹੈ। ਸੋ ਉਹ ਸਾਨੂੰ ਜਿਹੜੀਆਂ ਕੁਛ ਪ੍ਰਿਵਿਲੇਜਿਸ ਆ ਜਾਂ ਸਾਨੂੰ ਐਡਵਾਂਟੇਜ ਆ ਉਹ ਸਾਨੂੰ ਘੱਟ ਜਾਣੇ ਨੇ, ਹੈ ਨਾ। ਇਵੇਂ ਸ਼ਹਿਰਾਂ ਦਾ ਆ, ਸਬਰਬਨ ਹੈ, ਅਤੇ ਹੁਣ ਤੁਸੀਂ ਜਾਓ ਵੀ ਸੜਕ ਖਾਲੀ ਆ ਸੰਡੇ ਨੂੰ ਜਾਂ ਸੈਟਰਡੇ ਨੂੰ ਜਾਂ ਕਿੱਦਾਂ, ਜਿੱਦਾਂ ਜਿੱਦਾਂ ਤੁਸੀਂ ਲੋਕ ਉੱਥੇ ਵਧਾਈ ਜਾਣੇ ਆ ਉੱਥੇ ਸੜਕਾਂ ਭਰ ਜਾਣੀਆਂ ਪਾਰਕਿੰਗ ਦੀਆਂ, ਇੱਕ ਇੱਕ ਘਰ 'ਚ ਚਾਰ ਚਾਰ ਗੱਡੀਆਂ ਨੇ, ਠੀਕ ਹੈ। ਫਿਰ ਟ੍ਰੈਫਿਕ ਜਾਮ ਲੱਗਣੇ ਨੇ, ਸਕੂਲ ਜਿਹੜੇ ਨੇ ਉਹ ਕੰਜੈਸਟਿਡ ਹੋ ਜਾਣੇ ਨੇ,
ਹਾਂ।
ਸੋ ਜਿਹੜੀ ਜਿਹੜੀ ਕੁਆਲਿਟੀ ਆਫ ਲਾਈਫ ਆ ਉਹ ਤਾਂ ਘਟਣੀ ਹੈ ਨਾ, ਅਤੇ ਉਹ ਇਸ ਕਰਕੇ ਇਹ ਜਿਹੜਾ ਜਿਹੜੀ ਮੌਜੂਦਾ ਜਿਹੜੀ ਵਨ ਨੇਸ਼ਨ ਪਾਰਟੀ ਆ ਉਹ ਇਸ ਕਰਕੇ ਉੱਪਰ ਜਾ ਰਹੀ, ਉਹ ਕਹਿੰਦੇ ਨਹੀਂ ਅਸੀਂ ਇੱਦਾਂ ਨਹੀਂ ਹੋਣ ਦੇਵਾਂਗੇ, ਕਿਉਂਕਿ ਲੋਕ ਹਰ ਕੋਈ ਚਾਹੁੰਦਾ ਯਾਰ ਵੀ ਵਿਆਹ 'ਚ ਜਿਹੜੀ ਮੇਰੀ ਡਿਸਟਰਬ ਨਾ ਹੋਵੇ, ਠੀਕ ਹੈ ਨਾ, ਹੈ ਨਾ। ਜਿਹੜੇ ਲੋਕ ਘਰਾਂ 'ਚ ਰਹਿੰਦੇ ਨੇ ਆਮ ਲੋਕ, ਪਰ ਜਿਹੜੇ ਦਫ਼ਤਰਾਂ 'ਚ ਨੇ ਉਹ ਨੰਬਰ ਘੁਮਾਈ ਜਾ ਰਹੇ ਨੇ ਅਤੇ ਲੋਕਾਂ ਦੇ ਟੈਕਸ ਪੇਅਰ ਦੀਆਂ ਤਨਖਾਹਾਂ ਲੈਂਦੇ ਨੇ, ਉਹ ਕਹਿੰਦੇ ਜਿੰਨੇ ਵੱਧ ਟੈਕਸ ਪੇਅਰ ਹੋਣਗੇ ਉਨੀ ਸਾਡੀ ਤਨਖਾਹਾਂ ਵੀ ਵਧਣਗੀਆਂ, ਹੈ ਨਾ, ਉਹ ਸਾਨੂੰ ਜੀ ਪੈਸੇ ਆਉਣਗੇ, ਸਾਨੂੰ ਫੈਸਿਲਿਟੀ ਆਉਣਗੀ। ਸੋ ਉਹ ਲੋਕ ਪੋਲਸੀਆਂ ਜਿਹੜੇ ਨੇ ਬੈਠੇ ਉੱਥੇ ਬਣਾ ਰਹੇ ਨੇ, ਉਹ ਥੋੜ੍ਹਾ ਵਰਗ ਹੈ ਇਕੋਨਮੀ ਨੂੰ ਜਿਹੜਾ, ਜਿਹਨੂੰ ਐਜ਼ ਇਕੋਨਮੀ ਹੀ ਦੇਖਦੇ ਨੇ, ਪਰ ਜਿਹਨੂੰ ਐਜ਼ ਦੇਸ਼ ਦੇਖਣਾ, ਰਿਸੋਰਸ ਦੇਖਣਾ, ਕੁਦਰਤ ਵੀ ਦੇਖਣੀ ਹੈ, ਉਹ ਨਹੀਂ ਉਸ ਦਫ਼ਤਰਾਂ 'ਚ ਬੈਠੇ ਦੇਖਦੇ। ਬਸ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਇੱਦਾਂ ਹੀ ਹੈ ਜੀ, ਬਿਲਕੁਲ ਇਸੇ ਕਰਕੇ ਉਹਨਾਂ ਦਾ ਰੁਝਾਨ ਵਧਣ ਕਰਕੇ ਜਿੱਦਾਂ ਹੋ ਰਿਹਾ, ਈਵਨ ਕਿ ਉਹਨਾਂ ਨੂੰ ਬਾਅਦ 'ਚ ਕਲੈਰੀਫਾਈ ਵੀ ਕਰਨਾ ਪਿਆ। ਤੁਸੀਂ ਦੇਖਿਆ ਹੋਣਾ ਉਹਨਾਂ ਦਾ ਬਿਆਨ, ਉਹ ਪਹਿਲਾਂ ਕਹਿ ਰਹੇ ਸੀ ਵੀ ਅਸੀਂ ਪਰਮਾਨੈਂਟ ਰੈਜੀਡੈਂਸ ਜਿਹੜੇ ਉਹਨਾਂ ਨੂੰ ਵੀ ਘਰ ਨਹੀਂ ਲੈਣ ਦੇਵਾਂਗੇ, ਪਰ ਬਾਅਦ 'ਚ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਸਿਰਫ ਜਿਹੜੇ ਟੈਂਪਰੇਰੀ ਵੀਜ਼ੇ ਤੇ ਹੋਣਗੇ ਜਾਂ ਵਰਕ ਪਰਮਿਟਸ ਤੇ ਹੋਣਗੇ ਉਹਨਾਂ ਨੂੰ ਹੀ ਉਹਦਾ ਪਰਮਾਨੈਂਟ ਰੈਜੀਡੈਂਸ ਜਿਹੜੇ ਉਹ ਲੈ ਸਕਦੇ ਆ ਜੀ ਘਰ। ਤੇ ਉਹਨਾਂ ਦਾ ਵਧਣ ਦਾ ਕਾਰਨ ਵੀ ਇਹੀ ਆ ਵੀ ਲੋਕਾਂ ਦੀ ਦੁੱਖ ਦੀ ਰੱਗ ਨੂੰ ਉਹਨਾਂ ਨੇ ਫੜਿਆ ਹੋਇਆ ਵਾ, ਜਿੱਦਾਂ ਕਾਫੀ ਸਾਰੇ ਲੋਕ ਚਾਹੁੰਦੇ ਆ ਵੀ ਪਾਪੂਲੇਸ਼ਨ ਤੇ ਕੰਟਰੋਲ ਹੋਵੇ, ਇਹ ਇੰਨਾ ਜ਼ਿਆਦਾ ਨਾ ਵਧੇ ਜਿਹਦੇ ਨਾਲ ਘਰਾਂ ਦੀਆਂ ਕੀਮਤਾਂ ਤੇ ਹੋਰ ਵੀ, ਹਾਲਾਂਕਿ ਉਹਦੇ 'ਚ ਸਾਰਾ ਸਾਰਾ ਕਸੂਰ ਮਾਈਗ੍ਰੈਂਟਸ ਦਾ ਨਹੀਂ ਹੈਗਾ, ਸਗੋਂ ਉਹ ਤੇ ਗਰੋਥ ਹੀ ਕਰਦੇ ਆ, ਪਰਮਾਨੈਂਟ ਪੈਸੇ ਲੈ ਕੇ ਹੀ ਆਉਂਦਾ ਜੀ, ਕਿਉਂਕਿ ਉਹ ਜਿਹੜੀ ਕੰਟਰੀ 'ਚੋਂ ਵੀ ਮੂਵ ਹੁੰਦਾ ਉਹ ਸਰਮਾਇਆ ਹੀ ਆਉਂਦਾ, ਉਹਨੇ ਇੱਥੇ ਘਰ ਬਾਹਰ ਲੈਣਾ ਹੁੰਦਾ, ਫਿਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਆ।
ਚਾਹ ਸਾਹਿਬ
ਇਹਦੇ 'ਚ ਦੋਵੇਂ
ਵਨ ਨੇਸ਼ਨ ਤੇ ਹੋਣਾ, ਉਹ ਵੀ ਨਹੀਂ ਵੀ ਜਿਹੜਾ ਕਹਿੰਦੇ ਨਾ ਜਿਹੜੇ ਘਰ ਨਹੀਂ ਲੈ ਸਕਦੇ ਵਿਜ਼ਟਰ, ਘਰ ਨਹੀਂ, ਚਲੋ ਵਿਜ਼ਟਰ ਤਾਂ ਨਹੀਂ ਲੈ ਸਕਦੇ ਪਰ ਟੈਂਪਰੇਰੀ ਵੀਜ਼ੇ ਵਾਲੇ ਜਿਹੜੇ, ਹਾਂ ਉਹ ਘਰ ਨਹੀਂ ਲੈ ਸਕਦੇ, ਹਾਂ
ਬਿਲਕੁਲ ਬਿਲਕੁਲ,
ਉਹ ਵੀ ਨਹੀਂ ਹੋਣਾ ਉਹਨਾਂ ਤੇ, ਮਤਲਬ ਜੇ ਪਹਿਲੀ ਗੱਲ ਤਾਂ ਉਹ ਸ਼ਾਇਦ ਸਰਕਾਰ ਨਾ ਹੀ ਆਵੇ ਉਹਨਾਂ ਦੀ, ਤੇ ਪਰ ਮੈਜੋਰਿਟੀ
ਲੱਗਦਾ ਤੇ ਅੱਜ ਦੀ ਫੁੱਲੀ 'ਚ ਨਹੀਂ ਉਹਨਾਂ ਦੀ ਬਣੇਗੀ, ਹੋ ਸਕਦਾ ਕਿ ਉਹ ਆਪੋਜੀਸ਼ਨ 'ਚ ਬੈਠ ਜਾਣ ਥੋੜੀ ਜ਼ਿਆਦਾ ਸਟਰੈਂਥ ਦੇ ਨਾਲ।
ਹਾਂ ਨੰਬਰ ਉਹਨਾਂ ਦੇ ਵੱਧ ਸਕਦੇ ਆ ਅਤੇ ਉਹ ਪੋਲਿਸੀ ਨੂੰ ਅਫੈਕਟ ਕਰ ਸਕਦੇ ਨੇ, ਪਰ ਮੈਨੂੰ ਲੱਗਦਾ ਕਿ ਇਹ ਜਿਹੜੇ ਬੜਾ ਘਾਤਕ ਹੋਏਗਾ ਕਿ ਜਿਹੜਾ ਜੀ ਹੁਣ ਮੰਨ ਲਓ ਆਪਾਂ ਮਾਈਗ੍ਰੈਂਟ ਦੀ ਗੱਲ ਕਰ ਰਹੇ, ਆਪਾਂ ਅਸੀਂ ਵੀ ਮਾਈਗ੍ਰੈਂਟ ਹੀ ਹਾਂ, ਸਾਡੇ ਧੀ ਪੁੱਤ ਨੇ, ਸਾਡੇ ਪੁੱਤਰ ਇੱਥੋਂ ਦੇ ਬੌਰ ਨੇ ਜਾਂ ਧੀਆਂ ਇੱਥੋਂ ਦੇ, ਸਾਡੇ ਬਹੂਆਂ ਆਉਣੀਆਂ ਜਵਾਈ ਆਉਂਦੇ ਆ, ਠੀਕ ਹੈ, ਤੁਹਾਨੂੰ ਪਤਾ ਉਹ 5 ਸਾਲ ਲੱਗਦੇ ਉਹਨਾਂ ਨੂੰ ਸਿਟੀਜ਼ਨਸ਼ਿਪ ਲੈਣ ਨੂੰ, 6 ਹੀ ਲੱਗ ਜਾਂਦੇ ਆ। ਸੋ ਜੇ 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 ਪੋਲਿਸੀ ਨੂੰ ਲਾਗੂ ਕਰਦੇ ਆ ਤਾਂ ਉੱਥੇ ਇਹ ਗੱਲ ਆ ਜਾਂਦੀ ਆ ਵੀ ਸਾਡੇ ਮਤਲਬ ਬਹੂ ਜਾਂ ਸਾਡਾ ਜਵਾਈ ਆ, ਠੀਕ ਹੈ, ਉਹ
ਹਾਂਜੀ ਹਾਂਜੀ
ਉਹ ਘਰ ਨਹੀਂ ਲੈ ਸਕਦਾ 5 ਸਾਲ, ਠੀਕ ਹੈ ਨਾ,
ਹਾਂਜੀ ਬਿਲਕੁਲ,
ਹੈ ਨਾ
ਬਿਲਕੁਲ, ਤੇ ਜੇ ਉਹਨਾਂ ਚ ਇੱਕ ਬੰਦਾ ਸਿਟੀਜ਼ਨ ਨਹੀਂ ਆ ਤੇ ਫਿਰ ਤੇ ਇਦਾਂ ਹੀ ਹੋਏਗਾ, ਹਾਂਜੀ ਹਾਂਜੀ,
ਹੈ ਨਾ, ਅਤੇ ਇਸ ਹਾਂ ਇਸ ਕਰਕੇ ਇਹ ਜਿਹੜੀ ਪੋਲਿਸੀ ਹੈ ਇਹ ਇਕੱਲੇ ਇੱਦਾਂ ਨਹੀਂ ਇਫੈਕਟ ਕਰੇਗੀ ਕਿ ਕੋਈ ਟੈਂਪਰੇਰੀ ਆਇਆ ਹੋਇਆ, ਹੈ ਨਾ, ਉਹਨੂੰ ਹੀ ਕਰੇਗੀ ਜਾਂ ਇਕੱਲਾ ਵਰਕ ਵੀਜ਼ੇ 'ਤੇ ਆਇਆ ਹੋਇਆ, ਜਿਹੜੇ ਸਾਡੇ ਧੀ ਪੁੱਤ ਨੇ ਜਵਾਈ ਨੇ ਉਹਨਾਂ ਨੂੰ ਵੀ ਇਹ ਇਫੈਕਟ ਕਰੇਗੀ ਪੋਲਿਸੀ ਜਿਹੜੀ ਇਹਨਾਂ ਦੀ। ਚੱਲ ਸਾਹਿਬ ਤੁਹਾਡਾ ਕੈਮਰਾ ਵਾਲਾ ਹੀ ਆਪ ਥੱਲੇ ਹੋ ਰਿਹਾ,
ਇੱਦਾਂ ਲੱਗਦਾ ਜੀ ਤੇ ਤੁਸੀਂ ਥੱਲੇ ਥੱਲੇ ਜਾ ਰਹੇ
ਆ। ਹਾਂ ਆਹ ਠੀਕ ਹੈ, ਇੱਥੇ ਇੱਥੇ
ਮੇਰੀ ਆਵਾਜ਼ ਆਉਂਦੀ ਬੰਦੀ
ਪੂਰੀ ਪੂਰੀ ਭਾਜੀ?
ਅੱਛਾ
ਏਦਾਂ ਹੁਣ ਤੁਹਾਡੀ ਤਰੱਕੀ ਹੋ ਗਈ ਆ,
ਕਿੱਦਾਂ
ਤੁਸੀਂ ਪਹਿਲਾਂ ਸਾਈਡ ਤੇ ਇਹਨੂੰ ਗੱਬੇ ਹੋ ਗਏ ਆ, ਕਈ ਸ਼ੌਕ ਵੀ ਹੁੰਦੇ ਜਿਹੜੇ ਤੁਸੀਂ ਪੂਰੇ ਕਰਨੇ ਹੁੰਦੇ, ਤੁਸੀਂ ਭੁੱਲੇ ਨਾ ਜੀ
ਉਹ ਪੜਾਸ ਕੱਢਣੀ ਹੁੰਦੀ ਹੈ ਨਾ, ਜਿੱਦਾਂ ਹੁਣ ਬੰਦਾ ਜਿੱਦਾਂ ਕੋਈ ਹੱਲ ਦਿਲ ਦੇ ਵਿੱਚ ਉਹਦੇ ਕਲਾ ਹੁੰਦੀ ਆ ਕੋਈ, ਉਹ ਕੁਛ ਕਰਨਾ ਚਾਹੁੰਦਾ ਹੁੰਦਾ, ਆਪਾਂ ਪ੍ਰੋਗਰਾਮ ਦਾ ਨਾ ਹੀ ਦਿਲ ਵਾਲੀ ਗੱਲ ਰੱਖਿਆ ਹੋਇਆ ਅਤੇ ਆਪਾਂ ਦਿਲ ਵਾਲੀ ਪੜਾਸ ਸੈਕਸ਼ਨ ਇਹ ਰੱਖਿਆ ਵੀ ਬੰਦਾ ਪੜਾਸ ਵੀ ਕੱਢ ਸਕਦਾ ਆ। ਸੋ ਚੱਲ ਸਾਹਿਬ ਉਦਾਂ ਕਈ ਲੋਕ
ਭਾਜੀ ਇਹ ਜਿਹੜਾ ਰੁਝਾਨ ਆਪਾਂ ਇੰਗਲੈਂਡ ਵਾਲੀ ਗੱਲ ਤੇ ਵੀ ਥੋੜ੍ਹਾ ਜਿਹਾ ਕਰਨਾ, ਉਹ ਵੀ ਇਮੀਗ੍ਰੇਸ਼ਨ ਰਿਲੇਟਡ ਹੀ ਹੈ ਕਿ ਜਿੱਦਾਂ ਉੱਥੇ ਜੋ ਕੁਝ ਵੀ ਘਟਨਾਕ੍ਰਮ
ਉਹ ਆਪਾਂ
ਘਟਨਾਕ੍ਰਮ ਹੋਇਆ ਤੇ ਉਹਦੇ ਬਾਅਦ ਜਿੱਦਾਂ ਸਿੱਖਾਂ ਵਿਰੁੱਧ ਹੇਠ ਵਧੀ ਆ ਜਾਂ ਜਿੱਦਾਂ, ਸੋ ਇਹ ਇਹ ਕਿਸੇ ਇੱਕ ਇੰਡੀਵਿਜੁਅਲ ਕਰਕੇ ਕੌਮ ਨੂੰ ਕਿੱਥੇ ਲਿਆਣ ਕੇ ਉਹਨਾਂ ਨੇ ਜਾਂ ਇਹ ਸਾਰੇ ਸਿਨਾਰੀਓ ਨੂੰ ਕਿੱਥੇ ਲਿਆਣ ਕੇ ਖੜਾ ਕਰਤਾ। ਸਪੈਸ਼ਲੀ ਉੱਥੇ
ਚਾਲ ਸਾਹਿਬ
ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਜਿੱਥੇ ਆਮ ਲੋਕਾਂ ਨੂੰ ਆਮ ਸਪੈਸ਼ਲੀ ਜਿਹੜੇ ਦਸਤਾਰਧਾਰੀ ਸਿੰਘ ਉਹਨਾਂ ਨੂੰ ਬੜਾ ਡਿਫਰੈਂਟ ਤਰੀਕੇ ਨਾਲ ਲੋਕਾਂ 'ਚ ਵੇਖਿਆ ਜਾ ਰਿਹਾ, ਜਦਕਿ ਕਿਰਪਾਨ ਦਾ ਜਾਂ ਉਸ ਚੀਜ਼ ਦਾ ਇਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਆ। ਰਾਈਟ ਵਿੰਗ ਵਾਲਿਆਂ ਨੇ ਬਹੁਤ ਇਸ ਜਿੱਦਾਂ ਚੀਜ਼ ਨੂੰ ਚੱਕਿਆ ਤੇ ਉਹਨਾਂ ਨੇ ਇਹਨੂੰ ਵਧਾਇਆ, ਈਵਨ ਕਿ ਲੰਡਨ ਡੇਲੀ ਟੈਲੀਗ੍ਰਾਫ ਨੇ ਵੀ ਕਿਰਪਾਨ ਵਰਡ ਯੂਜ਼ ਕੀਤਾ, ਬਾਅਦ 'ਚ ਉਹਨੂੰ ਕੁਐਸਚਨ ਵੀ ਪੁੱਛਿਆ ਗਿਆ ਵੀ ਜਦੋਂ ਕਿਰਪਾਨ ਯੂਜ਼ ਨਹੀਂ ਹੋਈ ਤੁਹਾਨੂੰ ਪਤਾ ਵੀ ਨਹੀਂ ਕਿਰਪਾਨ ਬਾਰੇ, ਤੁਸੀਂ ਬਾਰ ਬਾਰ ਕਿਰਪਾਨ ਵਰਡ ਕਿਉਂ ਯੂਜ਼ ਕਰ ਰਹੇ ਹੈ। ਸੋ ਇਹ ਬਹੁਤ ਜ਼ਿਆਦਾ ਹੇਟ ਵਧੀ ਜੀ ਇਹਦੇ ਕਰਕੇ।
ਇਹਨਾਂ ਦਾ ਜਿਹੜਾ ਮੁੱਦਾ ਹੈ ਨਾ, ਜਿਹੜਾ ਇੰਗਲੈਂਡ ਵਾਲਾ ਆ, ਉਹ ਮੈਂ ਕੱਲ੍ਹ ਵੀ ਇਹਦਾ ਖੁਲਾਸਾ ਕੀਤਾ ਸੀ ਕਿ ਇੱਕ ਤਾਂ ਹੁੰਦੀ ਆ ਵੀ ਚਿੰਗਾਰੀ ਡਿੱਗ ਪਈ ਅਤੇ ਉਹ ਹੁਣ ਉੱਪਰ ਜਿਹੜੇ ਤੇਲ ਪਾਉਣ ਵਾਲੇ ਬਹੁਤ ਬੈਠੇ ਨੇ, ਮਤਲਬ ਹਰ ਬੰਦਾ ਏਜੰਸੀਆਂ ਵਿਰੋਧੀ ਮਤਲਬ ਜਿਹੜੇ ਵੀ ਆ ਜਿਹੜੇ ਹੇਟ ਕਰਦੇ ਨੇ, ਮਤਲਬ ਉਹ ਬੜੇ ਬੈਠੇ ਨੇ ਜਿਨ੍ਹਾਂ ਨੂੰ ਘਰ ਨਹੀਂ ਮਿਲਦਾ ਆਕਸ਼ਨ ਦੇ ਵਿੱਚ, ਹੈ ਨਾ, ਉਹ ਵੀ ਆਪਣਾ ਨਜ਼ਲਾ ਝਾੜ ਰਹੇ ਨੇ ਕਿਉਂਕਿ ਉਹਨਾਂ ਕੋਲ, ਹੈ ਨਾ, ਅਤੇ ਜਿਨ੍ਹਾਂ ਨੂੰ ਜੋਬ ਨਹੀਂ ਮਿਲਦੀ ਉਹ ਵੀ ਕਹਿ ਰਹੇ ਨੇ ਕਿ ਇਹਨਾਂ ਕਰਕੇ ਆ। ਸੋ ਉਹ ਇੱਕ ਸ਼ੁਰੂ ਕਰਾਤਾ ਦੇ ਉੱਪਰ ਤੇਲ ਪਾਈ ਜਾ ਰਹੇ ਨੇ ਪਿੱਛੇ। ਪਰ ਮੈਂ ਕੱਲ੍ਹ ਵੀ ਦੱਸਿਆ ਸੀ, ਬਹੁਤ ਸਾਰੇ ਜਿਹੜੇ ਐਮ ਪੀਆਂ ਨੇ ਜੁਆਇੰਟ ਸਟੇਟਮੈਂਟ ਵੀ ਦਿੱਤੀ ਹੈ ਅਤੇ ਡਿਪਾਰਟਮੈਂਟਾਂ 'ਚ ਵੀ ਈਮੇਲਾਂ ਚਲੇ ਗਈਆਂ ਨੇ ਸਾਰਿਆਂ 'ਚ ਵੀ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਯੂਕੇ ਦੇ ਵਿੱਚ, ਅਤੇ ਯੂਕੇ ਦੀ ਲੜਾਈ ਦੇ ਵਿੱਚ ਕਹਿ ਲਓ ਕਿ ਨਾਲ ਲੜੇ ਨੇ ਵਰਲਡ ਵਾਰ 1 ਅਤੇ 2 ਦੇ ਵਿੱਚ, ਇਹ ਕਿਰਪਾਨਾਂ ਨਾਲ ਹੀ ਲੜੇ ਨੇ, ਅਤੇ ਇਹ ਇੱਕ ਰੇਅਰ ਵਨ ਆਫ ਕੇਸ ਹੈ ਜਿਹੜਾ ਹੋਇਆ, ਹਜ਼ਾਰਾਂ ਹੀ ਕਤਲ ਹੁੰਦੇ ਨੇ ਉੱਥੇ। ਸੋ ਇਸ ਕਰਕੇ ਡਿਪਾਰਟਮੈਂਟਾਂ ਨੂੰ ਵੀ ਈਮੇਲਾਂ ਚਲ ਗਈਆਂ ਅਤੇ ਹੁਣ ਉਹਨਾਂ ਨੇ ਚੂੜੀ ਕੱਸਣੀ ਸ਼ੁਰੂ ਕਰ ਦਿੱਤੀ ਹੈ, ਅਤੇ ਉਹ ਲੱਭ ਰਹੇ ਨੇ ਵੀ ਕਿਹੜੇ ਕਿਹੜੇ ਬੰਦੇ ਜਿਹੜੇ ਆ ਸੋਸ਼ਲ ਮੀਡੀਆ ਦੇ ਰਾਹੀਂ ਬਲਦੀ ਦੇ ਉੱਤੇ ਤੇਲ ਪਾ ਰਹੇ ਨੇ, ਉਹਨਾਂ ਨੂੰ ਆਈਸੋਲੇਟ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਬੜਾ ਘਾਤਕ ਮੋੜ ਲੈ ਸਕਦੀ ਹੈ, ਇਹ ਚੀਜ਼ ਲੈ ਵੀ ਲਈ ਰਹੀ ਹੈ। ਅਤੇ ਚਲੋ ਐਨੀਵੇ, ਗੱਲ ਕਰ ਰਹੇ ਸੀ ਭੜਾਸ ਦੀ, ਅਤੇ ਕੱਲ੍ਹ ਨਾ ਭਾਅ ਜੀ ਕਹਿੰਦੇ ਮੈਂ ਜਾਣਾ ਕਿਤੇ, ਮੈਨੂੰ ਦੱਸ ਨਹੀਂ ਸੀ ਰਹੇ, ਪਰ ਮੈਨੂੰ ਰਾਤੀ ਨਾ ਫਿਰ ਇੱਕ ਵੀਡੀਓ ਆ ਗਿਆ, ਅਤੇ ਭਾਅ ਜੀ ਪਹਿਲਾਂ ਤੁਸੀਂ ਆਪੇ ਦੱਸਣਾ ਅਤੇ ਤੁਹਾਨੂੰ ਵੀਡੀਓ ਦਿਖਾ ਲਈਏ।
ਪਹਿਲਾਂ ਵੀਡੀਓ ਦਿਖਾਉਂਦੇ ਮੈਂ ਬਾਅਦ 'ਚ ਕਰਦਾ ਮੈਂ ਕੀ ਗੱਲ।
ਹੁਣ ਇਹਨਾਂ ਨੇ ਕਹਿਣਾ ਕਿ ਵੀਡੀਓ ਆਇਆ ਕਿੱਥੋਂ, ਉਹ ਇੱਦਾਂ ਹੈ ਕਿ ਹਮਾਰੇ ਜਸੂਸ ਹਰ ਥਾਂ ਹੈ।
ਹਾਂ, ਰੇਡੀਓ ਦੇ ਸੋਰਸਿਸ ਬਹੁਤ ਜ਼ਿਆਦਾ ਆ ਜੀ ਹਰ ਜਗ੍ਹਾ।
ਹਾਂ, ਅਤੇ ਉਹ ਕਿਸੇ ਨੇ ਤੁਹਾਨੂੰ ਉੱਥੇ ਨਾ ਪੜਾਸ ਕੱਢਦੇ ਦੇਖ ਲਿਆ, ਅਤੇ ਉਹਨਾਂ ਨੇ ਤੁਹਾਡਾ ਵੀਡੀਓ ਬਣਾ ਕੇ ਸਾਡੇ ਦਾ ਕੱਪੜ ਦਾ ਕਰਤਾ। ਅਤੇ ਲਓ ਨਾਲੇ ਆਪਾਂ ਫਿਰ ਇਹਨਾਂ ਦਾ ਵੀਡੀਓ ਦੇਖਦੇ ਹਾਂ। ਆਹ ਦੇਖੋ ਭਾਅ ਜੀ ਆਪਣੀ ਪੜਾਸ ਕੱਢ ਰਹੇ ਨੇ। ਹਾਂ, ਪੂਰਾ ਤਬਲਾ ਸੈਟਿੰਗ ਹੋ ਰਹੀ ਆ। ਭਾਜੀ ਪਛਾਣੋ ਕਿੱਥੇ ਆ?
ਚਲਾ ਦਿਓ ਸਾਰੀ ਹੁਣ,
ਚਲਾ ਦੇਣੀ। ਉਹ ਭਾਜੀ ਸੱਜੇ ਹੱਥ ਖੜੇ ਆ, ਉਹ ਜਿਹੜਾ ਲੈਕਚਰ ਸਟੈਂਡ ਦੇ।
ਹਾਂਜੀ 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 ਹਾਂਜੀ।
ਤੇ ਕੱਲ ਕਨਸਰਟ ਸੀਗਾ ਚੇਤਾ ਜਿਹੜਾ ਆਪਾਂ ਸਪਾਂਸਰ ਕੀਤਾ ਸੀ?
ਹਾਂਜੀ, ਆਖੋ ਹੀ ਆਖੋ ਮੈਂ ਇਸ਼ਾਰਾ ਹੋ ਗਿਆ, ਉਹ ਵੀ ਨਹੀਂ ਹੈ ਤੇ ਪ੍ਰੋਗਰਾਮ ਸੀ ਤੇ
ਸੁਣੋ ਭਾਜੀ ਦੀ ਆਵਾਜ਼। ਭਾਜੀ ਗਾ ਰਹੇ
ਇਨਸਾਨ ਕੰਨ ਕੀ ਕਹੀ ਨਾਮ ਨਿਸ਼ਾਨ
ਕੀ ਖਿਆਲ ਹੈ ਚਾਲ ਸਾਹਿਬ?
ਹਾਂਜੀ ਹਾਂਜੀ,
ਕੀ ਖਿਆਲ ਹੈ ਆਪਣੇ ਬਡਿੰਗ ਸਿੰਗਰਸ ਜਿਹੜੇ ਨੇ?
ਹਾਂਜੀ ਭਾਜੀ ਬਹੁਤ ਵਧੀਆ ਜੀ, ਬਹੁਤ ਵਧੀਆ।
ਰਵੀ ਸਾਹਿਬ,
ਰਵੀ ਉਹ ਹੁਣ
ਕਲਾਸਾਂ ਕਰੋ ਜੀ, ਕਿੱਥੇ ਦਾ ਪ੍ਰੋਗਰਾਮ ਸੀ?
ਮੈਂ ਨਹੀਂ ਨਹੀਂ ਪਹਿਲਾਂ ਉਹ ਨਹੀਂ 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 ਭਾਜੀ ਇੱਕ ਮਿੰਟ ਹੋਲਡ ਰੱਖੋ, ਪਹਿਲਾਂ ਤਾਂ ਮੈਂ ਇਹ ਦੱਸਦਾ ਕਿ
ਹਾਂਜੀ
ਸਾਡੇ ਸੋਰਸ ਕੀ ਸੀਗੇ। ਇੱਕ ਇਹਨਾਂ ਨੇ ਵੀਡੀਓ
ਭੇਜੀ, ਹਾਂਜੀ ਹਾਂਜੀ,
ਇਹ ਵੀਡੀਓ ਮੈਨੂੰ ਇਹਨਾਂ ਦੇ ਇਹ ਪੜਾਸ ਕੱਢਣ ਤੋਂ 5 ਕੁ ਮਿੰਟ ਪਹਿਲਾਂ ਹੀ ਮਤਲਬ ਫੋਨ ਆ ਗਿਆ, ਕਹਿੰਦੇ ਅਮਨ ਤੇਰੇ ਭਾਜੀ ਨਾਲ ਦਿਲ ਵਾਲੀ ਪੜਾਸ ਕੱਢਣ ਲੱਗੇ, ਗਾਣਾ ਗਾਣ ਲੱਗੇ। ਮੈਂ ਕਿਹਾ ਇੱਦਾਂ ਕਰਿਓ ਭਾਬੀ ਜੀ, ਤੁਸੀਂ ਰਿਕਾਰਡਿੰਗ ਕਰੋ, ਰਿਕਾਰਡਿੰਗ ਕਰਕੇ ਮੈਨੂੰ ਭੇਜ ਦਿਓ। ਅਤੇ ਉਹ ਫਿਰ ਮੇਰੇ ਕੋਲ ਆ ਗਈ ਰਿਕਾਰਡਿੰਗ ਕਰਕੇ, ਸੋ ਮਤਲਬ ਉਹ ਫਿਰ ਮੈਨੂੰ ਕਹਿੰਦੇ ਤੁਸੀਂ ਲਾ ਦਿਓ। ਮੈਂ ਕਿਹਾ ਲਾਣੀ ਤਾਂ ਹੈਗੀ ਆ, ਆਪਾਂ ਸਰਪ੍ਰਾਈਜ਼ ਸਰਪ੍ਰਾਈਜ਼ ਦੇਵਾਂਗੇ। ਅਤੇ ਹੁਣ ਇਹਨਾਂ ਨੂੰ ਪੁੱਛ ਲਓ ਵੀ ਇਹ ਦਿਲ ਵਾਲੀ ਪੜਾਸ ਕਿੱਥੇ ਕੱਢੀ ਉਹਨਾਂ ਨੇ।
ਅਸੀਂ ਜਿਹੜੀ ਅਕੈਡਮੀ ਤੋਂ ਸਿੱਖਦੇ ਹਾਂ ਨਾ, ਜਾਂਦੇ ਹਾਂ ਸੈਟਰਡੇ ਨੂੰ ਥੋੜ੍ਹਾ ਜਿਹਾ ਸੈਸ਼ਨ ਅਟੈਂਡ ਕਰਨ, ਉੱਥੇ ਸਾਨੂੰ ਸੰਗੀਤ ਮਾੜਾ ਮੋਟਾ ਸਿਖਾਇਆ ਜਾਂਦਾ ਅਤੇ ਗਾਣੇ ਗਾਣੇ ਕਿੱਦਾਂ ਗਾਣੇ ਆ, ਸੁਰਾਂ ਨੂੰ ਕਿੱਦਾਂ ਲਾਉਣਾ, ਉਹਦੇ ਉਹਦੇ ਉਹ ਸਿਖਾਉਂਦੇ ਆ ਉੱਥੇ। ਉਹਦੇ ਜਿਹੜੇ ਲੀਡਰ ਆ ਅਭਿਜੀਤ ਸਰਕਾਰ ਆ, ਜਿਹੜੇ ਕਿ ਸਟੇਜ 51 ਸਾਲ ਉਹਨਾਂ ਨੂੰ ਪੂਰੇ ਹੋ ਗਏ ਆ, ਸਟੇਜਾਂ ਤੇ ਉਹ ਕੰਮ ਕਰਦੇ ਆ, ਬਾਲੀਵੁੱਡ ਸਟਾਰ ਵੀ ਰਹੇ ਆ, ਬਾਲੀਵੁੱਡ ਦੇ ਵਿੱਚ ਉਹਨੇ ਕਾਫੀ ਕੰਮ ਕੀਤਾ, ਸੰਗੀਤਕਾਰ ਵੀ ਆ, ਲਿਖਦੇ ਵੀ ਆ, ਹੋਰ ਵੀ ਕਈ ਕੰਮ ਕਰਦੇ ਆ, ਤੇ ਨੌਕਰੀ ਵੀ ਚੰਗੀ ਟੈਕਨੋਲੋਜੀ ਦੇ ਵਿੱਚ ਕਰਦੇ ਸੀ। ਉਹ ਆਰਗੇਨਾਈਜ਼ ਹਰੇਕ ਸਾਲ ਕਰਦੇ ਆ। ਇਹ ਜਿਹੜਾ ਪ੍ਰੋਗਰਾਮ ਸੀ, ਓ ਪੀ ਨਈਅਰ ਜਿਹੜੇ ਸੰਗੀਤਕਾਰ ਆ, ਉਹਨਾਂ ਦੀ ਯਾਦ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਸੀ। ਸਾਰੇ ਗਾਣੇ ਓ ਪੀ ਨਈਅਰ ਦੇ ਗਵਾਏ ਗਏ ਇਸ ਕੌਂਸਰਟ ਦੇ ਵਿੱਚ, ਤੇ 30 ਤੋਂ 32 ਗਾਣੇ ਇਸ ਕੌਂਸਰਟ ਦੇ ਵਿੱਚ ਗਾਏ ਆ। ਕਈ ਵੱਡੇ ਵੱਡੇ ਸਿੰਗਰ ਵੀ ਸੀ ਜਿਹੜੇ ਕਿ ਬਾਲੀਵੁੱਡ ਦੇ ਵਿੱਚ ਵੀ ਗਾਉਂਦੇ ਆ, ਤੇ ਉੱਥੇ ਜਿਹੜਾ ਬਾਜੇ ਵਜਾਉਣ ਵਾਲੇ ਕੀ ਕਹਿੰਦੇ ਉਹਨਾਂ ਨੂੰ,
ਆਰਕੈਸਟਰਾ
ਮੈਜੀਸ਼ੀਅਨ,
ਹਾਂਜੀ ਬਾਜੇ
ਵਜਾਉਣ ਜੀ,
ਮੈਜੀਸ਼ੀਅਨ ਜਿਹੜੇ ਆ
ਬਾਜੇ ਵਜਾਉਣ,
ਪੰਜਾਬੀ ਇੰਗਲਿਸ਼ ਕਹਿਣ ਨੂੰ, ਤੇ ਉਹ ਵੀ ਬਹੁਤ ਵੱਡੇ ਵੱਡੇ ਕਾਰੀਗਰ ਬੰਦੇ ਆ, ਉਹਨਾਂ ਦੇ ਸਾਹਮਣੇ ਗਾਣਾ ਥੋੜਾ ਮੁਸ਼ਕਿਲ ਹੋ ਜਾਂਦਾ।
ਕਾਰੀਗਰ
ਸਕਿੱਲਫੁੱਲ ਹੁੰਦੇ, ਉਹਨਾਂ ਨੂੰ ਕਾਰੀਗਰ ਹੀ ਕਹਿੰਦੇ ਆ। ਹੁਣ ਮੈਂ ਪੰਜਾਬੀ ਬੋਲਦਾ, ਉਸ ਕਰਕੇ ਸਕਿੱਲਫੁੱਲ ਕਹਿੰਦੇ, ਕਾਰੀਗਰ ਕਹਿ ਰਹੇ ਹਾਂ। ਉਹ ਵਧੀਆ ਵਧੀਆ ਸੰਗੀਤ ਵਜਾਉਂਦੇ ਆ, ਤੇ ਉਹਨਾਂ ਦੇ ਸਾਹਮਣੇ ਗਾਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ, ਤੁਸੀਂ ਉੱਕ ਜਾਓ ਤੇ ਮੁਸ਼ਕਿਲ ਹੋ ਜਾਂਦਾ। ਮੈਂ ਤਾਂ ਦੇਖ ਕੇ ਗਾ ਰਿਹਾ ਸੀਗਾ, ਲੇਕਿਨ ਉੱਥੇ ਕਈ ਬਾਲੀਵੁੱਡ ਦੇ ਸਿੰਗਰ ਵੀ ਜਿਹੜੇ ਸਾਊਥ ਇੰਡੀਅਨ ਸਿੰਗਰ ਆ, ਕਈ ਕਈ ਤਾਂ ਉਹਨਾਂ ਚੋਂ ਕੁੜੀਆਂ ਮੁੰਡੇ ਬਾਲੀਵੁੱਡ ਦੇ ਵਿੱਚ ਵੀ ਗਾਉਂਦੇ ਆ, ਤੇ ਚੰਗੇ ਆ, ਮਤਲਬ ਚੰਗਾ ਲੱਗਦਾ ਹੈ ਜਿਹੜੇ ਤੁਸੀਂ ਸ਼ੌਕ ਪੂਰਾ ਕਰਦੇ ਹੋ। ਹੋਰ ਅਸੀਂ ਕਿਹੜੇ ਇੱਥੇ ਜਾ ਕੇ ਸਟੇਜਾਂ ਕਰਨੀਆਂ, ਅਸੀਂ ਤਾਂ ਜਾ ਕੇ ਅਪੀਅਰੈਂਸ ਹੀ ਦੇਣੀ ਹੁੰਦੀ ਆ, ਤੇ ਜੇ ਉਹ ਕਈ ਤਾਂ ਉੱਥੇ ਨੱਚਦੇ ਨੁੱਚਦੇ ਵੀ ਆ, ਚੰਗਾ ਲੱਗਦਾ, ਸੋਹਣਾ ਲੱਗਦਾ ਆ। ਤੇ ਇੱਦਾਂ ਦਾ ਪਲੇਟਫਾਰਮ ਤੁਹਾਨੂੰ, ਅਗਰ ਤੁਹਾਨੂੰ ਕੋਈ ਸ਼ੌਕ ਹੈਗਾ ਆ, ਤੇ ਉਹ ਸ਼ੌਕ ਤੁਹਾਨੂੰ ਪੂਰਾ ਕਰ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਤੇ ਗਾਣੇ ਗੁਣੇ ਗਾ ਲੈਣੇ ਚਾਹੀਦੇ ਆ। ਜੇ ਹੋਰ ਸ਼ੌਕ ਹੁੰਦੇ, ਜਿੱਦਾਂ ਤੁਹਾਨੂੰ ਰਨਿੰਗ ਦਾ ਸ਼ੌਕ ਆ, ਕਸਰਤ ਕਰਨ ਦਾ ਸ਼ੌਕ ਆ, ਅਮਦੀ ਬ੍ਰੌਡਕਾਸਟਰ ਆ, ਫਾਰਮਰ ਆ, ਕਈ ਤਰ੍ਹਾਂ ਦੀ ਹੋਰ ਕਲਾ ਕਿਰਤੀਆਂ ਦੇ ਵਿੱਚ ਵੀ ਭਾਗ ਲੈਂਦੇ ਆ, ਇੱਦਾਂ ਦੇ ਸ਼ੌਕ ਜਿਹੜੇ ਉਹ ਦੱਬ ਕੇ ਨਹੀਂ ਰੱਖਣੇ ਚਾਹੀਦੇ, ਉਹ ਤੁਹਾਨੂੰ ਪੂਰੇ ਕਰ ਲੈਣੇ ਚਾਹੀਦੇ ਜੇ ਤੁਹਾਡੇ ਦਿਲ ਵਿੱਚ ਹੋਵੇ। ਕਈ ਵਾਰੀ ਸ਼ੌਕ ਇੱਦਾਂ ਨਹੀਂ ਪੂਰੇ ਹੁੰਦੇ ਕਿ ਤੁਹਾਡੀਆਂ ਜੇ ਪਰਿਵਾਰਕ ਜ਼ਿੰਮੇਵਾਰੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਆ। ਤੁਸੀਂ ਇਸ ਕੰਟਰੀ ਵਿੱਚ ਆਉਣੇ, ਜਿਹੜੇ ਸਾਡੇ ਨੌਜਵਾਨ ਜਿੱਦਾਂ ਆਉਂਦੇ ਆ, ਉਹਨੂੰ ਦੋ ਦੋ ਤਿੰਨ ਤਿੰਨ ਜੋਬਸ ਵੀ ਕਰਨੀਆਂ ਪੈਂਦੀਆਂ, ਉਹਨਾਂ ਕੋਲ ਸਮਾਂ ਨਹੀਂ ਮਿਲਦਾ। ਲੇਕਿਨ ਜਦੋਂ ਉਹ ਤੁਹਾਡੇ ਪਰਿਵਾਰਕ ਕੰਮ ਕਾਰ ਪੂਰੇ ਹੋ ਜਾਣ, ਤੁਹਾਨੂੰ ਥੋੜ੍ਹੀ ਜਿਹੀ ਰਿਲੈਕਸੇਸ਼ਨ ਹੋਵੇ, ਤਾਂ ਜਿਹੜੇ ਤੁਹਾਡੇ ਦਬੇ ਹੋਏ ਸ਼ੌਕ ਆ ਇਸ ਦੁਨੀਆਂ ਤੋਂ ਫਿਨਾ ਹੋਣ ਤੋਂ ਪਹਿਲਾਂ, ਉਹ ਪੂਰੇ ਕਰ ਲੈਣੇ ਚਾਹੀਦੇ ਆ।
ਅਮਰੀਕ ਭਾਜੀ, ਇੱਕ ਹੋਰ ਵੀ ਵਧੀਆ ਗੱਲ ਆ ਜੀ, ਵੀ ਤੁਸੀਂ ਜਿੱਦਾਂ ਦੱਸਿਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਤੇ ਜਿੱਦਾਂ ਆਪਾਂ ਰਿਟਾਇਰਮੈਂਟ ਵਾਲੀ ਏਜ ਵੱਲ ਨੂੰ ਜਾਂਦੇ ਹਾਂ, ਤੇ ਉਦੋਂ ਕਈ ਵਾਰੀ ਆਪਣੇ ਇਕੱਲੇਪਨਾ ਜਾਂ ਉੱਦਾਂ ਵੀ ਬੜੀ ਸਟਰਗਲ ਕਰਦੇ ਹਾਂ ਵੀ ਸਾਡੇ ਕੋਲ ਕੁਝ ਕਰਨ ਨੂੰ ਨਹੀਂ ਹੈਗਾ, ਪਰ ਇੱਕ ਵਧੀਆ ਐਗਜ਼ੈਂਪਲ ਆ ਵੀ ਆਪਾਂ ਕਿਸੇ ਵੀ ਉਮਰ 'ਚ ਕੁਝ ਵੀ ਸਿੱਖ ਸਕਦੇ ਹਾਂ, ਨਾਲੇ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਹਾਂ।
ਹੁਣ ਮੈਂ ਆਪਣੀ ਐਗਜ਼ਾਂਪਲ ਦੇਣੀ ਚਾਹੁੰਦਾ, ਮੈਂ 3:30 ਵਜੇ ਘਰ ਨੂੰ ਆ ਜਾਂਦਾ, ਘਰ ਆ ਜਾਂਦਾ, 3:30 ਵਜੇ ਆ ਕੇ ਕਰਨਾ ਕੀ ਹੁੰਦਾ? ਤੁਸੀਂ ਕਿਤਾਬ ਵੀ ਪੜ੍ਹ ਲਓ ਜਾਂ ਤੁਸੀਂ ਥੋੜ੍ਹੇ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਸਿੱਖ ਲਓ। ਮੈਂ ਬਹੁਤਾ ਹੁਣ ਪੜ੍ਹਨ ਦੇ ਹੱਕ ਦੇ ਵਿੱਚ ਨਹੀਂ, ਥੋੜ੍ਹੀ ਰੈਸਟ ਕਰਨੀ ਚਾਹੁੰਦਾ ਹਾਂ, ਕਿਉਂਕਿ ਸਰੀਰ ਵੀ ਇਜਾਜ਼ਤ ਨਹੀਂ ਦਿੰਦਾ। ਅਗਰ ਤੁਹਾਨੂੰ ਇੱਕ ਅੱਧਾ ਸ਼ੌਕ ਹੋਵੇ, ਜਿੱਦਾਂ ਅਮਨਦੀਪ ਨਾਲ ਗੱਲ ਕਰ ਲਈ, ਤੁਹਾਡੇ ਨਾਲ ਗੱਲ ਕਰ ਲਈ, ਕੋਈ ਸਮੱਸਿਆ ਬਾਰੇ ਚਿੰਤਨ ਕਰ ਲਿਆ, ਜਾਂ ਇੱਦਾਂ ਦਾ ਮਿਊਜ਼ਿਕ ਕਰ ਲਿਆ, ਜਾਂ ਤੁਸੀਂ ਸਪੋਰਟਸ ਦੇ ਵਿੱਚ ਜਾਂਦਾ, ਸਪੋਰਟ ਦੇਖਣ ਚੱਲ ਗਏ, ਦੇਖਣਾ ਵੀ ਇੱਕ ਕਲਾ ਆ ਨਾ।
ਇੱਦਾਂ
ਦੀਆਂ ਚੀਜ਼ਾਂ ਮੈਂ ਆਪਣੇ ਨੌਜਵਾਨਾਂ ਨੂੰ ਵੀ ਕਹਾਂਗਾ, ਜਿਹੜੇ ਸਾਡੇ ਗਬਲੀ ਉਮਰ ਵਾਲੇ ਲੋਕ ਆ ਉਹਨਾਂ ਨੂੰ ਵੀ ਕਹਾਂਗਾ, ਜਿਹੜੇ ਸਾਡੇ ਹਾਣ ਦੇ ਆ ਉਹਨਾਂ ਨੂੰ ਵੀ ਕਹਾਂਗਾ, ਜਿਹੜੇ ਸਾਡੇ ਤੋਂ ਉੱਪਰ ਹੈ ਜਿਹਦਾ ਗਿਆਨੀ ਜੀ ਆ ਉਹਨਾਂ ਨੂੰ ਵੀ ਕਹਾਂਗਾ ਕਿ ਆਪਣੇ ਜਿਹੜੇ ਸ਼ੌਕ ਆ ਉਹਨੂੰ ਦਬਾ ਕੇ ਨਾ ਰੱਖੋ, ਇਹਨਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਤੇ ਉਹਦੇ ਵਿੱਚ ਤੁਸੀਂ ਆਨੰਦਿਤ ਵੀ ਹੋਵੋਗੇ ਬਹੁਤ ਜ਼ਿਆਦਾ।
ਅੱਛਾ, ਪਹਿਲਾਂ ਸਾਡੇ ਸਰੋਤਿਆਂ ਦੀ ਫੀਡਬੈਕ ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਸਿੱਧੂ ਸਾਹਿਬ ਮੈਨੂੰ ਲੱਗਦਾ ਅਮਰੀਕ ਜੀ ਰੇਡੀਓ ਤੋਂ ਗਏ, ਹੁਣ ਇਹ ਉੱਪਰਲੇ ਲੈਵਲ ਤੇ ਚਲੇ ਗਏ ਨੇ। ਤੇ ਹਾਂ, ਤੇ ਤੁਸੀਂ ਵਧੀਆ ਕੀਤਾ ਚਾਹਲ ਸਾਹਿਬ ਨੂੰ ਪਹਿਲਾਂ ਹੀ ਨਾਲ ਲਗਾ ਲਿਆ ਹੈ। ਤੇ ਹਾਂ, ਦੂਜਾ ਸੁਖਦੇਵ ਭੰਗੂ ਭਾਜੀ ਵੀ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਨਾਂ ਦਾ ਵੀਡੀਓ ਮੈਂ ਪਹਿਲਾਂ ਹੀ ਚਲਾ ਦਿੱਤਾ ਸੀਗਾ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਰੂਪਰਾ ਸਾਹਿਬ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵੁੱਡਕ੍ਰਾਫਟ ਤੋਂ। ਤੇ ਨਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਨੇ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ ਪਾਪੂਲੇਸ਼ਨ ਦੀ, ਵੀ ਯੂਰਪ ਇਜ਼ ਨੋ ਮੋਰ ਯੂਰਪ, ਕਿਉਂਕਿ ਜਿਹੜੇ ਨੇਟਿਵ ਬੰਦੇ ਆ ਉਹ ਕੰਮ ਕਰਨ ਨੂੰ ਵੀ ਹਟ ਗਏ, ਬਰੀਡਿੰਗ ਕਰਨ ਨੂੰ ਵੀ ਹਟ ਗਏ। ਤੇ
ਹਾਂਜੀ ਹਾਂਜੀ,
ਤੇ ਕਹਿੰਦੇ ਮੈਂ ਪਿਛਲੇ ਸਾਲ UK 'ਚ ਸੀਗਾ, ਅਤੇ ਮੈਂ ਪੋਜ਼ਿਟਿਵਲੀ ਕਹਿ ਸਕਦਾ ਕਿ ਅਗਲੀ ਡੈਕਟ ਦੇ ਵਿੱਚ ਜਿਹੜਾ ਜਿਹੜੀ ਇੱਕ ਰੇਸ ਜਾਣੀ ਕਿ ਉਹ ਆਲਰੇਡੀ ਕ੍ਰੋਸ ਕਰ ਚੁੱਕੀ ਹੈ 50% ਏਸ਼ੀਅਨ, ਠੀਕ ਹੈ। ਅਤੇ ਉਹ ਰਿਲੀਜਨ ਮਤਲਬ ਇਸਲਾਮ ਜਿਹੜਾ ਆ ਉਹ ਡੋਮੀਨੇਟ ਉੱਥੇ ਕਰੇਗਾ ਇੱਕ ਡੈਕਟ ਦੇ ਵਿੱਚ। ਅਤੇ ਸਾਡੀ ਜਿਹੜੀ ਕਹਿੰਦੀ ਕੌਮ ਹੈ ਉਹ ਦੋ ਬੱਚੇ, ਇੱਕ ਬੱਚਾ, ਦੋ ਬੱਚੇ ਹੈ ਨਾ, ਜਿਹੜੀ ਕਿ ਘੱਟ ਹੈ। ਅਤੇ ਕਹਿੰਦੇ ਅਗਰ ਤੁਸੀਂ ਡੋਮੀਨੇਟ ਕਰਨਾ ਨਾ ਜਿਹੜੀ ਰੇਸ ਨੇ, 5-6 ਬੱਚੇ ਚਾਹੀਦੇ ਨੇ, ਹੈ ਨਾ। ਸੋ ਇਸ ਕਰਕੇ ਜਿਹੜੇ ਵੈਸਟਰਨ ਵੈਸਟਰਨ ਕੰਟਰੀ ਹੈ ਨਾ
ਭਾਜੀ, ਇਹ ਇੱਕ ਬੜੀ ਗੱਲ ਚੱਲਦੀ ਹੈ ਉੱਦਾਂ, ਚਲੋ ਆਪਾਂ ਆਪਣੇ ਤੇ ਵੀ ਲੈ ਲੈਂਦੇ ਹਾਂ ਵੀ ਮੈਜੋਰਟੀ ਆਫ ਟਾਈਮ ਤੇ ਜਿਹੜੀ ਨੇਟਿਵ ਪਾਪੂਲੇਸ਼ਨ ਹੁੰਦੀ ਆ ਉਹਦੇ ਤੇ ਬਹੁਤ ਗੱਲ ਚੱਲਦੀ ਆ ਵੀ ਜੇ ਇਹ ਬਹੁਤ ਖਤਮ ਹੋ ਰਹੀ ਆ, ਜਿੱਦਾਂ ਪੰਜਾਬ 'ਚ ਪੰਜਾਬੀਆਂ ਬਾਰੇ, ਇੱਥੇ ਓਰੀਜਨਲ ਬਾਰੇ, ਅਮੈਰੀਕਾ 'ਚ ਅਮੈਰੀਕਨ ਰੈਡਨੈਕ ਜਿਹੜੇ ਅਮੈਰੀਕਨ ਹੈਗੇ ਉਹਨਾਂ ਬਾਰੇ, ਜਿਹੜੇ ਨੈਟਿਵ ਆ ਉਹ ਘੱਟਦੇ ਜਾ ਰਹੇ ਆ ਘੱਟਦੇ ਜਾ ਰਹੇ ਆ, ਪਰ ਇਹਦੇ 'ਚ ਕਿੰਨੀ ਕੁ ਸੱਚਾਈ ਆ? ਜੇ ਅਮਰੀਕ ਭਾਜੀ ਤੁਸੀਂ ਕਿੱਦਾਂ ਸਮਝਦੇ ਆ ਵੀ ਇਹ ਹੋ ਸਕਦਾ ਵੀ ਕਦੀ ਇਹ ਬਿਲਕੁਲ ਹੀ ਖਤਮ ਹੋ ਜਾਣ ਜਿਹੜੇ ਨੈਟਿਵ ਲੋਕ?
ਖਤਮ ਨਹੀਂ ਹੁੰਦਾ ਹੁੰਦਾ ਕੋਈ ਵੀ ਚੀਜ਼, ਇਹ ਬਣੀ ਰਹੂਗੀ, ਲੇਕਿਨ ਇਹਨਾਂ ਦੀ ਆਬਾਦੀ ਥੋੜੀ ਜਿਹੀ ਘੱਟ ਜਾਊਗੀ। ਮੈਂ ਤਾਂ ਇਹ ਅਮਨਦੀਪ ਤੇ ਚਾਲ ਸਾਹਿਬ ਤੁਹਾਨੂੰ ਕਹਿਣਾ ਚਾਹਾਂਗਾ ਕਿ ਆਪਣੇ ਆਪ ਮੈਂ ਜਿੱਦਾਂ ਮਹਿਸੂਸ ਕੀਤਾ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਇੱਟਾਂ ਰੋੜੇ ਖਰੀਦਦੇ ਰਹੇ, ਕਦੇ ਆਹ ਇੱਟ ਲੈ ਲਏ, ਕਦੇ ਆਹ ਇੱਟ ਲਵਾ ਲਏ, ਕਦੇ ਆਹ ਫਰਨੀਚਰ ਲੈ ਲਿਆ, ਕਦੇ ਆਹ TV ਲੈ ਲਿਆ, ਕਦੇ ਆਹ ਕੁਛ ਲੈ ਲਿਆ। ਜਿਹੜੇ ਕੰਮ ਕਰਨ ਵਾਲੇ ਉਹ ਕੀਤੇ ਨਹੀਂ ਹੈ। ਜਿੱਦਾਂ ਜਿੱਦਾਂ ਆਬਾਦੀ ਹੈ, ਜਿੱਦਾਂ ਸਾਡੇ ਸਮਾਜ ਦੀ, ਜਿੱਦਾਂ ਜੇ ਤੁਸੀਂ ਖੁਸ਼ ਰਹਿਣਾ ਆ ਤਾਂ ਤੁਹਾਡੇ ਘੱਟ ਤੋਂ ਘੱਟ ਜਿੰਨੇ ਤੁਹਾਡੇ ਡੈਡੀ ਮੰਮੀ ਦੇ ਨਿਆਣੇ ਸੀ, ਇੱਕ ਘੱਟ ਹੋਣਾ ਚਾਹੀਦਾ ਉਹ 'ਚੋਂ। ਹੁਣ ਸਾਡੇ ਡੈਡੀ ਮੰਮੀ ਦੇ ਨਿਆਣੇ 8 ਸੀਗੇ, ਸੀ 4 ਭੈਣ ਭਰਾ ਸੀ, 4 ਭੈਣਾਂ ਸੀ, 4 ਭਰਾ ਸੀ, 8 ਜਣੇ ਸੀ। 7 ਨਿਆਣੇ ਸਾਡੇ ਹੋਣੇ ਚਾਹੀਦੇ ਸੀ, ਹੈਗੇ 2। ਤੇ ਉਮਰ ਜਿੱਦਾਂ ਇਸ ਉਮਰ ਦੇ ਵਿੱਚ ਵੀ ਆ ਕੇ ਤੁਸੀਂ ਆਈਸੋਲੇਸ਼ਨ ਫੀਲ ਕਰਦੇ ਆ, ਤੁਹਾਡੇ ਨਿਆਣੇ 70 ਸਾਲ ਦੀ ਉਮਰ ਵਿੱਚ, ਜੇ ਤੁਹਾਡਾ ਨਿਆਣਾ ਕੋਈ 10 ਸਾਲ ਦਾ ਆ, ਜੇ ਤੁਹਾਡਾ ਨਿਆਣਾ ਕੋਈ 15 ਸਾਲ ਦਾ ਆ, ਤੁਹਾਡੀ ਜ਼ਿੰਦਗੀ ਜਿਹੜੀ ਉਹ ਆਸਾਨੀ ਦੇ ਨਾਲ ਨਿਕਲ ਜਾਂਦੀ ਹੈ। ਕਿਉਂਕਿ ਉਹ ਜਿਹੜੇ ਬੱਚੇ ਹੁੰਦੇ ਨਾ 18-20 ਸਾਲ ਤੱਕ, ਉਹ ਆਪਣੇ ਡੈਡੀ ਮੰਮੀ ਦੀ ਜ਼ਿਆਦਾ ਕੇਅਰ ਕਰਦੇ ਕਰਦੇ ਤਾਂ ਵੱਡੇ ਵੀ ਆ, ਪਰ ਇੰਨੀ ਨਹੀਂ ਕਰਦੇ। ਮੇਰੇ ਕਹਿਣ ਦਾ ਭਾਵ ਇਹ ਆ ਕਿ ਅਸੀਂ ਇੱਟਾਂ ਰੋੜੇ ਖਰੀਦਣ ਤੋਂ ਜਾਂ ਮਕਾਨ ਬਣਾਉਣ ਤੋਂ ਸਿਵਾ ਆਪਣੀਆਂ ਫੈਮਲੀਆਂ ਵੱਲ ਵੀ ਧਿਆਨ ਦੇਈਏ, ਉਹਨਾਂ ਦੀ ਗਰੋਥ ਵੱਲ ਵੀ ਧਿਆਨ ਦੇਈਏ, ਉਹਨਾਂ ਨੂੰ ਥੋੜ੍ਹਾ ਜ਼ਿਆਦਾ ਪਾਪੂਲੇਟ ਕਰੀਏ, ਤਾਂ ਕਿ ਬੁਢਾਪੇ ਵਿੱਚ ਵੀ ਅਤੇ ਸਮਾਜ ਦੀ ਜਿਹੜੀ ਗਿਰਦੀ ਪਾਪੂਲੇਸ਼ਨ ਆ ਉਹਦੇ ਵਿੱਚ ਵੀ ਆਪਣੀ ਆਪਣਾ ਯੋਗਦਾਨ ਪਾ ਸਕੀਏ।
ਤੇ
ਜੀ ਅਮਨਦੀਪ,
ਰਾਜਵਿੰਦਰ ਖੱਕ ਕਹਿੰਦੇ ਨੇ ਵੀ ਨੀਡ ਕੁਆਲਿਟੀ ਪਾਪੂਲੇਸ਼ਨ ਦੈਨ ਕੁਆਂਟਿਟੀ, ਮੈਂ ਸਹਿਮਤ ਹਾਂ ਇਹਦੇ ਨਾਲ। ਦੂਜਾ ਜੋਗਿੰਦਰ ਜੋਗੀ ਹੁਣਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਨਾ ਵੀ ਇੱਕ 10 ਸਾਲ ਦਾ ਬੱਚਾ ਨਾ ਆਪਣੇ ਬਾਪ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਵੀ ਸਿਸਟਮ ਚੱਲਦਾ ਕਿੱਦਾਂ ਆ। ਉਹ ਕਹਿੰਦਾ ਮੈਨੂੰ ਸਮਝਾਓ। ਉਹਦਾ ਡੈਡੀ ਕਹਿੰਦਾ ਵੀ ਮੰਨ ਲਓ ਵੀ ਮੈਂ ਤੇਰਾ ਡੈਡੀ ਹਾਂ, ਮੈਂ ਬਿਜ਼ਨਸ ਕਰਦਾ ਹਾਂ, ਠੀਕ ਹੈ, ਮੈਂ ਕੈਪੀਟਲਿਸਟ ਹਾਂ, ਅਤੇ ਤੇਰੀ ਮੰਮ ਜਿਹੜੀ ਆ ਉਹ ਪੈਸੇ ਸੰਭਾਲਦੀ ਆ, ਠੀਕ ਹੈ, ਸਾਰਾ ਕੁਛ, ਅਤੇ ਉਹ ਹੈਗੀ ਆ ਮਤਲਬ ਗਵਰਨਮੈਂਟ, ਠੀਕ ਹੈ।
ਹਾਂਜੀ,
ਅਤੇ ਜਿੱਦਾਂ ਹੁਣ ਤੂੰ ਹੈ, ਤੂੰ ਹੈਗਾ ਮਤਲਬ ਪਰਜਾ, ਲੋਕ, ਪੀਪਲ, ਹੈ ਨਾ। ਅਤੇ ਜਿੱਦਾਂ ਜਿਹੜਾ ਤੇਰਾ ਛੋਟਾ ਭਰਾ ਆ 2-1.5-2 ਸਾਲ ਦਾ, ਉਹ ਹੈਗਾ ਫਿਊਚਰ, ਠੀਕ ਹੈ, ਅਤੇ ਉਹ ਇੱਦਾਂ ਸਮਝਾ ਕੇ ਚੱਲ ਜਾਂਦਾ। 2-3 ਘੰਟੇ ਬਾਅਦ ਨਾ ਉਹ ਜਿਹੜਾ 10 ਸਾਲ ਦਾ ਬੱਚਾ ਹੁੰਦਾ ਉਹ ਦੇਖਦਾ ਵੀ ਉਹਦੇ ਭਰਾ ਨੇ ਨਾ ਮਤਲਬ ਨਾਪੀ 'ਚ ਟੋਇਲਟ ਕਰਤੀ, ਠੀਕ ਹੈ, ਉਹਦੀ ਮਤਲਬ ਹਾਂ ਲਿਬੜੀ ਹੋਈ ਆ। ਅਤੇ ਉਹ ਜਦੋਂ ਡੈਡੀ ਨੂੰ ਜਾਣ ਡੈਡੀ ਕੋਲ ਗਿਆ ਵੀ ਨਾਪੀ ਬਦਲਾ ਦੇਈਏ, ਤਾਂ ਡੈਡੀ ਆਪਣਾ ਬਿਜ਼ਨਸ ਕਰ ਰਿਹਾ ਹੁੰਦਾ, ਫੋਨਾਂ 'ਤੇ ਲੱਗਾ ਹੁੰਦਾ, ਅਤੇ ਉਹ ਫਿਰ ਜਾਂਦਾ ਮੰਮੀ ਦੇ ਰੂਮ 'ਚ, ਮੰਮੀ ਸੁੱਤੀ ਪਈ ਹੁੰਦੀ ਆ, ਹੈ ਨਾ। ਅਤੇ ਅਗਲੇ ਦਿਨ ਨਾ ਫਿਰ ਚਲੋ ਉਹ ਆਪਣਾ ਕਰਦਾ ਕੰਮ ਜੋ ਵੀ ਕਰਦਾ, ਅਤੇ ਅਗਲੇ ਦਿਨ ਨਾ ਉਹ ਡੈਡੀ ਨੂੰ ਕਹਿੰਦਾ ਵੀ ਮੈਨੂੰ ਸਮਝ ਆ ਗਈ ਪੋਲੀਟਿਕਸ ਕੀ ਆ, ਕਹਿੰਦੇ ਕੀ ਆ? ਕਹਿੰਦਾ ਮੈਂ ਕਹਿੰਦਾ ਸਮਝਾ ਮੈਨੂੰ, ਕਹਿੰਦਾ ਵੀ ਜਦੋਂ ਕਹਿੰਦਾ ਗੌਰਮੈਂਟ ਸੁੱਤੀ ਹੋਵੇ, ਕੈਪੀਟਲਿਸਟ ਬਿਜ਼ੀ ਹੋਣ, ਠੀਕ ਹੈ, ਅਤੇ ਆਮ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਹੈ, ਅਤੇ ਜਿਹੜਾ ਫਿਊਚਰ ਹੈ ਉਹ ਡੀਪ ਸ਼ਿਟ 'ਚ ਹੁੰਦਾ ਹੈ।
ਐਗਜ਼ਾਮਪਲ ਨਹੀਂ ਏਦਾਂ ਦਿੱਤੀ ਹੈ ਨਾ ਜਿਹੜੀ ਲਰਨਰ ਵਾਲੀ ਆ, ਕਿ ਜਾ ਸਕਦੀ ਆ ਕਿ ਕਿਸੇ ਵੇਲੇ ਵੀ ਤੁਹਾਨੂੰ ਕੋਈ ਏਦਾਂ ਦੀ ਸਿਚੁਏਸ਼ਨ ਅਰਾਈਜ਼ ਹੋਵੇ ਤੇ ਅਸੀਂ ਤੁਸੀਂ ਪੁੱਟ ਕਰ ਸਕਦੇ ਇਹਨੂੰ,
ਬਹੁਤ ਬਹੁਤ
ਕਰ ਸਕਦੇ ਹਾਂ।
ਯੋਗੀ ਜੀ ਨੇ
ਪਾਪੂਲੇਸ਼ਨ ਦੀ ਕੀ ਸਥਿਤੀ ਹੁੰਦੀ ਹੈ, ਜਿਹੜੇ ਪਰਜਾ ਆ ਬੱਚਾ ਜਿਹੜਾ ਪਰਜਾ ਆ ਉਹਨੂੰ ਇਗਨੋਰ ਕਰਦੇ ਆ,
ਬਿਲਕੁਲ
ਆਪਣੇ ਆਪਣੇ ਕੰਮਾਂ 'ਚ ਬਿਜ਼ੀ ਆ, ਜਿਹੜੇ ਮਦਰਸ ਆ ਉਹ ਆਪਣੇ ਪੈਸੇ ਲੈ ਕੇ ਆਰਾਮ ਦੇ ਨਾਲ ਸੁੱਤੀ ਹੋਈ ਆ, ਤੇ ਜਿਹੜੇ ਬੱਚੇ ਆ ਪਰਜਾ ਆ ਉਹ ਇੱਧਰ ਉੱਧਰ ਘੁੰਮ ਰਹੀ ਆ, ਇੱਦਾਂ ਹੀ ਹੋ ਰਿਹਾ ਅੱਜ ਕੱਲ੍ਹ ਦੁਨੀਆਂ ਦੇ ਵਿੱਚ।
ਜਿਹੜਾ ਫਿਊਚਰ ਉਹ ਨਾਪੀਆਂ 'ਚ ਲੱਗਾ ਗੰਦੀਆਂ 'ਚ। ਭਾਜੀ ਗੁਰਿੰਦਰ ਭਾਜੀ ਵਰਜੀਨੀਆ ਤੋਂ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਮੁਸਲਮਾਨ ਭਾਈਚਾਰੇ ਦੀ ਆਬਾਦੀ ਹੁਣ ਪੰਜਾਬ ਦੇ ਵਿੱਚ ਵੀ ਵੱਧਦੀ ਨਜ਼ਰ ਆ ਰਹੀ ਹੈ ਅਤੇ ਫਗਵਾੜਾ ਏਰੀਏ 'ਚ ਆਮ ਦੇਖਣ 'ਚ ਵਿੱਚ ਆ ਰਿਹਾ। ਇਹ ਵੀ ਬਾਹਰੋਂ ਯੂਪੀ ਤੋਂ ਬਹੁਤ ਇੰਪੋਰਟ ਹੋ ਰਿਹਾ ਆ। ਇਹ ਉਹ ਮੁਸਤਫਾ ਹੁਣੀ ਸੀਗੇ ਜਿਹੜੇ ਐਸ ਐਸ ਪੀ ਐਂਡ ਜੋ ਵੀ ਡੀ ਜੀ ਪੀ, ਉਹਨਾਂ ਨੇ ਬਹੁਤ ਲਿਆ ਲਿਆ ਕੇ ਬਿਠਾ ਲਿਆ ਇੱਥੇ ਪਿਛਲੇ 10-15 ਸਾਲਾਂ 'ਚ, ਅਤੇ ਬਹੁਤ ਵਧਾਈ ਜਾ ਰਹੀ ਹੈ ਪਾਪੂਲੇਸ਼ਨ। ਅਤੇ ਜੋਗਿੰਦਰ ਸੋਈ ਭਾਜੀ ਵੀ ਕੁਛ ਤਸਵੀਰਾਂ ਭੇਜ ਰਹੇ ਨੇ, ਮੈਂ ਕੋਸ਼ਿਸ਼ ਕਰਾਂਗਾ ਸ਼ੇਅਰ ਕਰਨ ਦੀਆਂ। ਅਤੇ ਚੱਲ ਸਾਹਿਬ, ਉਸ ਤੋਂ ਬਾਅਦ ਨਾ ਆਪਾਂ ਗੱਲ ਆ ਜਾਈਏ ਸੋਲਰ ਪੈਨਲਾਂ ਦੀ, ਉਹ ਵੀ ਥੋੜ੍ਹੀ ਇੰਟਰਸਟਿੰਗ ਖਬਰ ਹੈ, ਮਤਲਬ ਆਪਾਂ ਪਾਪੂਲੇਸ਼ਨ ਦੇ ਨਾਲ ਹੀ ਜੁੜ ਜਾਣੀ ਹੈ ਗੱਲ ਇਹ। ਅਤੇ
ਬਿਲਕੁਲ ਜੀ, ਇਹ ਇੱਥੋਂ ਦੀ ਆਸਟ੍ਰੇਲੀਆ ਨੇ ਆਪਣੀ ਕੰਪਨੀ ਹੈ ਜੀ ਜਿੱਦਾਂ green.com ਕਰਕੇ, ਅਤੇ ਉਹਨਾਂ ਨੇ ਇੱਕ ਬੜਾ ਡਿਬੇਟੇਬਲ ਜਿੱਦਾਂ ਉਹਨਾਂ ਦਾ ਪ੍ਰਸਤਾਵ ਆ ਵੀ ਇਹਦੇ 'ਤੇ ਕੋਈ ਯੈਸ ਵੀ ਕਰ ਰਿਹਾ ਕੋਈ ਨੋ ਵੀ ਕਰ ਰਿਹਾ, ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਆਪਣੇ ਕਬਰਸਤਾਨ ਆ ਉਹਨਾਂ ਦੇ ਵਿੱਚ ਜਿਹੜੀ ਇੰਨੀ ਲੈਂਡ ਪਈ ਆ ਅਤੇ ਉਹ ਬੜੀ ਵਧੀਆ ਸੰਨ ਵਾਲੀ ਮਤਲਬ ਫੁੱਲ ਸੰਨ ਵਾਲੀ ਲੈਂਡ ਆ, ਜੇ ਉੱਥੇ ਆਪਾਂ ਜਿਹੜੇ ਮਰੇ ਆ ਜੇ ਉਹ ਜਿਹੜੇ ਜਿਉਂਦੇ ਉਹਨਾਂ ਲਈ ਬੱਤੀ ਪੈਦਾ ਕਰਦੇ ਨੇ ਤੇ ਉਹਦੇ 'ਚ ਕੋਈ ਕੋਈ ਬਹੁਤੀ ਵੱਡੀ ਬੁਰਾਈ ਨਹੀਂ ਹੋਏਗੀ ਵੀ ਜੇ ਅਸੀਂ ਉੱਥੇ ਸੋਲਰ ਪੈਨਲ ਲਾ ਲਈਏ। ਤੇ ਐਗਜ਼ਾਮਪਲਸ ਇਹ ਉੱਦਾਂ ਯੂਰਪ ਦੇ ਵਿੱਚ ਸ਼ੁਰੂ ਵੀ ਹੋ ਚੁੱਕਾ ਜੀ, ਇਟਲੀ ਤੇ ਸਪੇਨ ਵਰਗੀਆਂ ਕੰਟਰੀਆਂ ਦੇ ਵਿੱਚ, ਤੇ ਹਾਲ ਦੀ ਘੜੀ ਵੈਸੇ ਸਰਕਾਰ ਦੀ ਕੋਈ ਏਦਾਂ ਦੀ ਨੀਤੀ ਨਹੀਂ ਆ, ਤੇ ਇੱਥੇ ਆਪਾਂ ਇਹ ਵੀ ਦੱਸ ਦਿੰਦੇ ਹਾਂ ਵੀ 3400 ਕਬਰਸਤਾਨ ਆ ਆਸਟ੍ਰੇਲੀਆ ਦੇ ਵਿੱਚ,
ਕਿੰਨੇ?
ਤੇ ਉਹ ਚਾਹੁੰਦੇ ਆ ਵੀ ਜੇ ਉੱਥੇ ਆਪਾਂ ਸੋਲਰ ਪੈਨਲ ਲਾ ਕੇ
3400
ਜਿਹੜਾ ਥੱਲੇ ਸੁੱਤਾ ਪਿਆ ਵਾ ਉਹ ਉਹਨਾਂ ਦਾ ਇਹ ਆ ਵੀ ਜਿਹੜਾ ਸੁੱਤਾ ਪਿਆ ਜਾਗਦਿਆਂ ਲਈ ਬੱਤੀ ਬਣਾ ਦੇ,
ਨਹੀਂ ਉਹ ਬੱਤੀ ਵੀ ਬਣਾਵੇ, ਉਹਨੂੰ ਸ਼ੌਂਕ ਵੀ ਹੋ ਜਾਵੇ ਤੇ
ਹਾਂਜੀ ਹਾਂਜੀ
ਹਨਾ
ਲਾਈਟ ਵੀ ਹੋ ਸਕਦੀ ਹੈ,
ਉਹਨੂੰ ਸ਼ਾਮੀ ਹੋ ਜੇ ਜਿੱਦਾਂ ਜੀ, ਤੇ ਇਹ
ਉਹਨਾਂ
ਨੂੰ ਕਈ ਲੋਕੀ ਤੇ ਓਬਜੈਕਟ ਵੀ ਕਰ ਰਹੇ ਤੇ ਕਈ ਲੋਕੀ ਇਸਦੇ ਹੱਕ ਚ ਵੀ ਆ ਵੀ ਹਾਂ ਲੈਂਡ ਤੇ ਖਾਲੀ ਪਈ ਆ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ।
ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿੱਦਾਂ ਉਹ ਲੈਨ ਲੱਗੀ ਹੋਈ ਆ ਕਬਰਸਤਾਨ ਦੇ ਵਿੱਚ, ਠੀਕ ਹੈ, ਉਹਦੇ ਉੱਪਰ ਮਤਲਬ ਪੋਲ ਖੜੇ ਕਰਕੇ ਤਾਂ ਸੋਲਰਾਂ ਦੀ ਲਾ ਦਈਏ, ਤੇ ਨਾਲੇ ਤਾਂ ਇੰਡੀਆ ਵਾਂਗਰ ਕਹਿ ਲਓ ਛੱਤ ਪੈ ਜੂਗੀ, ਛੱਤ ਪੈ ਜੂਗੀ ਤੇ ਨਾਲੇ ਉਹ 'ਚੋਂ ਬਿਜਲੀ ਬਣ ਲੱਗ ਜੂਗੀ, ਹੈ ਨਾ, ਤੇ ਇਹਦੇ ਨਾਲ ਇੱਕ ਪਰਿਵਾਰ ਨੂੰ ਵੀ ਮਿਲੂਗਾ ਕੁਛ ਜਾਂ?
ਅਜੇ ਇਹਦੇ 'ਚ ਕੋਈ ਉਹਨਾਂ ਨੇ ਆਪਣੀ ਪੋਲਿਸੀ ਦਾ ਬਹੁਤਾ ਖੁਲਾਸਾ ਨਹੀਂ ਕੀਤਾ, ਪਰ ਹੋਏਗਾ ਜੀ ਕਿਉਂਕਿ ਉਹ ਲੈਂਡ ਜਿੱਦਾਂ ਉਹ ਬੰਦੇ ਕੋਈ ਹੁੰਦੀ ਆ ਜਿਹਨਾਂ ਦੀ ਉੱਥੇ ਗ੍ਰੇਵ ਹੁੰਦੀ ਆ, ਤੇ ਹੋ ਸਕਦਾ ਉਹਨਾਂ ਨੂੰ ਇਹਦੇ 'ਚੋਂ ਕਮਾਈ ਦਾ ਸਾਧਨ ਵੀ ਬਣ ਜੇ ਫਿਊਚਰ ਥੋੜਾ।
ਇੱਕ ਹੁੰਦੀ ਛੱਤ ਜਿਹੜੀ ਤੁਹਾਨੂੰ ਸਕੂਨ ਦਿੰਦੀ ਆ, ਠੰਡ ਦਿੰਦੀ ਆ, ਸੋਲਰ ਪੈਨਲਾਂ ਦੀ ਜਿਹੜੀ ਛੱਤ ਆ ਨਾ ਮਗਦੀ ਛੱਕ ਹੁੰਦੀ, ਮਗਦੀ ਛੱਤ ਆ ਇਹ ਇੰਨੀ ਗਰਮੀ ਦਿੰਦੀ ਆ ਨਾ, ਤੁਸੀਂ ਉਹਨਾਂ ਨੂੰ ਆਰਾਮ ਕਰ ਲੈਣ ਦਿਓ ਜਿਹੜੇ ਹੋ ਗਏ ਉਹ ਸ਼ਾਂਤੀ ਨਾਲ ਸੁੱਤੇ
ਹੋ, ਭਾਜੀ ਉਹ ਨਹੀਂ
ਉੱਪਰ ਸੋਲਰ ਛੱਤ ਲਾ ਰਹੇ ਤੁਸੀਂ,
ਉਹ ਉਹਨਾਂ
ਮਰਜ਼ੀ ਆ ਤੁਹਾਡੀ, ਪਰ ਮੈਂ ਤਾਂ ਆਪਣਾ ਵਿਊ ਪੇਸ਼ ਕੀਤਾ
ਭਾਜੀ। ਉਹਨਾਂ ਨੂੰ ਥੋੜਾ ਗਰਮੀ ਲੱਗਣੀ ਆ ਸਮਾਂ ਕਿ ਉਹ ਤਾਂ ਮੈਨੂੰ ਲੱਗਦਾ ਮਰੇ ਉਹ ਵੀ ਪੈਸੇ ਕਮਾ ਕੇ ਦੇਊਗੇ ਆਪਣੇ ਪਰਿਵਾਰ ਨੂੰ, ਹਨਾ
ਭਾਜੀ ਆਉਣ ਵਾਲੇ ਟਾਈਮ ਚ ਇਦਾਂ ਨਾ ਸਾਡਾ ਨਾਨਾ ਦਾਦਾ ਤੇ ਮਰ ਕੇ ਵੀ ਪੈਸੇ ਦੇ ਜਾਂਦਾ।
ਹਾਂ ਉਹਦੀ ਮਤਲਬ ਕਿਆ ਬਾਤ ਹੈ, ਮੈਨੂੰ ਲੱਗਦਾ ਬਹੁਤ ਵਧੀਆ ਪਲਾਨ ਹੈ। ਤੇ ਦੂਜਾ ਨਾ ਉਹ ਜਿੱਦਾਂ ਹੁਣ ਚਲੋ ਉਹਦੀ ਤੁਹਾਨੂੰ ਪਤਾ ਕਬਰਸਤਾਨ ਦੇ ਵਿੱਚ ਦੇਖ ਦਿਖਾਲੀ ਦੇ ਵੀ ਰੱਖ ਰਖਾਵ ਦੇ ਵੀ ਪੈਸੇ ਲੱਗਦੇ ਆ,
ਹਾਂਜੀ ਕਾਫੀ ਜ਼ਿਆਦਾ ਕੋਸਟਲੀ ਆ ਜੀ। ਹਾਂਜੀ ਹਾਂਜੀ
ਹਾਂ ਕੋਸਟਲੀ ਹੁੰਦਾ ਆ ਜੇ ਤੁਸੀਂ ਕਬਰ ਨੂੰ ਮੇਨਟੇਨ ਕਰਨਾ ਆ ਤਾਂ ਉਹਦੇ ਕਾਫੀ ਸਾਲ ਦੇ ਪੈਸੇ ਦੇਣੇ ਪੈਂਦੇ ਆ, ਤੇ ਉੱਥੇ ਫਿਰ ਗਾਰਡਨਰ ਜਾਂਦੇ ਨੇ ਫੁੱਲ ਲਾਉਂਦੇ ਨੇ, ਜੇ ਤੁਸੀਂ ਐਕਸਟਰਾ ਐਕਸਟਰਾ ਕਈ ਆਪਸ਼ਨਸ ਹੁੰਦੀਆਂ ਪਲਾਨ ਹੁੰਦੇ ਆ, ਜੇ ਤੁਸੀਂ ਉੱਥੇ ਗੁਲਾਬ ਦੇ ਫੁੱਲ ਲਵਾਉਣੇ ਆ ਜਾਂ ਪੋਪੀ ਫਲਾਵਰ ਜਿਹੜੇ ਕਾਫੀ
ਹੋ ਸਕਦਾ ਉਹ ਕੰਪਨੀਆਂ ਜੀ ਉਹਨਾਂ ਦੀ ਸਾਂਭ ਸੰਭਾਲ ਦਾ ਖਰਚਾ ਵੀ ਚੱਕ ਲੈਣ ਫਿਰ ਓਬਵੀਅਸਲੀ ਉਹ, ਕਿਉਂਕਿ ਉਹਨਾਂ ਨੇ ਉਤੋਂ ਕਮਾਈ ਕਰਨੀ ਆ।
ਹਾਂ ਤੇ ਮੈਨੂੰ ਲੱਗਦਾ ਕਿ ਨੋਟ ਨੋਟ ਅ ਬੈਡ ਆਈਡੀਆ ਵੀ ਸੋਲਰ ਪੈਨਲ ਉੱਥੇ ਲਾ ਦਿੱਤੇ ਜਾਣ। ਹੁਣ ਦੇਖੋ ਇੰਡੀਆ 'ਚ ਇਹ ਨਾ ਬੜਾ ਚੱਲਦਾ, ਇੱਥੇ ਸਾਡੇ ਜਿਹੜੇ ਸੋਲਰ ਲਾਉਂਦੇ ਆ ਛੱਤ 'ਤੇ ਲਾਉਂਦੇ, ਸਾਡੀਆਂ ਪਹਿਲੀਆਂ ਸਲਾਂਟ ਛੱਤਾਂ ਹੈ ਨਾ, ਇੰਡੀਆ ਇੰਡੀਆ ਕੀ ਕਰਦੇ ਨੇ ਉਹ ਜਿਹੜੀ ਛੱਤ ਹੁੰਦੀ ਆ ਉਹ ਕਹਿੰਦੇ ਨਹੀਂ ਜੀ ਅਸੀਂ ਇੱਦਾਂ ਥੱਲੇ ਲਾਉਣੀ ਆ, ਅਸੀਂ ਇਹਦਾ ਬਰਾਂਡਾ ਬਣਾ ਲੈਣਾ, ਉਹ ਨਾ
ਠੀਕ ਹੈ
8 ਫੁੱਟ ਚੱਕ ਕੇ ਮਤਲਬ ਖੜੇ ਕਰਕੇ ਪੋਸਟ ਉਹਨਾਂ 'ਤੇ ਲਵਾਉਂਦੇ ਨੇ, ਉਹ ਉਹਦੇ ਨਾਲ ਨਾ ਕਈ ਕਈ ਐਡਵਾਂਟੇਜ ਹੁੰਦੇ ਨੇ। ਮੇਰੇ ਦੋਸਤ ਨੇ ਲਵਾਇਆ ਇੱਦਾਂ, ਆਪਾਂ ਆਈਡੀਆ ਸ਼ੇਅਰ ਕੀਤਾ ਸੀ ਉਹਦੇ ਨਾਲ ਅਤੇ ਆਪਾਂ ਇਕੱਠੇ, ਉਹਦੇ ਨਾਲ ਕੀ ਹੈ ਸਾਰੀ ਛੱਤ ਦੇ ਉੱਤੇ ਇੱਕ ਹੋਰ ਛੱਤ ਬਣ ਗਈ 10 ਫੁੱਟ ਵਾਲੀ, ਅਤੇ ਉੱਥੇ ਜਿੱਦਾਂ ਆਊਟਡੋਰ ਪਾਰਟੀ ਏਰੀਆ ਬਣ ਗਿਆ, ਉਹਦੇ ਹੇਠਾਂ ਬਹਿਣ ਨੂੰ ਕੁਰਸੀਆਂ ਰੱਖਦੇ ਨੇ ਹੈ ਨਾ, ਅਤੇ ਬਹਿ ਜਾਂਦੇ ਨੇ। ਦੂਜੀ ਗੱਲ ਜਿਹੜੀ ਜਦੋਂ ਗਰਮੀਆਂ ਨੂੰ ਧੁੱਪ ਲੱਗਦੀ ਆ ਅਤੇ ਉਹ ਛੱਤ ਜਿਹੜੀ ਆ ਗਰਮ ਨਹੀਂ ਹੁੰਦੀ ਉੱਪਰ ਵਾਲੀ,
ਗਰਮ ਨਹੀਂ ਹੁੰਦੀ,
ਅਤੇ ਉਹ ਸੋਲਰ ਸੋਲਰ ਹੀ ਚੱਕ ਕੇ ਬਿਜਲੀ ਬਣਾ ਦਿੰਦਾ। ਸੋ ਉਹਦੇ ਉਹਦੇ ਕਈ ਜਿਹੜੇ ਐਡਵਾਂਟੇਜ ਸਾਹਮਣੇ ਆਏ ਨੇ, ਅਤੇ ਇਹ ਇਹ ਐਡਵਾਂਸ ਹੋ ਹੀ ਜਾਂਦਾ। ਪਰ ਚਲੋ ਆ ਜਿਹੜਾ ਕਬਰਿਸਤਾਨ ਵਾਲਾ ਨਾ ਫੰਡਾ ਆ ਇਹ ਥੋੜ੍ਹਾ ਜਿਹਾ ਡਿਫਰੈਂਟ ਹੈ, ਅਤੇ ਆਪਣੇ ਪੰਜਾਬੀ ਭਾਈਚਾਰੇ 'ਤੇ ਲਾਗੂ ਨਹੀਂ ਹੋਏਗਾ।
ਹਾਂਜੀ ਇਹ ਇਹ ਆਪਣੇ ਪੰਜਾਬੀ ਭਾਈਚਾਰੇ 'ਤੇ ਤਾਂ ਨਹੀਂ ਲਾਗੂ ਹੋਏਗਾ, ਪਰ ਇਹਦੇ 'ਤੇ ਜਿੱਦਾਂ ਹੁਣ ਗੱਲਬਾਤ ਚੱਲ ਰਹੀ ਆ ਜੀ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਵੇਖੀਏ ਵੀ ਇੱਦਾਂ ਦਾ ਵੀ ਕੋਈ ਮੂਵ ਕੌਂਸਲ ਅਪਰੂਵ ਦੇਵੇ ਜਾਂ ਜਿੱਦਾਂ ਲੋਕਾਂ ਨਾਲ ਸਲਾਹ ਕੀਤੀ ਜਾਵੇ।
ਸਾਡੇ ਇੱਦਾਂ ਹੋ ਸਕਦਾ, ਸਾਡੇ ਇੱਦਾਂ ਹੋ ਸਕਦਾ ਜਿੱਦਾਂ ਹੁਣ ਗੁਰਦੁਆਰਾ ਸਾਹਿਬ ਹੈ ਉੱਥੇ ਪਾਰਕਿੰਗ ਹੈ ਵੱਡੀ ਆ, ਪਾਰਕ ਲਈ ਵੀ ਹੋਰ ਵੀ ਆ, ਵੀ ਉੱਥੇ ਲਾ ਲੈਣ, ਉਹਦੇ ਹੇਠਾਂ ਨਾਲੇ ਤਾਂ ਛੱਤ ਹੋ ਜਾਊਗੀ। ਬਹੁਤ ਸਾਰੇ ਸ਼ੋਪਿੰਗ ਸੈਂਟਰਾਂ 'ਚ ਕਵਰ ਕੀਤਾ ਹੋਇਆ, ਹੁਣ ਉਹ ਸੋਲਰ ਪੈਨਲ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਉੱਪਰ ਸੋਲਰ ਪੈਨਲ ਲਾ ਦੇਈਏ, ਉਹਦੇ ਹੇਠਾਂ ਗੱਡੀਆਂ ਜਿਹੜੀਆਂ ਪਾਰਕਿੰਗ ਹੋ ਜਾਵੇ। ਠੀਕ ਹੈ, ਇੱਦਾਂ ਦੇ ਪਲਾਨ ਵੀ ਉਹ ਜਾਂਦੇ ਜਾਂਦੇ। ਚੱਲ ਸਾਹਿਬ ਹੋਰ ਕੋਈ ਇਨਫੋਰਮੇਸ਼ਨ?
ਇੱਕ ਆ ਤੁਹਾਨੂੰ ਖਬਰ ਵੀ ਆਪਾਂ ਘੱਲੀ ਆ ਜੀ ਵੀ ਇਹ ਪਿੰਡ, ਮੈਂ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਆ, ਤੁਸੀਂ ਵੀ ਇਹ ਦਰਸ਼ਕਾਂ ਨਾਲ ਵੀ ਕਰ ਦਿਓ ਸ਼ੇਅਰ ਵੀ ਚੋਰਾਂ ਨੂੰ ਅਪੀਲ ਕੀਤੀ ਆ ਕਿਸਾਨਾਂ ਨੇ, ਇਹ ਪਿੰਡ ਪੱਖੀ ਕਲਾਂ ਵਾ ਜੀ, ਇੱਕੇ ਰਾਤ ਦੇ ਵਿੱਚ 25 ਮੋਟਰਾਂ ਚੋਰੀ ਹੋ ਗਈਆਂ ਜੀ ਉੱਥੋਂ, ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬਣਾ ਕੇ ਸ਼ੇਅਰ ਕੀਤਾ ਵਾ ਵੀ ਰੱਬ ਦਾ ਵਾਸਤਾ ਤੁਸੀਂ ਆਪਣੇ ਸਕੈਨਰ ਲਾ ਦੋ ਉੱਥੇ ਸਾਡੀਆਂ ਮੋਟਰਾਂ ਤੇ, ਸਾਡੀਆਂ ਮੋਟਰਾਂ ਨਾਲ ਚੋਰੀ ਕਰੋ, ਅਸੀਂ ਪੈਸੇ ਇਕੱਠੇ ਕਰਕੇ ਤੁਹਾਡੇ ਅਕਾਊਂਟ 'ਚ ਪਾ ਦਾਂਗੇ। ਸੋ ਉੱਤੋਂ ਝੋਨਿਆਂ ਦਾ ਸੀਜ਼ਨ ਆ ਰਿਹਾ ਵਾ ਤੇ ਪਲੀਜ਼ ਸਾਡੀਆਂ ਮੋਟਰਾਂ ਚੋਰੀ ਨਾ ਕਰੋ, ਕਿਉਂਕਿ ਸਰਕਾਰ ਤੋਂ ਜਾਂ ਪੁਲਿਸ ਤੋਂ ਤੇ ਸਾਨੂੰ ਕੋਈ ਹੈਲਪ ਨਹੀਂ ਮਿਲ ਰਹੀ। ਇਹ ਰਿਕਾਰਡ ਬਣਿਆ ਜੀ, ਇੱਕ ਰਾਤ ਦੇ ਵਿੱਚ 25 ਮੋਟਰਾਂ ਤੋਂ ਮੋਟਰਾਂ ਚੋਰੀ ਹੋਈਆਂ। ਮੈਂ ਫੋਟੋ ਵੀ ਸ਼ੇਅਰ ਕੀਤੀ ਦਰਸ਼ਕਾਂ ਦਾ ਵੀ, ਕਰ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ ਫੋਟੋ ਵੀ। ਸਾਡੀ ਬੇਨਤੀ ਆ ਵੀ ਤੁਸੀਂ ਆਪਣੇ ਸਕੈਨਰ ਦੇ ਜਿਓ ਸਾਨੂੰ।
ਤੇ ਚਾਲ ਸਾਹਿਬ ਇਕੱਲਾ ਇਹ ਨਹੀਂ, ਇਕੱਲੀਆਂ ਮੋਟਰਾਂ ਨਹੀਂ ਚੋਰੀ ਹੋ ਰਹੀਆਂ, ਉਹ ਜਿਹੜੀਆਂ ਤਾਰਾਂ ਵੀ ਖਿੱਚ ਕੇ ਲੈ ਜਾਂਦੇ ਨੇ, ਤਾਂਬਾ ਵੀ ਲੈ ਜਾਂਦੇ ਨੇ, ਈਵਨ ਕਿ ਟਰਾਂਸਫਾਰਮਰ ਚੱਕ ਕੇ ਲੈ ਜਾਂਦੇ ਨੇ, ਟਰਾਂਸਫਾਰਮਰ ਦਾ ਤੇਲ ਕੱਢ ਲੈਂਦੇ ਨੇ, ਉਹਦਾ ਤਾਂਬਾ ਕੱਢ ਲੈਂਦੇ ਨੇ। ਮਤਲਬ ਹੁਣ ਦੇਖੋ ਉਹ ਇਹ ਗੱਲ ਹੋਈ ਸੀਗੀ ਉੱਥੇ, ਆਪਣੇ ਜਾਣਦੇ ਆ ਕਾਫੀ ਸਰਕਲ ਆ ਉਹਨਾਂ ਨੂੰ, ਮੈਂ ਸੁਜੈਸਟ ਵੀ ਕੀਤਾ ਸੀ ਇੱਕ ਆਫੀਸਰ ਹੈ ਵੀ ਪਤਾ ਕਿੱਦਾਂ ਨਹੀਂ ਲੱਗਦਾ ਇਹ ਸਮਾਨ ਜਾਂਦਾ ਕਿੱਥਾ ਹੈ। ਤੁਸੀਂ ਇੱਕ ਮਿੰਟ 'ਚ ਜਿਹਦੇ ਵਿਕਦਾ ਹੈ ਤੁਸੀਂ ਕਬਾੜੀਆਂ 'ਤੇ ਚੈੱਕ ਰੱਖੋ ਵੀ ਡੇਲੀ ਦਾ ਤੁਹਾਨੂੰ ਅਸੀਂ ਚੈੱਕ ਕਰਨਾ ਆ, ਰਜਿਸਟਰ ਲਾਓ ਜਿੱਦਾਂ ਇੱਥੇ ਗੱਡੀਆਂ 'ਤੇ ਲਾਇਆ ਹੋਇਆ ਵੀ ਤੁਸੀਂ ਇੰਜਣ ਬਦਲਣਾ, ਜਿਹੜੇ ਰੈਕਰ ਹੈ ਉਹਨਾਂ ਨੂੰ ਰਿਪੋਰਟ ਕਰਨੀ ਪੈਂਦੀ ਹੈ। ਠੀਕ ਹੈ ਵੀ ਕਿਹੜਾ
ਡੇਲੀ ਲੌਗ ਲਾ ਲੈਣ ਜੀ ਅੱਜ ਕੀ ਖਰੀਦਿਆ ਤੇ ਕੀ ਵੇਚਿਆ।
ਹਾਂ, ਤੇ ਉਹਦੇ ਵਿੱਚ ਇਹ ਲਾ ਦੇਣਾ ਵੀ ਜੇ ਕੋਈ ਚੀਜ਼ ਤੁਹਾਡੇ ਚੋਰੀ ਦੀ ਨਿਕਲੀ ਤਾਂ ਤੁਹਾਡਾ ਕੰਮ ਖਤਮ, ਮਤਲਬ ਤੁਹਾਡੇ ਲਿੱਤਰ ਫਿਰੂਗਾ ਹੈ ਨਾ, ਅਤੇ ਉਹ ਉਹ ਚੋਰੀ ਮਿੰਟ 'ਚ ਬੰਦ ਹੋ ਜਾਣੀ ਆ। ਬਹੁਤ ਸਾਰੇ ਜਿਹੜੇ ਕਬਾੜੀਏ ਖੁਦ ਕਰਵਾਉਂਦੇ ਨੇ ਕੰਮ ਪੈਸੇ ਦੇ ਕੇ, ਠੀਕ ਹੈ ਨਾ,
ਬਿਲਕੁਲ।
ਸੋ ਇਸ ਕਰਕੇ ਇਹ ਵੀ ਪਤਾ ਲੱਗਾ ਕਿ ਉਹ ਕਬਾੜੀਏ ਜਿਹੜੇ ਨੇ ਚੜਾਵਾ ਵੀ ਚੜਾਉਂਦੇ ਨੇ, ਤਾਂ ਹੀ ਨਹੀਂ ਪੁਲਿਸ ਐਕਸ਼ਨ ਲੈ ਰਹੀ। ਆਪਣੀ ਪੂਛ ਫੜਨ ਦੀ ਟਰਾਈ ਕਰ
ਆਪਾਂ ਜਾਂਦੇ ਜਾਂਦੇ ਚੰਨੀ ਸਾਹਿਬ ਵਾਲੀ ਗੱਲ ਜਰੂਰ ਸੁਣਾਉਣੀ।
ਉਹ ਸੁਣਾਓ ਸੁਣਾਓ।
ਹਾਂਜੀ, ਦਰਸ਼ਕਾਂ ਨੂੰ ਵੀ ਜਿੱਦਾਂ ਆਪਾਂ ਨੂੰ ਪਤਾ ਵੀ ਕਪਿਲ ਸ਼ਰਮਾ ਤੋਂ ਬਾਅਦ ਜੇ ਕੋਈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਸਪੈਸ਼ਲੀ ਪੰਜਾਬੀਆਂ 'ਚ ਫੇਵਰੇਟ ਹੋ ਰਿਹਾ ਕਮੇਡੀਅਨ, ਤੇ ਉਹ ਆਪਣੇ ਚੰਨੀ ਸਾਹਿਬ ਆ, ਉਹ ਮਤਲਬ ਬਹੁਤ ਬਹੁਤ ਹਾਸੇ ਮੁੱਖ ਵਾਲੀਆਂ ਗੱਲਾਂ ਆਪਾਂ ਨੂੰ ਸੁਣਾਉਂਦੇ ਆ। ਤੇ ਉਹ ਕੀ ਹੋਇਆ ਕਿ ਉਹ ਕਹਿੰਦੇ ਮੈਂ ਆਪਣੇ ਦਫ਼ਤਰ 'ਚ ਬੈਠਾ ਸੀ ਤੇ ਕਿਸੇ ਪਿੰਡ ਤੋਂ ਕੁਝ ਲੋਕ ਆਏ ਤੇ ਉਹ ਅਕਾਲੀ ਸੀਗੇ, ਤੇ ਉਹ ਸਾਨੂੰ ਆਣ ਕੇ ਬੇਨਤੀ ਕੀਤੀ ਉਹਨਾਂ ਨੇ ਚੰਨੀ ਸਾਹਿਬ ਨੂੰ ਵੀ ਅਸੀਂ ਜੀ ਕਾਂਗਰਸ 'ਚ ਸ਼ਾਮਿਲ ਹੋਣਾ ਚਾਹੁੰਦੇ ਹਾਂ।
ਅੱਛਾ।
ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਜੀ ਆਇਆ ਕਿਹਾ, ਮੈਂ ਕਿਹਾ ਵੀ ਆਓ ਜੀ, ਤੇ ਕਹਿੰਦੇ ਅਸੀਂ ਆਪਣੇ ਉਹ ਕਾਂਗਰਸ ਵਾਲੇ ਝੰਡੇ ਲਏ ਤੇ ਉਹਨਾਂ ਦੇ ਮਤਲਬ ਪਰਨੇ ਲਏ ਤੇ ਉਹ ਗਲਾਂ 'ਚ ਪਾਏ ਤੇ ਉਹਨਾਂ ਨੂੰ ਕਾਂਗਰਸ 'ਚ ਸ਼ਾਮਿਲ ਕਰਾ ਲਿਆ। ਤੇ ਹਫ਼ਤੇ ਬਾਅਦ ਉਹ ਕਹਿੰਦੇ ਵੀ ਸਾਡੇ ਸਾਨੂੰ ਫੋਨ ਆਇਆ ਕਿ ਵੀ ਚੰਨੀ ਸਾਹਿਬ ਵਧਾਈ ਹੋਵੇ, ਤੇ ਉਹ ਕਹਿੰਦੇ ਵੀ ਮੈਂ ਪੁੱਛਿਆ ਕਾਹਦੀ ਵਧਾਈ ਹੋਵੇ, ਉਹ ਕਹਿੰਦੇ ਜੀ ਵੀ ਤੁਸੀਂ ਹੱਥ ਲਾਇਆ ਤੇ ਸਾਡੇ ਤੇ ਜੀ ਮੁੰਡਾ ਹੋ ਗਿਆ, ਸਾਡੇ ਤੇ ਸਾਡੇ ਘਰੇ ਮੁੰਡਾ ਹੋਇਆ ਵਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
ਘੰਟੇ ਬਾਅਦ ਘੰਟੇ ਬਾਅਦ
ਤੇ ਕਹਿੰਦੇ ਘੰਟੇ ਬਾਅਦ ਫਿਰ ਉਹਨਾਂ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਜੀ ਇੱਕ ਗੱਲ ਦਾ ਚੇਤਾ ਭੁੱਲ ਗਿਆ, ਸਗੋਂ ਵਧਾਈ ਦੇਣੀ ਸੀ ਤੁਹਾਨੂੰ ਵੀ ਜੇ ਅਬ ਚੰਗਾ ਹੋ ਗਿਆ ਵੀ ਹੁਣ ਪੈਦਾ ਆ, ਜੇ ਇੱਕ ਹਫ਼ਤੇ ਪਹਿਲਾਂ ਪੈਦਾ ਹੁੰਦਾ ਤੇ ਫਿਰ ਇਹਨੇ ਅਕਾਲੀ ਹੋ ਜਾਣਾ ਸੀ, ਹੁਣ ਕਾਂਗਰਸ ਹੀ ਪੈਦਾ ਹੋਇਆ ਵਾ।
ਠੀਕ ਜੀ, ਸੋ
ਸੋ ਸੋ ਇਸ ਕਰਕੇ ਉਹ ਉਹ ਬਹੁਤ ਆਪਾਂ ਨੂੰ ਗੱਲਾਂ ਸੁਣਾਉਂਦੇ ਰਹਿੰਦੇ ਆ ਜੀ। ਠੀਕ ਹੈ ਜੀ, ਜੀ ਲਾ ਰੱਖ ਲਾ ਸ਼ਾ
ਜੀ ਲਾ ਰਹੇ ਹਾਂ ਜੀ ਜੀ ਰੱਖ ਜੀ ਜ਼ਿਆਦਾ ਲਾ
ਅਪਡੇਟ ਕਰਨੀ ਬਣਦੀ ਹੈ ਇੱਥੇ। ਤੁਸੀਂ ਇਲਜ਼ਾਮ ਲਾਇਆ ਸੀ ਨਾ ਵੀ ਜਿਹੜੇ ਆਪੇ ਰਾਮਦੇਵ ਜੀ ਆ ਉਹ ਸਲਵਾਰ ਪਾ ਕੇ ਇੱਥੋਂ ਦੌੜ ਗਏ ਸੀਗੇ ਰਾਮਲੀਲਾ ਗਰਾਉਂਡ ਤੋਂ, ਉਹ ਸਲਵਾਰ ਪਾ ਕੇ ਨਹੀਂ ਦੌੜੇ ਸੀ, ਸਾੜੀ ਲਾਈ ਸੀ ਉਹਨੇ।
ਸਹੀ ਗੱਲ ਹੈ, ਸਹੀ ਗੱਲ ਹੈ, ਸਾੜੀ ਉਹ ਨਹੀਂ। ਮੈਂ ਇੱਥੇ ਮੈਨੂੰ ਦੁਬਾਰਾ ਰਿਸਰਚ ਕਰਨੀ ਪੈਣੀ ਆ, ਅਗਲੇ ਹਫ਼ਤੇ ਕੋਈ ਨਹੀਂ ਇੱਥੇ ਕਰਾਂਗੇ,
ਅਗਲੇ ਹਫ਼ਤੇ ਪੂਰੀ ਰਿਪੋਰਟ
ਪੂਰੀ ਰਿਪੋਰਟ। ਸੋ ਚੱਲ ਸਾਹਿਬ ਮਿਲਦੇ ਹਾਂ ਜੀ ਅਗਲੇ ਹਫ਼ਤੇ। ਥੈਂਕ ਯੂ ਬਹੁਤ ਬਹੁਤ
ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਆਸ ਕਰਦੇ ਸਾਰਿਆਂ ਦਾ ਲੌਂਗ ਵੀਕਐਂਡ ਚੰਗਾ ਜਾਵੇ, ਤੇ ਅਸੀਂ ਜਿੰਨੇ ਵੀ ਬੰਦੇ ਡਰਾਈਵ ਕਰ ਰਹੇ ਆ ਜੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਧਿਆਨ ਦੇ ਨਾਲ ਆਪਣੇ ਘਰਾਂ ਨੂੰ ਆਉਣਾ ਵਾਪਸ, ਕਿਉਂਕਿ ਡਬਲ ਡਿਮੈਰਿਟ ਪੁਆਇੰਟ ਵੀ ਚੱਲ ਰਹੇ ਆ ਸਪੈਸ਼ਲੀ ਨਿਊ ਸਾਊਥ ਵੇਲ ਦੇ ਵਿੱਚ। ਸੋ ਆਪਣਾ ਧਿਆਨ ਰੱਖੋ ਕਿਉਂਕਿ ਅੱਗੇ ਵੀ ਬਹੁਤ ਜ਼ਿਆਦਾ ਹੇਟਰੇਟ ਸਾਡੇ ਖਿਲਾਫ਼ ਜਿੱਦਾਂ ਸਪੈਸ਼ਲੀ ਸਿੱਖਾਂ ਖਿਲਾਫ਼ ਵਧੀ ਹੋਈ ਆ, ਆਪਾਂ ਕੋਈ ਵੀ ਇੱਦਾਂ ਦਾ ਕੰਮ ਨਾ ਕਰੀਏ ਜਿਹਦੇ ਨਾਲ ਇੱਦਾਂ ਦੇ ਕੰਮ ਨੂੰ ਹੋਰ ਜ਼ਿਆਦਾ ਤੂਰ ਮਿਲੇ।
ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ। ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ। ਸੋ ਸਾਡੇ ਨਾਲ ਜੁੜੇ ਹੋਏ ਸੀ ਅਮਰੀਕ ਭਾਜੀ ਅਤੇ ਚਾਲ ਸਾਹਿਬ ਸਿਡਨੀ ਤੋਂ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਸਮਾਂ ਕੱਢਦੇ ਨੇ, ਰਿਸਰਚ ਕਰਦੇ ਨੇ, ਸਾਡੇ ਤੱਕ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਸੋ ਤੁਸੀਂ ਵੀ ਜੁੜਦੇ ਹੋ ਸਾਡੇ ਨਾਲ ਦੇਸ਼ ਵਿਦੇਸ਼ ਤੋਂ, ਬਹੁਤ ਬਹੁਤ ਧੰਨਵਾਦ। ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਬੜੀ ਛੇਤੀ ਪਾ ਦਿੱਤਾ ਜਾਊਗਾ ਅਤੇ ਵੀਡੀਓ 'ਤੇ ਪਏ ਨੇ ਯੂਟਿਊਬ 'ਤੇ, ਫੇਸਬੁੱਕ 'ਤੇ, ਕਿਸੇ ਵੀ ਟਾਈਮ ਦੇਖ ਸਕਦੇ ਹੋ। ਗੱਜਣਵਾਲਾ ਬਾਈ ਜੀ ਦਾ ਵੀ ਐਪੀਸੋਡ ਆ ਰਿਹਾ, ਅਮਰਦੀਪ ਭੈਣ ਜੀ ਕੱਲ੍ਹ ਨੂੰ ਲਾਈਵ ਪ੍ਰੋਗਰਾਮ ਪੇਸ਼ ਕਰਨਗੇ। ਸੋ ਗ੍ਰਿਫਤ ਵਾਲਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਟੂਰਨਾਮੈਂਟ ਕਰਾਉਣ ਦੇ ਲਈ, ਅਤੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਜਿਹੜੇ ਉੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਅਤੇ ਬੇਨਤੀ ਹੈ ਕਿ ਪੂਰਾ ਵੱਧ ਚੜ੍ਹ ਕੇ ਸਾਥ ਦਿਓ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।